कावां रोली दे हजूम च संवाद होवे तां चंगा ए। अपनी गल कहण दा, अपनी गल सुनण दा, एहो तां है संवाद। गल्लां अणगौलियां क्यों रहण, जज्बे अपने मिट्टी दी खुशबू लैण सदा, ए ख्वाहिशां ए परवाज, एहो तां है दिल वाली गल। शनिचरवार ते ऐतवार 9 बजे सवेरे आस्ट्रेलियन सिनी समय मुताबक अमनदीप सिंह से पंजाब पंजाबी ते पंजाबी ते रंग सुन हरमन रेडियो ऑस्ट्रेलिया।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। दिल वाली गल, की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया कित्ते धरना, की दी बन गई सरकार, विच मिठे मिठे गीत होणगे ते सजणा दा सत्कार, फिर तीर सीधे होणगे मुश्किलां दे वल, वीकेंड ते सुबह करांगे आपां जदों दिल वाली गल।
हरमन रेडियो दे प्रोग्राम दिल वाली गल दे विच आप सब दा स्वागत करदा जी। मैं तुहाडा होस्ट अमनदीप सिद्धू। अज प्रोग्राम जिहड़ा चल रहा जी, शुरू हो रहा, एह रनमार्क रिवरलैंड तो कर रहे ते स्वागत करदे जी। एडलेड तो तकरीबन 250 किलोमीटर अंदर वाले पासे नू, आस्ट्रेलिया दे सेंटर वल नू, ते पेंडू इलाका, और अपने पंजाबी भाईचारा काफी देर तो इत्थे एस्टैबलिश है। इस दे बारे आपां कई वारी गल भी कीती है प्रोग्राम दे विच, पर फिर भी आपां करदे रहांगे। अज तुहानूं होर भी दस्सांगे कि इत्थे की असीं देखिया, की ऑब्जर्व कीता, ते भाईचारा चढ़दी कला दे विच इह सारियां गल्लां करांगे। इत्थों एडलेड समय दे मुताबिक 8:34 हो चुके ने, ते सिडनी ईस्ट कोस्ट दे विते 9:04 ने, ब्रिस्बेन दे विच 8:03 ने, क्योंकि उत्थे डे लाइट सेविंग नहीं चल रहा, ते पर्थ दे विच 6:04 ने। वड्डा तड़का मिडल ईस्ट, ते तड़का होया जी इंडिया दे विच, और अद्धी रात इंग्लैंड, ते शनिचरवार दीआं दुपहरां शामां चल रहीआं अमरीका महादीपां दे विच, कनेडा वी इही जी। सो स्वागत करदे हां सारे स्रोतियां दा जिहड़े देश विदेश तों अज दिन एतवार वाले दिन साडे नाल जुड़े ने, ते आओ सारे रलिए, रल के अरदास करिए, नानक नाम चढ़दी कला, तेरे पाणे गुरबत दा भला। सानू सारिआं नूं जी रब समत बख्शे, सहज बख्शे, खुशियां खेड़े, परिवार दे विच तंदरुस्ती सारिआं नूं दवे। और अज दे प्रोग्राम दे विच असीं बहुत सारीआं गल्लां करांगे, मौसम दी जानकारी भी लवांगे, साडे आस पास की हो रहा है, खबरां ते झाते भी मारांगे, गीत संगीत भी चलेगा, ते मिंटू बराड़ भी साडे नाल जुड़नगे। हालांकि असीं इकट्ठे ही हाँ, पर मैं प्रोग्राम कर रहा साइड तो, ते वह अपने टीम नाल जिन्हां दे विच आस्ट्रेलियन सिख खेडां दी एडलेड दी साउथ आस्ट्रेलिया दी प्रबंधक कमेटी है, उन्हां दे नाल ढालां इकट्ठियां कर रहे हैं जी सिख खेडां ਨੂੰ ਸਕਸੈਸਫੁਲ ਬਣਾਉਣ ਦੇ ਲਈ ਰਿਵਰਲੈਂਡ ਇਲਾਕੇ ਦੇ ਵਿੱਚ, ਤੇ ਡੋਰ ਟੂ ਡੋਰ ਕੈਂਪੇਨ ਚੱਲ ਰਹੀ ਹੈ ਜੀ ਫੰਡ ਰੇਜ਼ਿੰਗ ਕਮਿਸ਼ਨ ਦੀ। ਸੋ ਉਸ ਤਹਿਤ ਉਹ ਗਰਾਊਂਡ ਤੇ ਨੇ ਜੀ, ਸਵੇਰ ਸਵੇਰ ਪਰੌਂਠੇ ਖਾ ਕੇ ਪਹਿਲਾਂ ਹੀ ਨਿਕਲ ਗਏ ਨੇ, ਤੇ ਉਹਨਾਂ ਨੂੰ ਵਿੱਚੋਂ ਆਪਾਂ ਪ੍ਰੋਗਰਾਮ ਦੇ ਸ਼ਾਮਲ ਕਰ ਰਹੇ ਹਾਂ। ਸੋ ਜਿਹੜੇ ਵੀ ਸਰੋਤੇ ਜੁੜੇ ਨੇ ਉਹ ਜਾਣ ਲੈਣ ਕਿ ਅੱਜ ਇਸ ਸਟੂਡੀਓ ਚੋਂ ਪ੍ਰੋਗਰਾਮ ਨਹੀਂ ਚੱਲਦਾ, ਪਟਿਆਲੇ ਸਟੂਡੀਓ ਤੋਂ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਟੈਕਨੀਕਲ ਪੈਨਲ ਦੇ ਉੱਤੇ, ਔਰ ਅਸੀਂ ਰਿਮੋਟ ਤੋਂ ਰਿਵਰਲੈਂਡ ਇਲਾਕੇ ਦੇ ਵਿੱਚੋਂ ਤੁਹਾਡੇ ਨਾਲ ਜੁਆਇਨ ਇਨ ਕਰ ਰਹੇ ਹਾਂ। ਬਹੁਤ ਸਾਰੀਆਂ ਖਬਰਾਂ ਵੀ ਕਰਾਂਗੇ, ਤੇ ਸਮੇਂ ਸਮੇਂ ਸਿਰ ਤੁਹਾਡੇ ਸੁਨੇਹੇ ਜਿਹੜੇ ਆ ਉਹ ਵੀ ਆਪਾਂ ਪੜ੍ਹਨੇ ਆ, ਤੇ ਅਮਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਤੇ ਉਹਨਾਂ ਨੇ ਮੈਸੇਜ ਭੇਜਿਆ ਜੀ ਗੁੱਡ ਮਾਰਨਿੰਗ ਜੀ, ਤੇ ਕਹਿੰਦੇ ਵਧੀਆ ਚੱਲ ਰਿਹਾ, ਗੀਤ ਮਨਮੋਹਨ ਵਾਰਸ ਦਾ ਸੁਣਨਾ ਚਾਹੁੰਦੇ ਨੇ, ਤੇ ਪਰ ਉਹਨਾਂ ਨੇ ਇੱਕ ਬਹੁਤ ਸੋਹਣਾ ਵਿਚਾਰ ਭੇਜਿਆ ਜੀ, ਦੋਸਤੀ ਉਹਨਾਂ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ, ਦੋਸਤੀ ਉਹਨਾਂ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ, ਨਫ਼ਰਤ ਉਹਨਾਂ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ, ਗੁੱਸਾ ਉਹਨਾਂ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ, ਪਿਆਰ ਉਹਨਾਂ ਨਾਲ ਕਰੋ ਜੋ ਦਿਲ ਲਟਾਉਣਾ ਜਾਣਦੇ ਹੋਣ। ਬਹੁਤ ਸੋਹਣਾ ਵਿਚਾਰ ਹੈ ਜੀ, ਸੋਹਣੀ ਕਵਿਤਾ ਤੇ ਮੈਨੂੰ ਲਿਖਾਈ ਬੜੀ ਸੋਹਣੀ ਲੱਗੀ ਪੰਜਾਬੀ ਦੇ ਵਿੱਚ। ਸ਼ਾਇਦ ਇਹ ਫੌਂਟ ਹੋਵੇ ਤੇ ਜਾਂ ਆਪਣੀ ਲਿਖਾਈ ਹੋਵੇ। ਦੱਸਿਓ ਜੀ ਇਹਦਾ ਕੀ ਰਾਜ ਹੈ, ਇਹ ਫੌਂਟ ਦਾ ਹੈ ਜਾਂ ਤੁਸੀਂ ਆਪ ਲਿਖਿਆ ਹੋਇਆ? ਤੇ ਬਹੁਤ ਵਧੀਆ ਲੱਗਿਆ ਮੈਨੂੰ, ਏਦਾਂ ਲੱਗਦਾ ਜਿੱਦਾਂ ਆਪ ਲਿਖਿਆ ਹੋਇਆ, ਪਰ ਇੰਨੀ ਸੋਹਣੀ ਲਿਖਾਈ, ਮੋਤੀਆਂ ਵਾਂਗ ਅੱਖਰ ਪਰੋਏ ਹੋਏ ਆ, ਤੇ ਕਿਆ ਬਾਤ ਹੀ ਹੈ। ਦਲਜੀਤ ਸਿੰਘ ਮਹਿਤਾ ਚੌਂਕ ਵੀ ਸਾਡੇ ਨਾਲ ਜੁੜ ਗਏ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਹਨਾਂ ਨੇ ਵੀ ਸੁਨੇਹਾ ਇਹੀ ਭੇਜਿਆ ਕਿ ਨੋਰਮਲ ਪਰਸਨ ਪ੍ਰੇਸ ਟੂ ਗੋਡ, ਡੋਂਟ ਗਿਵ ਮੀ ਪ੍ਰੋਬਲਮਸ, ਬਟ ਅ ਗ੍ਰੇਟ ਪਰਸਨ ਪ੍ਰੇਸ ਟੂ ਗੋਡ, ਗਿਵ ਮੀ ਪਾਵਰ ਟੂ ਫੇਸ ਮਾਈ ਪ੍ਰੋਬਲਮਸ। ਦੇਖੋ ਪ੍ਰੋਬਲਮ ਤਾਂ ਆਣੀ ਆਣੀ ਆ, ਕੋਈ ਵੀ ਜਿਹੜੀ ਚੀਜ਼ ਚੱਲਦੀ ਆ, ਮਸ਼ੀਨ ਚੱਲਦੀ ਆ, ਕਿਤੇ ਨਾ ਕਿਤੇ ਤਾਂ ਖੜ ਜਾਣੀ ਹੁੰਦੀ ਆ, ਤੇ ਜਾਂ ਉਸਨੂੰ ਦਾ ਟਾਇਰ ਪੈਂਚਰ ਹੋ ਜਾਣਾ ਹੁੰਦਾ, ਪਰ ਨਾਲ ਪਾਨਾ ਤੇ ਸਪੇਅਰ ਟਾਇਰ ਜ਼ਰੂਰ ਹੋਵੇ। ਰੱਬ ਦੇ ਅੱਗੇ ਇਹੀ ਅਰਦਾਸ ਹੈ ਕਿ ਅਗਰ ਕੋਈ ਮੁਸ਼ਕਲ ਆਉਂਦੀ ਆ, ਪ੍ਰੋਬਲਮ ਆਉਂਦੀ ਆ, ਤਾਂ ਉਸ ਨੂੰ ਝੱਲਣ ਦਾ ਜਿਹੜਾ ਬਲ ਹੈ ਉਹ ਜ਼ਰੂਰ ਮਿਲਣਾ ਚਾਹੀਦਾ ਸਾਨੂੰ, ਸਾਨੂੰ ਤਿਆਰ ਰਹਿਣਾ ਚਾਹੀਦਾ। ਇਹ ਅਕਸਰ ਅਸੀਂ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ, ਸਾਡੇ ਅਧਿਆਤਮਿਕ ਗੁਰੂ ਉਹ ਵੀ ਸਾਨੂੰ ਇਹੀ ਦੱਸਦੇ ਨੇ ਕਿ ਜਿਹੜੇ ਮਾੜੇ ਸਮੇਂ ਦੀ ਤਿਆਰੀ ਆ ਉਹ ਚੰਗੇ ਸਮੇਂ ਦੇ ਵਿੱਚ ਕਰਨੀ ਆ, ਕਿ ਜਦੋਂ ਬੰਦਾ ਸੁੱਖ ਸ਼ਾਂਤੀ ਵਿੱਚ ਹੁੰਦਾ, ਸਾਰਾ ਕੁਝ ਠੀਕ ਚੱਲਦਾ ਹੁੰਦਾ, ਤੰਦਰੁਸਤ ਹੁੰਦਾ, ਪੈਸਾ ਆਉਂਦਾ ਜਾਂਦਾ ਹੁੰਦਾ, ਤਾਂ ਫਿਰ ਸਾਨੂੰ ਚੇਤੇ ਨਹੀਂ ਹੁੰਦਾ ਕਿ ਸਾਨੂੰ ਕਦੇ ਮੁਸ਼ਕਿਲ ਵੀ ਆਉਣੀ ਆ। ਫਿਰ ਤਾਂ ਇੱਦਾਂ ਲੱਗਦਾ ਵੀ ਨਾ ਸਭ ਕੁਝ ਠੀਕ ਹੀ ਆ, ਫਿਰ ਅਸੀਂ ਨਾ ਟੱਪਣੀ ਦੀ ਦੇਖਭਾਲ ਕਰਦੇ ਹਾਂ, ਨਾ ਅਸੀਂ ਪਾਨਿਆਂ ਦੇ ਟੂਲ ਬਾਕਸ ਦੀ ਕਰਦੇ ਹਾਂ, ਫਿਰ ਤਾਂ ਦੱਬੀ ਜਾਓ। ਸੋ ਪਤਾ ਉਦੋਂ ਲੱਗਦਾ ਜੀ ਜਦੋਂ ਟਾਇਰ ਪੈਂਚਰ ਹੋ ਜਾਂਦਾ ਸੜਕ ਦੇ ਕੰਢੇ, ਧੁੱਪ ਤਾਣੇ ਤੇ ਮਕੈਨਿਕ ਕੋਲ ਨਹੀਂ ਹੁੰਦਾ, ਲਾਗੇ ਤਾਂ ਟਾਇਰ ਬਦਲਣਾ ਪੈਂਦਾ ਤੇ ਫਿਰ ਦੁੱਖ ਲੱਗਦਾ। ਸੋ ਇਸੇ ਤਰ੍ਹਾਂ ਜ਼ਿੰਦਗੀ ਹੈ ਜੀ, ਜਿਹੜੇ ਇਹ ਮੌਕੇ ਹੁੰਦੇ ਨੇ ਜਦੋਂ ਕੋਈ ਬੰਦਾ ਬਿਮਾਰ ਠਮਾਰ ਹੋ ਜਾਂਦਾ ਜਾਂ ਕੋਈ ਦਿੱਕਤ ਆਉਂਦੀ ਹੈ, ਫਿਰ ਕਹਿੰਦੇ ਆ ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਤੇ ਉਹ ਫਿਰ ਜਦੋਂ ਜਿਨ੍ਹਾਂ ਨੂੰ ਪਾਰ ਬ੍ਰਹਮ ਦਾ ਪਹਿਲਾਂ ਪਤਾ ਹੁੰਦਾ ਹੈ, ਸੁੱਖ ਵੇਲੇ ਉਹਨਾਂ ਨੇ ਪਾਰ ਬ੍ਰਹਮ ਦੇ ਨਾਲ ਰਿਸ਼ਤੇ ਨਾਤੇ ਜੋੜੇ ਹੁੰਦੇ ਆ, ਫਿਰ ਉਹਨਾਂ ਨੂੰ ਦੁੱਖ ਵੇਲੇ ਵੀ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ ਉਹ ਉਸ ਵੇਲੇ ਵੀ ਜਦੋਂ ਸੁੱਖ ਵੇਲੇ ਪਾਰ ਬ੍ਰਹਮ ਸਾਥ ਹੁੰਦਾ ਤੇ ਦੁੱਖ ਵੇਲੇ ਵੀ ਉਹ ਸਾਥ ਹੀ ਰਹਿੰਦਾ ਹੈ। ਸੋ ਇਸ ਕਰਕੇ ਸੁੱਖ ਵੇਲੇ ਅਸੀਂ ਸਿਮਰਨ ਕਰੀਏ ਤਾਂ ਸੁੱਖ ਵੇਲੇ ਅਸੀਂ ਉਹਨੂੰ ਯਾਦ ਰੱਖੀਏ, ਬਹੁਤੇ ਜ਼ਿਆਦਾ ਵੀ ਨਾ ਖੁਸ਼ ਹੋਈਏ ਤਾਂ ਕਿ ਸਾਨੂੰ ਦੁੱਖ ਵੇਲੇ ਬਹੁਤ ਜ਼ਿਆਦਾ ਰੋਣਾ ਪਵੇ। ਸੋ ਆਨੰਦਮਈ ਜਿਹੜੀ ਸਿਚੁਏਸ਼ਨ ਹੈ, ਆਨੰਦਮਈ ਸਿਚੁਏਸ਼ਨ ਦੇ ਵਿੱਚ ਇਹ ਹੁੰਦਾ ਜੀ ਕਿ ਨਾ ਬਹੁਤਾ ਬੰਦਾ ਉੱਚੀ ਉੱਚੀ ਹੱਸਦਾ ਹੁੰਦਾ ਤੇ ਨਾ ਹੀ ਬਹੁਤ ਜ਼ਿਆਦਾ ਉਛਲ ਕੂਦ ਕਰਦਾ ਹੁੰਦਾ, ਬਸ ਉਹ ਸਹਿਜ ਦੇ ਨਾਲ ਅੰਦਰੋਂ ਬਿਸਮਾ ਰਿਹਾ ਹੁੰਦਾ, ਬਿਸਮਾਦ ਰਿਹਾ ਹੁੰਦਾ, ਉਹਦੇ ਅੰਦਰ ਬਿਸਮਾਦ ਹੁੰਦਾ ਆ, ਉਹਨੂੰ ਆਨੰਦਮਈ ਸਿਚੁਏਸ਼ਨ ਕਹਿੰਦੇ ਆ। ਤੇ ਇਹ ਸਿਚੁਏਸ਼ਨ ਹੀ ਜਿਹੜੀ ਆ ਸਹਿਜ ਵਾਲੀ, ਜਦ ਦੁੱਖ ਆਉਂਦਾ ਆ ਤਾਂ ਇਸੇ ਸਹਿਜ ਦੇ ਨਾਲ ਉਹ ਦੁੱਖ ਵੀ ਕੱਟ ਲੈਂਦਾ। ਸੋ ਬਹੁਤ ਸੋਹਣੇ ਵਿਚਾਰ ਭੇਜੇ ਨੇ ਦਲਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅੱਜ ਰਿਮੋਟ ਤੋਂ ਚੱਲ ਰਿਹਾ, ਸੋ ਇਸ ਕਰਕੇ ਕਈ ਵਾਰੀ ਖਾਮੀਆਂ ਵੀ ਆ ਜਾਂਦੀਆਂ। ਕੱਲ ਦੇ ਪ੍ਰੋਗਰਾਮ ਦੇ ਬਾਰੇ ਵੀ ਮਾਫੀ ਮੰਗ ਲੈਂਦੇ ਹਾਂ ਕਿ ਪ੍ਰੋਗਰਾਮ ਚੱਲ ਰਿਹਾ ਸੀ ਪਰ ਡਰਾਈਵਿੰਗ ਕਰਕੇ ਪ੍ਰੋਗਰਾਮ ਦੀ ਕੁਆਲਿਟੀ ਜਿਹੜੀ ਸਹੀ ਨਹੀਂ ਸੀ ਆ ਰਹੀ। ਬਾਅਦ ਦੇ ਵਿੱਚ ਸਾਨੂੰ ਫੋਨ ਵੀ ਆਏ, ਕਹਿੰਦੇ ਵੀ ਹਰਮਨ ਰੇਡੀਓ ਵਾਲਿਆਂ ਨੂੰ ਸੈਟੇਲਾਈਟ ਲੈ ਲੈਣੀ ਚਾਹੀਦੀ ਆ। ਦੇਖੋ ਜੀ ਅਸੀਂ ਨੋਰਮਲ ਜਿਹੇ ਬੰਦੇ, ਸੈਟੇਲਾਈਟ ਵਾਲਾ ਤਾਂ ਕੰਮ ਨਹੀਂ ਹੈਗਾ, ਤੇ ਕੋਸ਼ਿਸ਼ ਕਰੀਦੀ ਆ ਵੱਧ ਤੋਂ ਵੱਧ ਮਤਲਬ ਟੈਕਨੋਲੋਜੀ ਦੀ ਵਰਤੋਂ ਕਰਨ ਦੀ। ਪਰ ਕੱਲ ਕਾਫੀ ਨਮੋਸ਼ੀ ਹੋਈ ਸਾਡੇ ਬਹੁਤ ਸਾਰੇ ਸਰੋਤਿਆਂ ਨੂੰ ਕਿ ਪ੍ਰੋਗਰਾਮ ਪੂਰਾ ਨਹੀਂ ਚੱਲ ਸਕਿਆ ਤੇ ਵੀਕਐਂਡ ਦਾ ਲੁਤਫ ਨਹੀਂ ਉਠਾ ਸਕੇ, ਪਰ ਅੱਜ ਅਸੀਂ ਕੋਸ਼ਿਸ਼ ਕਰਾਂਗੇ ਸਾਰੀਆਂ ਗੱਲਾਂ ਬਾਤਾਂ ਕਰਨ ਦੀਆਂ। ਇੱਥੇ ਦੇ ਇਲਾਕੇ ਬਾਰੇ ਵੀ ਦੱਸਾਂਗੇ, ਕਣਕਾਂ ਪੱਕੀਆਂ ਹੋਈਆਂ ਨੇ, ਬਸ ਕੰਬਾਈਨ ਚੱਲਣ ਵਾਲੀ ਹੈ ਇੱਕ ਦੋ ਦਿਨਾਂ ਤੱਕ, ਤੇ ਅੰਗੂਰਾਂ ਦੀਆਂ ਜਿਹੜੀਆਂ ਵੇਲਾਂ ਨੇ ਅੰਗੂਰਾਂ ਨਾਲ ਲੱਦੀਆਂ ਖੜੀਆਂ ਨੇ ਕਈ ਇਲਾਕਿਆਂ ਚ, ਪਰ ਨੁਕਸਾਨ ਵੀ ਕਾਫੀ ਹੋਇਆ, ਅਸੀਂ ਪਹਿਲਾਂ ਪਿਛਲੇ ਦੋ ਹਫ਼ਤੇ ਪਹਿਲਾਂ ਵੀ ਦੱਸਿਆ ਸੀ। ਸੋ ਸਾਰਾ ਕੁਛ ਡਿਸਕਸ ਕਰਾਂਗੇ, ਪਰ ਪਹਿਲਾਂ ਇੱਕ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਜੀ, ਆਓ ਸੁਣਦੇ ਹਾਂ ਜੀ ਗੀਤ।
ਸਤਨਾ
ਮਨ ਥੀਵੇ ਹਰਿਆ ਧਾਰਮਿਕ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਤੇ ਅੱਜ ਦਿਨ ਐਤਵਾਰ ਹੈ। ਉਮੀਦ ਰੱਖਦੇ ਹਾਂ ਕਿ ਦਿਨ ਐਤਵਾਰ ਵਾਲੇ ਦਿਨ ਤੁਸੀਂ ਦਿਨ ਦੇ ਵਿੱਚ ਜਿਹੜੀਆਂ ਘਰ ਦੀਆਂ ਗਤੀਵਿਧੀਆਂ ਕਰਨੀਆਂ, ਘਾਹ ਕੱਟਣਾ ਜਾਂ ਹੋਰ ਵੀ, ਅੱਜ ਸ਼ਾਮ ਨੂੰ ਪਾਰਟੀ ਤੇ ਜਾਣਾ ਹੈ ਜਾਂ ਕਿਤੇ ਸੋਸ਼ਲਾਈਜ਼ ਹੋਣਾ, ਗੁਰੂ ਘਰ ਵੀ ਜਾਣਾ, ਉਹ ਸਾਰੀਆਂ ਦੀ ਤਿਆਰੀ ਚੱਲ ਰਹੀ ਹੋਏਗੀ। ਖੈਰ, ਤੁਹਾਨੂੰ ਰਿਮਾਇੰਡ ਕਰਾ ਰਹੇ ਹਾਂ ਕਿਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਭੁੱਲ ਹੀ ਨਾ ਜਾਓ, ਕਿਉਂਕਿ ਬੱਬੂ ਪਰਮਾਰ ਉਹਨਾਂ ਨੇ ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ ਜੀ, ਤੇ ਕਹਿੰਦੇ ਵੈਦਰ ਬਹੁਤ ਸੋਹਣਾ ਕੋਬਰਮ ਦੇ ਵਿੱਚ, ਰੇਡੀਓ ਸੁਣ ਰਹੇ ਹਾਂ ਤੇ ਉਹ ਤੇ ਪਰਮ ਅਤੇ ਧੀਰਾ ਕੰਮ ਕਰ ਰਹੇ ਨੇ ਤੇ ਹਰਮੀਤ ਸਿੰਘ ਚੰਨਾ ਕਹਿੰਦੇ ਸੁੱਤੇ ਪਏ ਨੇ ਤੇ ਪਰ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਦਿਓ ਤੇ ਤੁਹਾਡੀ ਸਤਿ ਸ੍ਰੀ ਅਕਾਲ ਕਬੂਲ ਹੈ ਜੀ ਚੰਨਾ ਸਾਹਿਬ। ਤੇ ਉਹਨਾਂ ਨੇ ਮਿੰਟੂ ਬਰਾੜ ਜੀ ਉਹਨਾਂ ਨੂੰ ਕੁਐਸਚਨ ਪੁੱਛਿਆ ਕਿ ਵਾਏ ਮੋਦੀ ਉਹਨਾਂ ਨੇ ਝਾੜ ਕਿਉਂ ਪਾਈ ਸਟੇਜ ਦੇ ਉੱਤੇ ਸੁਖਬੀਰ ਨੂੰ, ਤਾਂ ਇੱਕ ਗੀਤ ਵੀ ਸੁਣਨਾ ਚਾਹੁੰਦੇ ਆ ਕਿ ਮੋਦੀ ਗੇਮ ਲਾ ਗਿਆ, ਸੁਣਾਵਾਂਗੇ ਜੀ ਗੀਤ ਵੀ ਤੇ ਕਿਉਂ ਝਾੜਾਂ ਪਈਆਂ ਇਹ ਵੀ ਆਪਾਂ ਗੱਲ ਕਰਾਂਗੇ। ਇਹ ਕਾਫੀ ਹੌਟ ਵੀਡੀਓ ਚੱਲ ਰਿਹਾ ਸੋਸ਼ਲ ਮੀਡੀਆ ਤੇ। ਸੰਦੀਪ ਰਾਏ ਉਹਨਾਂ ਨੇ ਇੱਕ ਫੋਟੋ ਭੇਜੀ ਆ ਕਿ ਬੰਦੇ ਨੇ ਮੁੰਡੇ ਨੇ ਹੇਅਰ ਸਟਾਈਲ ਬਣਾਇਆ ਹੋਇਆ ਜਿਵੇਂ ਉੱਪਰ ਕੌਲਾ ਮੂੰਦਾ ਮਾਰਿਆ ਹੋਵੇ, ਬਰੱਸ਼ ਪੇਂਟ ਬਰੱਸ਼ ਮੂੰਦਾ ਮਾਰਿਆ ਹੋਵੇ। ਸੋ ਇਹਨੂੰ ਘਰੇ ਪੇਂਟ ਬਰੱਸ਼ ਦੀ ਲੋੜ ਨਹੀਂ ਪੈਣੀ, ਇਹ ਬਾਲਾਂ ਨਾਲ ਹੀ ਪੇਂਟ ਕਰ ਸਕਦਾ। ਦੇਖੋ ਦੁਨੀਆਂ ਦੇ ਰੰਗ ਹੈ ਜੀ, ਆਪਣੇ ਆਪਣੇ ਦੂਸਰੇ ਨੂੰ ਖਿੱਚਣ ਦੇ ਲਈ, ਆਪਣੇ ਵੱਲ ਨੂੰ ਧਿਆਨ ਖਿੱਚਣ ਦੇ ਲਈ ਕੁਛ ਵੀ ਕਰ ਸਕਦੀ ਹੈ ਜਨਤਾ, ਕੋਈ ਗੱਲ ਨਹੀਂ। ਇੰਦਰ ਦੁਬਲੀ ਕੇਨਸ ਤੋਂ ਆ ਗਏ ਨੇ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਦੀਪ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਕਹਿੰਦੇ ਨੇ ਕਿ ਵਧੀਆ ਲੱਗ ਰਿਹਾ ਜੀ ਪ੍ਰੋਗਰਾਮ। ਜਸਕਰਨ ਕੌਰ ਸਚਦੇਵਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਇੱਕ ਸ਼ਬਦ ਭੇਜਿਆ ਜੀ, ਤੇ ਕੋਈ ਨੀ ਜੀ ਉਹ ਵੀ ਆਪਾਂ ਦੇਖ ਰਹੇ ਹਾਂ ਡਾਊਨਲੋਡ ਕਰਕੇ। ਮੈਂ ਸਰਬ ਜੀ ਨੂੰ ਕਹਾਂਗਾ ਕਿ ਉਹ ਵੀ ਐਡ ਕਰਨ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਪ੍ਰੋਗਰਾਮ ਦੇ ਵਿੱਚ ਮੌਸਮ ਦੀ ਜਾਣਕਾਰੀ ਆਪਾਂ ਲੈਂਦੇ ਹਾਂ। ਹੁਣ ਇਸ ਮਹੀਨੇ ਇੰਨੀ ਠੰਡ ਹੋਣੀ ਵਧੀਆ ਗੱਲ ਨਹੀਂ ਹੈਗੀ, ਕਿਉਂਕਿ ਇਹ ਗਰਮੀ ਚੱਲ ਰਹੀ ਹੈ ਤੇ ਤਕਰੀਬਨ ਇੱਥੇ ਹੁਣ ਰਾਤ ਨੂੰ ਰਜਾਈਆਂ ਵੀ ਲੈ ਹੋਈਆਂ, ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਔਡ ਜਿਹਾ ਲੱਗਾ ਕਿ ਨਵੰਬਰ ਦੇ ਵਿੱਚ ਰਜਾਈਆਂ ਲੈ ਹੋ ਰਹੀਆਂ ਨੇ। ਪਰ ਸਾਰੇ ਇਹ ਕਹਿ ਰਹੇ ਨੇ ਕਿ ਤੁਸੀਂ ਆਪਣੇ ਲਈ ਏਸੀ ਲਵਾਇਆ ਹੋਇਆ ਤੇ ਤੁਸੀਂ ਆਏ ਹਾਂ ਤਾਂ ਠੰਡ ਰੱਖੀ ਹੋਈ ਹੈ ਤੁਹਾਡੇ ਜਾਣ ਤੋਂ ਪਹਿਲਾਂ ਵੀ ਠੰਡ ਸੀ, ਪਹਿਲਾਂ ਵੀ ਗਰਮੀ ਸੀ, ਮਗਰੋਂ ਵੀ ਗਰਮੀ ਹੋ ਜਾਣੀ ਆ, ਕਿਉਂਕਿ ਐਡਲੇਟ ਦੇ ਵਿੱਚ 24 ਡਿਗਰੀ ਤਾਪਮਾਨ ਤੇ ਬਹੁਤ ਨਾਈਸ ਵਧੀਆ, ਤੇ ਉਧਰ ਪਰਥ ਦੇ ਵਿੱਚ ਹੈਗਾ 37 ਤੇ ਉਹ ਗਰਮੀ ਇਧਰ ਨੂੰ ਆਣੀ ਆ। ਡਾਰਵਿਨ ਦੇ ਵਿੱਚ 33 ਆ ਤੇ 32 ਡਿਗਰੀ ਕੇਨਸ ਦੇ ਵਿੱਚ, 28 ਡਿਗਰੀ ਬ੍ਰਿਸਬਨ ਚ, 26 ਡਿਗਰੀ ਕੋਫ ਸਾਰਬਰ ਦੇ ਵਿੱਚ, 26 ਡਿਗਰੀ ਹੀ ਸਿਡਨੀ ਦੇ ਵਿੱਚ ਅੱਜ ਮੀਂਹ ਪੈਣ ਦੇ ਆਸਾਰ ਨੇ, ਔਰ 25 ਡਿਗਰੀ ਕੈਨਬਰਾ ਦੇ ਵਿੱਚ ਇਸ ਵੇਲੇ ਤਾਪਮਾਨ ਹੈ। ਸੋ ਜਿਹੜਾ ਮੌਸਮ ਹੈ ਉਹ ਕਾਫੀ ਇਸ ਵਾਰੀ ਵੱਖਰਾ ਰਿਹਾ ਹੈ। ਮੌਸਮ ਨੇ ਕਾਫੀ ਕਹਿਰ ਢਾਇਆ ਜੀ ਇਸ ਇਲਾਕੇ ਦੇ ਵਿੱਚ, ਬਹੁਤ ਨੁਕਸਾਨ ਕੀਤਾ ਅੰਗੂਰਾਂ ਦਾ ਤੇ ਅੰਗੂਰ ਦੇਖ ਰਹੇ ਹਾਂ ਕਿ ਦੂਰੋਂ ਹੀ ਦਿਸ ਰਹੇ ਨੇ ਮਲੱਕੇ ਹੋਏ, ਐਣ ਦੇ ਮਾਰੇ, ਗੜਿਆਂ ਦੇ ਮਾਰੇ ਹੋਏ ਤੇ ਕਈ ਇਲਾਕੇ ਜਿਹੜੇ ਨੇ ਉਹ ਜ਼ਿਆਦਾ ਨੁਕਸਾਨ ਦੇ ਅੰਦਰ ਆਉਂਦੇ ਨੇ ਤੇ ਕਈਆਂ ਦਾ ਬਚਾਅ ਹੋ ਗਿਆ, ਪਰ ਫਿਰ ਵੀ ਤੇਜ਼ ਹਵਾਵਾਂ ਨੇ ਬੂਟਿਆਂ ਦਾ ਨੁਕਸਾਨ ਕੀਤਾ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕੱਲ ਬਹੁਤ ਸਾਰੇ ਇੱਥੋਂ ਦੇ ਫਾਰਮਰਸ ਨੂੰ ਮਿਲੇ, ਮੀਟਿੰਗ ਵੀ ਹੋਈ ਗੁਰਦੁਆਰਾ ਸਾਹਿਬ ਦੇ ਵਿੱਚ, ਔਰ ਇਹੀ ਗੱਲਾਂ ਮੌਸਮ ਦੀਆਂ ਗੱਲਾਂ, ਖੇਤੀਬਾੜੀ ਦੀਆਂ ਗੱਲਾਂ ਚੱਲੀਆਂ ਤੇ ਸਾਰੇ ਹੀ ਚਿੰਤਿਤ ਨਜ਼ਰ ਆਏ। ਖੈਰ ਇਹ ਸੀ ਮੌਸਮ ਦੀ ਜਾਣਕਾਰੀ ਤੇ ਨਾਲ ਦੀ ਨਾਲ ਆਪਾਂ ਹੋਰ ਮੈਸੇਜ ਵੀ ਲੈਣੇ ਆ, ਗੱਲਾਂ ਵੀ ਕਰਨੀਆਂ। ਤੇ ਅਮਨ ਧਾਲੀਵਾਲ ਕੈਨਬਰਾ ਵਾਲੇ ਵੀ ਆ ਗਏ ਨੇ ਜੀ, ਤੇ ਕਹਿੰਦੇ ਮੈਂ ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੈਂ ਪੰਜਾਬੀ ਟਾਈਪਿੰਗ ਦੀ ਐਪ ਸ਼ੇਅਰ ਕਰ ਰਿਹਾ ਜੀ, ਤੇ ਇਹ ਕਹਿੰਦੇ ਕਿ ਟਾਈਪ ਰੋਮਨ ਚ ਕਰੋ ਤੇ ਇਹ ਐਪ ਆਪਣੇ ਆਪ ਪੰਜਾਬੀ ਚ ਕਨਵਰਟ ਕਰੂਗੀ। ਅੱਜ ਸ਼ੋਪਿੰਗ ਸੈਂਟਰ ਦੀ ਪਾਰਕਿੰਗ ਦੇ ਵਿਚ ਇਕ ਗੱਲ ਨੋਟ ਕੀਤੀ ਹੈ ਕਿ ਪਾਰਕਿੰਗ ਬਹੁਤ ਤੰਗ ਕਰ ਦਿੱਤੀ ਗਈ ਹੈ, ਔਰ ਕਾਰ ਪਾਰਕ ਕਰਕੇ ਇੰਨੀ ਜਗ੍ਹਾ ਨਹੀਂ ਬਚਦੀ ਕਿ ਚੰਗੀ ਤਰ੍ਹਾਂ ਬਾਰੀ ਖੋਲ ਸਕੀਏ, ਕਾਰ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਜਾਂਦਾ ਹੈ। ਪਾਰਕਿੰਗ ਸਪੇਸ ਦਾ ਕੋਈ ਰੂਲ ਨਹੀਂ ਹੈ ਜੀ। ਦੇਖੋ ਜਿਹੜੀ ਪਾਰਕਿੰਗ ਸਪੇਸ ਹੈ, ਵੈਸੇ ਤਾਂ ਕੌਂਸਲ ਵਾਲੇ ਬਹੁਤ ਤੰਗ ਕਰਦੇ ਨੇ, ਇੰਨੀਆਂ ਪਾਰਕ ਹੋਣੀਆਂ ਚਾਹੀਦੀਆਂ, ਇੰਨੀਆਂ ਪਾਰਕ ਹੋਣੀਆਂ ਚਾਹੀਦੀਆਂ। ਜਿਹੜੇ ਵੀ ਬਿਜ਼ਨਸ ਕੋਈ ਖੋਲਦਾ ਆ ਉਸ ਦੇ ਲਈ ਕਾਫੀ ਪ੍ਰੋਟੋਕੋਲ ਹੁੰਦੇ ਆ। ISO ਸਟੈਂਡਰਡ ਹੁੰਦਾ ਹੈ ਜਿਹੜਾ ਕਿ ਇੰਟਰਨੈਸ਼ਨਲ ਸਟੈਂਡਰਡ ਹੈ ਸ਼ਾਇਦ, ਉਹਦੇ ਅੰਡਰ ਇਹ ਰੂਲ ਆਉਂਦੇ ਨੇ। ਪਰ ਮੈਂ ਆਪ ਖੁਦ ਨੋਟ ਕੀਤਾ ਜੀ, ਬਹੁਤ ਜਗ੍ਹਾ ਤੇ ਇਹ ਸਮੱਸਿਆ ਆ ਕਿ ਗੱਡੀਆਂ ਦੀਆਂ ਜਿਹੜੀਆਂ ਬਾਰੀਆਂ ਨੇ ਇੱਕ ਦੂਜੇ ਦੇ ਵਿੱਚ ਲੱਗਦੀਆਂ ਨੇ ਤੇ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ, ਕਈ ਵਾਰੀ ਲਾਉਣ ਵਾਲਿਆਂ ਦਾ ਵੀ ਕਸੂਰ ਹੁੰਦਾ। ਪਰ ਨਹੀਂ, ਮੈਂ ਕੁਝ ਜਗ੍ਹਾ ਇਹੋ ਜਿਹੀ ਦੇਖੀਆਂ ਜਿੱਥੇ ਬਹੁਤ ਜ਼ਿਆਦਾ ਭੀੜੀ ਪਾਰਕਿੰਗ ਹੁੰਦੀ ਹੈ, ਤੇ ਕੁਛ ਨਾ ਕੁਛ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਖਾਸ ਕਰਕੇ ਸ਼ੋਪਿੰਗ ਸੈਂਟਰਾਂ ਦੇ ਵਿੱਚ ਤਾਂ ਨਹੀਂ ਪੁੱਗਦਾ, ਜਿੱਥੇ ਮਤਲਬ ਹੁਣ ਹੋਟਲ ਮੋਟਲ ਹੈਗੇ ਉੱਥੇ ਕਾਰ ਖੜੀ ਕਰਨੀ ਹੈ ਰਾਤ ਨੂੰ, ਉੱਥੇ ਥੋੜਾ ਜਿਹਾ ਠੀਕ ਹੈ ਵੀ ਚਲੋ ਇੱਕ ਵਾਰੀ ਪਾਰਕ ਲਾ ਦਿਓ ਫਿਰ ਕੱਢਣੀ ਸਵੇਰ ਨੂੰ ਹੈ ਜਾਂ ਦਿਨੇ ਨੂੰ ਹੈ। ਪਰ ਸ਼ੋਪਿੰਗ ਸੈਂਟਰਾਂ ਦੇ ਵਿੱਚ ਥੋੜਾ ਜਿਹਾ ਮੁਸ਼ਕਲ ਹੁੰਦਾ ਹੈ ਕਾਰ ਪਾਰਕਿੰਗ ਦੇ ਵਿੱਚ, ਖਾਸ ਕਰਕੇ ਸਿਆਣਿਆਂ ਨੂੰ, ਕਿ ਉਹਨਾਂ ਦੇ ਲਈ ਕਈ ਵਾਰੀ ਉਹਨਾਂ ਨੂੰ ਆਪਣੇ ਵਾਕਿੰਗ ਸਟਿਕਸ ਜਾਂ ਜਿਹੜੀ ਨਾਲ ਉਹਨਾਂ ਤੁਰਨ ਦੇ ਲਈ ਫਰੇਮ ਚਾਹੀਦਾ ਹੁੰਦਾ ਆ, ਉਹ ਕੱਢਣਾ ਹੁੰਦਾ ਜਾਂ ਰੱਖਣਾ ਹੁੰਦਾ, ਉਹਨਾਂ ਲਈ ਤਾਂ ਬਹੁਤ ਜ਼ਿਆਦਾ ਹੀ ਮੁਸ਼ਕਲ ਹੋ ਜਾਂਦੀ ਹੈ। ਇਹ ਤੁਸੀਂ ਨੋਟ ਕਰਵਾਇਆ, ਇਹ ਪਹਿਲਾਂ ਵੀ ਵੈਸੇ ਮੈਂ ਵੀ ਅਬਜ਼ਰਵ ਕਰ ਚੁੱਕਾ, ਅੱਗੇ ਵੀ ਇਸ 'ਤੇ ਗੱਲ ਹੋ ਚੁੱਕੀ ਹੈ। ਤੇ ਉਧਰ ਇੰਦਰ ਦੁਬਲੀ ਜੀ ਕਹਿ ਰਹੇ ਨੇ ਕਿ ਕੇਨਸ ਦੇ ਵਿੱਚ ਮੀਂਹ ਪੈ ਰਿਹਾ ਜੀ, ਰੇਨਿੰਗ ਮਾਰਨਿੰਗ, ਤੇ ਕਿਆ ਬਾਤ ਹੈ, ਵਧੀਆ ਜੀ। ਕੁਲਦੀਪ ਬੱਲ ਮੈਲਬਨ ਵਾਲੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਐਡੀ ਲੇਟ ਵਾਲੇ ਉਹ ਕੀ ਹਾਲ ਹੈ। ਤੁਸੀਂ ਐਡੀ ਲੇਟ ਕਹਿੰਦੇ ਆ ਜੀ, ਸਾਡੇ ਬਿਲਕੁਲ ਵਾਲੇ ਇਹਨਾਂ ਨੂੰ ਅਡਾ ਲੇਟ ਕਹਿੰਦੇ ਹੁੰਦੇ ਆ, ਸੋ ਇੱਥੇ ਵੀ ਅਡਾ ਲੇਡੀ ਕਹਿੰਦੇ ਆ, ਸੋ ਅਸੀਂ ਅਡ ਲੇਟ ਆਏ ਹੋਏ ਆ ਜੀ। ਤੇ ਜਸਵਿੰਦਰ ਧਾਲੀਵਾਲ ਕੁਈਨਜ਼ਲੈਂਡ ਤੋਂ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ। ਸਤਵੀਰ ਲੱਖੇ ਵਾਲੀ ਆ ਜੀ, ਹਾਂਜੀ, ਇਹ ਮਲਡੂਰੇ ਤੋਂ ਫੋਟੋਆਂ ਭੇਜ ਰਹੇ ਨੇ ਕਈ, ਇਹ ਮੈਨੂੰ ਲੱਗਦਾ ਯਕੀਨੀ ਹੈ ਜੀ, ਯਕੀਨੀਆਂ ਦੀਆਂ ਫੋਟੋਆਂ ਹੈ ਮੈਨੂੰ ਲੱਗਦਾ, ਫੁੱਲ ਖਿੜੇ ਹੋਏ ਨੇ, ਕੰਮ ਚੱਲ ਰਿਹਾ। ਤੇ ਹਾਂਜੀ, ਲਿਖ ਕੇ ਭੇਜੋ ਜੀ ਕੀ ਆ, ਯਕੀਨੀਆਂ ਲੱਗਦੀਆਂ ਮੈਨੂੰ ਤਾਂ। ਤਾਂ ਜਗਵੀਰ ਸਿੱਖੋਂ ਕੇਂਦ ਵਾਲੇ ਵੀ ਆ ਗਏ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਤਿ ਸ੍ਰੀ ਅਕਾਲ ਜੀ ਜਗਵੀਰ ਜੀ, ਆਓ ਜੀ। ਤੇ ਗੁਰਿੰਦਰ ਸਿੰਘ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਬੁਲਾ ਰਹੇ ਨੇ। ਕੁਲਦੀਪ ਸਿੰਘ ਇਟਲੀ ਵਾਲੇ ਵੀ ਜੁਆਇਨ ਕਰ ਗਏ ਨੇ, ਔਰ ਇਟਲੀ ਦਾ ਵੈਦਰ ਜਿੱਥੇ ਇਹ ਰਹਿੰਦੇ ਨੇ, ਸੈਸਟੋ ਇਡ ਉਨੀਤੀ ਪ੍ਰੋਵਿੰਸ ਆਫ ਕ੍ਰਿਮੋਨਾ, 9 ਡਿਗਰੀ ਤਾਪਮਾਨ ਹੈ ਜੀ, ਤੇ ਰਾਤ ਪੈ ਗਈ ਹੈ ਇਸ ਵੇਲੇ ਚੱਲ ਰਹੀ ਹੈ, ਤੇ 9 ਡਿਗਰੀ ਕਾਫੀ ਠੰਡ ਹੈ। ਹਰਮੀਤ ਚੰਨਾ ਕੋਬਰ ਵਾਲੇ ਮੈਸੇਜ ਆ ਗਿਆ ਜੀ, ਕਹਿੰਦੇ ਆਈ ਐਮ ਨੋਟ ਲਿਸਨਿੰਗ ਜੀ, ਸਲੀਪਿੰਗ, ਸਤਿ ਸ੍ਰੀ ਅਕਾਲ। ਹਾਂਜੀ, ਸਲੀਪਿੰਗ ਦਾ ਮਤਲਬ ਇਹ ਸੀਗਾ ਜੀ, ਪਏ ਹੋਏ ਆ, ਮਤਲਬ ਪੈ ਕੇ ਪ੍ਰੋਗਰਾਮ ਸੁਣ ਰਹੇ ਆ, ਆਨੰਦ ਮਾਣ ਰਹੇ ਆ। ਉਲਫਤ ਬਦਲ ਗਈ, ਕਭੀ ਨੀਅਤ ਬਦਲ ਗਈ, ਖੁਦਗਰਜ਼ ਜ਼ਬ ਹੋਏ, ਤੋ ਸੀਰਤ ਬਦਲ ਗਈ, ਆਪਣਾ ਕਸੂਰ ਦੂਸਰੋਂ ਕੇ ਸਰ ਪੇ ਡਾਲ ਕਰ, ਕੁਛ ਲੋਕ ਸੋਚਤੇ ਹੈ ਹਕੀਕਤ ਬਦਲ ਗਈ। ਕਿਆ ਬਾਤ ਹੈ, ਸੋ ਤੁਸੀਂ ਉਹਨਾਂ ਨੂੰ ਕੰਮ ਤੇ ਤੋਰ ਦਿੱਤਾ ਤੇ ਆਪ ਤੁਸੀਂ ਆਨੰਦ ਮਾਣ ਰਹੇ ਹੋ, ਤੇ ਕੁਛ ਲੋਕ ਸੋਚਤੇ ਹੈ ਹਕੀਕਤ ਬਦਲ ਗਈ। ਨਾਈਸ ਜੀ। ਰੁਪਿੰਦਰ ਸਿੰਘ ਵੀ ਘਾਲ ਕਲਾਂ ਵਾਲੇ ਆ ਗਏ ਨੇ, ਉਹ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਜੀ ਪ੍ਰੋਗਰਾਮ ਕਹਿੰਦੇ ਜੀ। ਤੇ ਮੈਸੇਜ ਅਮਨਦੀਪ ਕੰਗ ਨਿਊ ਕਾਸਲ ਵਾਲੇ, ਤੁਸੀਂ ਬੜੀ ਦੇਰ ਬਾਅਦ ਆਏ ਆ ਜੀ ਪ੍ਰੋਗਰਾਮ ਚ, ਕੀ ਗੱਲ ਨਿਊ ਕਾਸਲ ਵਾਲੇ, ਕਿਤੇ ਬਾਹਰ ਗਏ ਹੋਏ ਸੀ? ਵੈਸੇ ਤੁਸੀਂ ਬਾਹਰ ਤੋਂ ਵੀ ਬਾਹਰ ਕਿੱਦਾਂ ਚਲੇ ਗਏ, ਬਾਹਰ ਹੀ ਆਏ ਹੋਏ ਆ। ਪਾਲਾ ਬੈਂਸ ਵੀ ਆ ਗਏ ਨੇ, ਉਹ ਵੀ ਵਧੀਆ ਕਹਿ ਰਹੇ ਨੇ ਪ੍ਰੋਗਰਾਮ ਚੱਲ ਰਿਹਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਨਾਮ ਗਿੱਲ ਜੀ, ਅੱਛਾ ਜੀ, ਗਿੱਲ ਸਾਹਿਬ ਕੀ ਹਾਲ ਚਾਲ ਹੈ, ਲੈਂਡਸਕੇਪਿੰਗ ਕਿੱਦਾਂ ਚੱਲਦੀ ਤੁਹਾਡੀ? ਵਧੀਆ, ਤੇ ਉਮੀਦ ਰੱਖਦੇ ਹਾਂ ਤੁਸੀਂ ਵਧੀਆ ਹੋਵੋਗੇ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹਾਂਜੀ ਹਰਪ੍ਰੀਤ ਸਿੰਘ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਹਰਪ੍ਰੀਤ ਜੀ, ਕੀ ਹਾਲ ਚਾਲ ਹੈ? ਅਮਰੀਕ ਭਾਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ ਜੀ? ਹਾਂਜੀ, ਅਮਰੀਕ ਭਾਜੀ ਜੀ ਜਾ ਰਿਹਾ ਇੰਡੀਆ, ਤੇ ਕਹਿੰਦੇ ਨੇ ਕਿ ਮੈਂ ਫਲਾਈਟ ਚੈਕਿੰਗ ਜਿਹੜੀ ਹੈ ਚੈੱਕ ਇਨ ਕਰਾ ਰਿਹਾ, ਤੇ ਮੈਂ ਕੱਲ ਨੂੰ ਸ਼ਾਇਦ ਤੁਹਾਨੂੰ ਜੁਆਇਨ ਇਨ ਕਰਾਂਗਾ ਏਅਰ ਟੂ ਏਅਰ। ਕਿਆ ਬਾਤ ਹੈ ਜੀ! ਸੋ ਅਮਰੀਕ ਭਾਜੀ, ਹੈਪੀ ਜਰਨੀ। ਪ੍ਰੋਗਰਾਮ ਦੇ ਵਿਚ ਤੁਸੀਂ ਅਗਰ ਕੋਸ਼ਿਸ਼ ਕਰਿਓ, ਹੁਣੇ ਤੁਹਾਡੀ ਅਸੀਂ ਹਾਜ਼ਰੀ ਲਵਾਉਣੇ ਆ ਕ੍ਰਿਕਟ ਦਾ ਹਾਲ ਚਾਲ ਪੁੱਛਣ ਨੂੰ। ਫੋਨ ਕਰਕੇ ਪੁੱਛਦੇ ਆ ਜੀ ਤੁਹਾਨੂੰ, ਤੁਸੀਂ ਕਿੱਥੇ ਹੋ? ਵੈਸੇ ਤਾਂ ਤੁਸੀਂ ਦੱਸੇ ਦਿੱਤਾ ਕਿ ਚੈੱਕ ਇਨ ਕਰਾ ਰਹੇ ਹੋ ਇੰਡੀਆ ਨੂੰ ਜਾਣ ਦੇ ਲਈ। ਨੋਟਾਂ ਦਾ ਖਿਆਲ ਰੱਖਿਓ ਜਰਾ, ਇੰਨਾ ਮਤਲਬ ਹੁਣ ਜਿਆਦਾ ਨਾ ਲੈ ਜਾਓ ਕਿਤੇ। ਸੁਖਦੀਪ ਰਿਆੜ ਕੋਵਰਮ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਨੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਾਰਕਿੰਗ ਇਸ਼ੂ ਤੇ ਗੱਲ ਕਰ ਰਹੇ ਨੇ, ਕਹਿੰਦੇ ਨੇ ਕਿ ਪਾਰਕਿੰਗ ਦੀ ਸਪੇਸ ਜਿਹੜੀ ਆ ਉਹ ਪੁਰਾਣੀਆਂ ਕਾਰਾਂ ਦੇ ਪੈਰਾਮੀਟਰ ਦੇ ਹਿਸਾਬ ਦੇ ਨਾਲ ਬਣਾਈ ਹੁੰਦੀ ਆ, ਪਰ ਅੱਜ ਕੱਲ ਦੀਆਂ ਕਾਰਾਂ ਜਿਹੜੀਆਂ ਆ ਉਹ ਚੌੜੀਆਂ ਹਨ ਜੀ, ਇਸ ਲਈ ਪ੍ਰੋਬਲਮ ਆਉਂਦੀ ਹੈ ਕਾਰ ਪਾਰਕਿੰਗ ਚ। ਇਸ ਲਈ ਕੌਂਸਲ ਵਿਚਾਰ ਕਰ ਰਹੀ ਹੈ ਸਿਡਨੀ ਦੇ ਵਿਚ, ਮੈਂ ਇਹ ਨਿਊਜ਼ ਤੇ ਦੇਖਿਆ ਸੀ, ਮਨੀ ਹੁਣਾਂ ਨੇ ਇਹ ਸਾਨੂੰ ਜਾਣਕਾਰੀ ਭੇਜੀ ਆ। ਇਹ ਪ੍ਰੋਬਲਮ ਤਾਂ ਹੈਗੀ ਹੈ ਜੀ, ਪੁਰਾਣੀਆਂ ਕਾਰਾਂ ਜਿੱਦਾਂ ਕਰੋਨਾ, ਟੋਯੋਟਾ ਕਰੋਲਾ, ਇਸ ਤਰ੍ਹਾਂ ਕੈਮਰੀਆਂ ਹੋ ਗਈਆਂ। ਕੈਮਰੀ ਵੀ ਥੋੜੀ ਵਾਈਡ ਹੈ, ਪਰ ਇਸ ਤੋਂ ਪਹਿਲਾਂ ਦੀਆਂ ਕਾਰਾਂ ਜਿਹੜੀਆਂ ਉਹ ਛੋਟੀਆਂ ਹੁੰਦੀਆਂ ਸਨ, ਪਰ ਅੱਜ ਹੁਣ ਫੋਰ ਵੀਲ ਡਰਾਈਵ ਆ ਗਏ ਨੇ, ਵੱਡੇ ਬਾਰੀਆਂ ਵੀ ਉਹਨਾਂ ਦੀ ਵੱਡੀਆਂ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਅਮਨ ਧਾਲੀਵਾਲ ਹੁਣਾਂ ਦੀ ਪ੍ਰੋਬਲਮ ਭੇਜੀ ਸੀ, ਇਹ ਹੈਗੀ ਆ, ਅਸੀਂ ਆਪ ਨੋਟ ਕੀਤੀ ਆ। ਤੇ ਕੋਈ ਨੀ, ਬਹੁਤ ਵਧੀਆ ਵਿਚਾਰ ਜੀ ਤੁਸੀਂ ਸਾਡੇ ਨਾਲ ਸਾਂਝੇ ਕੀਤੇ। ਖ਼ਬਰਾਂ ਤੇ ਵੀ ਝਾਤੀ ਮਾਰਨੀ ਹੈ ਜੀ, ਤੇ ਨਾਲ ਦੀ ਨਾਲ ਗੱਲਾਂ ਵੀ ਆਪਾਂ ਕਰੀ ਜਾਣੀਆਂ। ਤੇ ਲਾਓ ਜੀ ਫਿਰ ਸਰਬਜੀਤ ਜੀ ਇੱਕ ਹੋਰ ਗੀਤ, ਤੇ ਗੀਤ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਕਿ ਮਿੰਟੂ ਬਰਾੜ ਜੀ ਕਿੱਥੇ ਕੁ ਪਹੁੰਚੇ ਨੇ, ਤੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਆਪਾਂ।
ਜੀ ਸਵਾਗਤ ਕਰਦੇ ਜੀ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਤੇ ਰੈਨਮਾਰਕ ਦੇ ਵਿੱਚ 9:02 ਹੋ ਗਏ ਨੇ ਘੜੀ ਦੇ ਉੱਤੇ ਔਰ 9:32 ਸਿਡਨੀ ਦੇ ਵਿੱਚ ਸਵਾਗਤ ਹੈ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਅਮਰੀਕ ਫਲੋਰਾ ਉਹਨਾਂ ਨੂੰ ਜੋੜਨ ਦਾ ਪਰ ਟੈਕਨੀਕਲ ਲਿਮਿਟੇਸ਼ਨ ਕਰਕੇ ਉਹਨਾਂ ਨੂੰ ਅਸੀਂ ਥੋੜੀ ਦੇਰ ਬਾਅਦ ਲਵਾਂਗੇ ਤੇ ਉਹ ਅਸਲ ਦੇ ਵਿੱਚ ਏਅਰਪੋਰਟ ਤੇ ਨਹੀਂ ਉਹਨੇ ਸ਼ਾਮ ਨੂੰ ਜਾਣਾ ਪਰ ਉਹ ਆਪਣੀ ਚੈੱਕਲਿਸਟ ਦੀ ਚੈਕਿੰਗ ਕਰ ਰਹੇ ਸੀ ਮੈਂ ਸੋਚਿਆ ਕਿ ਉਹ ਚੈੱਕ ਇਨ ਕਰ ਰਹੇ ਨੇ ਖੈਰ ਕੋਈ ਗੱਲ ਨੀ ਜੀ ਇੱਧਰ ਅਸੀਂ ਮਿੰਟੂ ਬਰਾੜ ਉਹਨਾਂ ਨੂੰ ਨਾਲ ਲੈ ਲਿਆ ਮਿੰਟੂ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਜੀ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਉਮੀਦ ਕਰਦੇ ਆ ਉਹ ਪ੍ਰੋਗਰਾਮ ਦਾ ਲੁਤਫ ਲੈ ਰਹੇ ਹੋਣੇ
ਜੀ ਬਿਲਕੁਲ ਲੈ ਰਹੇ ਆ ਤੇ ਇੱਧਰ ਸਤਨਾਮ ਗਿੱਲ ਹੋਣੀ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਨਵਾਂ ਲੋਗੋ ਬਣਾ ਲਿਆ ਆਪਣੇ ਕੰਪਨੀ ਦਾ ਗਿੱਲ ਦ ਲੈਂਡਸਕੇਪਰ ਉਹਨਾਂ ਨੇ ਕਹਿੰਦੇ ਕਿ ਮੇਰਾ ਨਿਊ ਲੋਗੋ ਹੈ ਬਹੁਤ ਵਧੀਆ ਜੀ ਲੈਂਡਸਕੇਪਿੰਗ ਦਾ ਕੰਮ ਕਰਦੇ ਨੇ ਤਾਂ ਇੱਕ ਸਾਡੇ ਰਵਿੰਦਰ ਸਿੰਘ ਹੁਣੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਅੱਜ ਕਹਿੰਦੇ ਮੇਰੇ ਬੇਟੇ ਅੰਸ਼ਦੀਪ ਸਿੰਘ ਦਾ ਬਰਥਡੇ ਆ ਜੀ ਰਵਿੰਦਰ ਸਿੰਘ ਜੀ ਰਵਿੰਦਰ ਜੀ ਹਾਂਜੀ ਤੁਹਾਨੂੰ ਮੁਬਾਰਕਾਂ ਜੀ ਬੇਟੇ ਦੇ ਜਨਮ ਦਿਨ ਦੀਆਂ ਅੰਸ਼ਦੀਪ ਨੂੰ ਵੀ ਹੈਪੀ ਬਰਥਡੇ ਆਪਾਂ ਗੀਤ ਵੀ ਲਾਵਾਂਗੇ ਤੇ ਸਾਰੇ ਪਰਿਵਾਰ ਨੂੰ ਵਧਾਈ ਹੈ ਜੀ ਤੇ ਅਰਦਾਸ ਹੈ ਕਿ ਅੰਸ਼ਦੀਪ ਨੂੰ ਲੰਬੀ ਉਮਰ ਚੜ੍ਹਦੀ ਕਲਾ ਬਖਸ਼ੇ ਤੇ ਗੁਰਸ਼ਰਨ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ ਗੁਰਫਤਿਹ ਬੁਲਾਈ ਹੈ ਜੀ ਆਲ ਲਿਸਨਰਸ ਨੂੰ ਵੀ ਤੇ ਪ੍ਰੋਗਰਾਮ ਗੁੱਡ ਹੈ ਪਰ ਕਹਿੰਦੇ ਮੈਂ ਸੈਡ ਫੀਲ ਕਰ ਰਿਹਾ ਪਤਾ ਨੀ ਜੀ ਪਤਾ ਨੀ ਹੁਣ ਸੈਡ ਕਿਉਂ ਫੀਲ ਕਰ ਰਿਹਾ ਤੇ ਲਿਖ ਭੇਜੋ ਜੀ ਆਪਣਾ ਕਿਉਂ ਤੁਸੀਂ ਸੈਡ ਹੋ ਤਾਂ ਕਿ ਅਸੀਂ ਕੋਈ ਨਾ ਕੋਈ ਹੱਲ ਕੱਢ ਸਕੀਏ ਤੁਹਾਨੂੰ ਖੁਸ਼ੀ ਦੇ ਸਕੀਏ ਜੇ ਦੇ ਸਕਦੇ ਹੋਏ ਤਾਂ ਜਸ ਪੰਜਾਬੀ ਫੋਟੋ ਭੇਜ ਰਹੇ ਨੇ ਜੀ ਕਾਫੀ ਵੈਂਡਿੰਗ ਮਸ਼ੀਨ ਦੀ ਤੇ ਕਹਿੰਦੇ ਨੇ ਕਿ 7-11 ਦੇ ਉੱਤੇ ਕਿੰਗਸ ਪਾਰਕ ਦੇ ਵਿੱਚ ਕਾਫੀ ਪੀ ਰਿਹਾ ਮੈਂ ਠੰਡੇ ਵਾਲੇ ਦੇ ਕਿਆ ਬਾਤ ਹੈ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਹੈ ਜੀ ਸਤਿ ਸ੍ਰੀ ਅਕਾਲ ਤੇ ਦੋਸਤੋ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਟੈਲੀਗ੍ਰਾਮ ਜ਼ਰੀਏ ਈਮੇਲ ਜ਼ਰੀਏ ਕੋਈ ਵੀ ਆਪਣਾ ਸੁਨੇਹਾ ਦਿਲ ਵਾਲੀ ਗੱਲ ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ ਤੇ ਮਿੰਟੂ ਜੀ ਪਹਿਲਾ ਹੀ ਸਵਾਲ ਆਇਆ ਸੀ ਜੀ ਕਿ ਮੋਦੀ ਨੇ ਸੁਖਬੀਰ ਬਾਦਲ ਨੂੰ ਸਟੇਜ ਦੇ ਉੱਤੇ ਕਿਉਂ ਝਿੜਕਿਆ
ਕਿਹਾ ਕੀ
ਕਿਹਾ ਕੀ
ਦੇਖੋ ਕਈ ਚੀਜ਼ਾਂ ਨਾ ਜੀਵਨ ਦੇ ਵਿੱਚ ਉਤਸੁਕਤਾ ਹੁੰਦੀ ਆ ਤੇ ਉਹ ਕੁਝ ਨਾ ਕੁਝ ਚੀਜ਼ ਹੋਰ ਜਮਾਂ ਪੀਕ ਤੇ ਲੈ ਜਾਂਦਾ ਇਹੋ ਜਿਹਾ ਸਾਈਨ ਤੇ ਇਹੋ ਜਿਹੀ ਗੱਲ ਤਾਂ ਫਿਰ ਹਰ ਬੰਦਾ ਚਾਹੁੰਦਾ ਵੀ ਇਸ ਬਾਰੇ ਪਤਾ ਲੱਗੇ ਵੀ ਕੀ ਗੱਲ ਸੀ ਦੇਖੋ ਐਗਜੈਕਟਲੀ ਤਾਂ ਮੈਨੂੰ ਲੱਗਦਾ ਉਹ ਆਡੀਓ ਆਈ ਦੇ ਨਾ ਆ ਸਕਦੀ ਸੀ ਉਹ ਇੱਕ ਮਾਹੌਲ ਹੀ ਇਹੋ ਜਿਹਾ ਹੁੰਦਾ ਚਾਰ ਚੁਫੇਰੇ ਰੌਲਾ ਹੁੰਦਾ ਤੇ ਕਿਤੇ ਵੀ ਕੋਈ ਰਿਕਾਰਡਿੰਗ ਨਹੀਂ ਉਹਦੀ ਮਿਲੀ ਆ ਪਰ ਹਾਂ ਭਾਵ ਦੱਸ ਰਹੇ ਆ ਵੀ ਜਿਹੜੇ ਨਰਿੰਦਰ ਮੋਦੀ ਸੀ ਉਹ ਉਪ ਮੁੱਖ ਮੰਤਰੀ ਤੋਂ ਖੁਸ਼ ਨਹੀਂ ਸਨ ਤੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਤੇ ਜਿਹੜੀ ਬੋਡੀ ਲੈਂਗੁਏਜ ਮੋਦੀ ਦੀ ਸੀ ਉਹ ਕੋਈ ਨਾਰਮਲ ਖਿੱਚ ਨਹੀਂ ਸੀ ਕਿਉਂਕਿ ਇੱਕ ਪ੍ਰਧਾਨ ਮੰਤਰੀ ਲੈਵਲ ਦਾ ਬੰਦਾ ਏਦਾਂ ਸਟੇਜ ਦੇ ਉੱਤੇ ਢੰਗ ਨਾਲ ਖਿਜੇ ਹੋਏ ਐਟੀਟਿਊਡ ਚ ਨਹੀਂ ਆਉਂਦਾ ਹੁੰਦਾ ਸੋ ਇਹਦਾ ਮੀਨਸ ਇਹਦਾ ਮਤਲਬ ਆ ਵੀ ਕੋਈ ਗੱਲ ਤਾਂ ਖਾਸ ਸੀ ਕੋਈ ਐਕਸਪੈਕਟੇਸ਼ਨ ਵੱਧ ਲੈ ਕੇ ਆਏ ਸੀ ਮੋਦੀ ਜਿਹੜੀ ਐਕਸਪੈਕਟੇਸ਼ਨ ਉੱਥੇ ਪੂਰੀ ਨਹੀਂ ਹੋਈ ਸੀ ਜਿਹੜਾ ਸਿਸਟਮ ਉਹ ਚਾਹੁੰਦੇ ਸੀ ਉਹ ਸਿਸਟਮ ਉੱਥੇ ਨਹੀਂ ਸੀਗਾ ਪ੍ਰਧਾਨ ਮੰਤਰੀ ਪੱਧਰ ਦਾ ਹੋ ਸਕਦਾ ਇਕੱਠ ਨਾ ਹੋਵੇ ਪ੍ਰਧਾਨ ਮੰਤਰੀ ਪੱਧਰ ਦਾ ਪ੍ਰੋਟੋਕੋਲ ਨਾ ਫੋਲੋ ਕੀਤਾ ਗਿਆ ਹੋਵੇ ਇਹੋ ਜਿਹੀ ਕੋਈ ਗੱਲ ਸੀ ਪਰ ਦੂਜੇ ਪਾਸੇ ਜਿਹੜਾ ਸੁਖਬੀਰ ਦਾ ਐਟੀਟਿਊਡ ਸੀ ਤੇ ਉਹ ਉਹੀ ਸੀਗਾ ਜੀ ਜਿਹੜਾ ਇੱਕ ਝਿੜਕੇ ਹੋਏ ਬੱਚੇ ਦਾ ਹੁੰਦਾ ਵੀ ਉਹ ਆਲੇ ਦੁਆਲੇ ਦੇਖਦਾ ਵੀ ਮੈਨੂੰ ਕੌਣ ਕੌਣ ਦੇਖ ਰਹੇ ਸੀ ਕਿਹਨੇ ਕਿਹਨੇ ਨੋਟ ਕੀਤਾ ਤੇ ਫਿਰ ਇੱਕ ਇਹੋ ਜਿਹੀ ਸਮਾਈਲ ਮੂੰਹ ਤੇ ਲਿਆਉਂਦਾ ਜਿਹਦੇ ਨਾਲ ਉਹ ਆਪਣੇ ਆਪ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰਦਾ ਵੀ ਨਹੀਂ ਕਿਸੇ ਕੁਛ ਨੀ ਹੋਇਆ ਕੋਈ ਗੱਲ ਹੀ ਨੀ ਹੋਈ ਏਦਾਂ ਦੀ ਜਿਹੜੀ ਫੀਲਿੰਗ ਸੀਗੀ ਪਰ ਦੇਖੋ ਕਿੰਨੀ ਕੁ ਟਾਈਮ ਲੱਗਣਾ ਹੈ ਛੇਤੀ ਇਹ ਗੱਲ ਦਾ ਵਿਆਖਿਆ ਵੀ ਹੋਜੂਗੀ ਵਿਖਿਆਣ ਵੀ ਹੋਜੂਗਾ ਬਹੁਤ ਸਾਰੇ ਲੋਕ ਆ ਜਿਹੜੇ ਕਈ ਵਾਰ ਕੀ ਹੁੰਦਾ ਇਹੋ ਜਿਹੇ ਹਾਦਸਿਆਂ ਦੇ ਉੱਤੇ ਕਿਤਾਬਾਂ ਤੱਕ ਲਿਖ ਮਾਰਦੇ ਆ ਤੇ ਵੇਲਾ ਆਉਣ ਦੇ ਉੱਤੇ ਆ ਜੂਗੀ ਗੱਲ ਪਰ ਹੁਣ ਅੰਦਾਜ਼ੇ ਮੈਂ ਇਹਦਾ ਨਾਂ ਲਾਈਏ ਤਾਂ ਚੰਗਾ
ਨਹੀਂ ਇਹਦੇ ਪਰ ਕਿਸੇ ਨੇ ਹੁਣ ਵੀਡੀਓ ਨੀ ਬਣਾਇਆ ਹਜੇ ਡੱਬ ਕਰਕੇ
ਪਾਕਿਸਤਾਨ ਵਾਲੇ ਬਣਾਉਣਗੇ ਜੀ ਹੁਣ ਜਦੋਂ ਇਹ ਜਿਹੀਆਂ ਗੱਲਾਂ ਕਰਨਗੇ ਸੁਖਬੀਰ ਬਣੀ ਉਹ ਚਾਚਾ ਮੋਦੀ ਤੋਂ ਕੀ ਘਰਦਾ ਪਿਆ ਏ
ਤੇ ਵੈਸੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੀਡੀਓ ਕਿ ਇਸ ਰੈਲੀ ਦੇ ਵਿੱਚ ਮੋਦੀ ਛੋਟੇ ਬਾਦਲ ਦੇ ਨਾਲ ਖਫਾ ਨਜ਼ਰ ਆ ਰਹੇ ਨੇ ਤੇ ਝਿੜਕੇ ਵੀ ਮਾਰਦੇ ਨਜ਼ਰ ਆ ਰਹੇ ਨੇ ਪਿੱਛੇ ਵੱਡੇ ਬਾਦਲ ਖੁਸ਼ ਹੋ ਰਹੇ ਨੇ ਕਈ ਵਾਰੀ ਹੁੰਦਾ ਨਾ ਵੀ ਜਿੱਦਾਂ ਆਪਣੇ ਨਲਾਇਕ ਪੁੱਤ ਨੂੰ ਝਿੜਕਾਂ ਪੈਂਦੀਆਂ ਹੁਣ ਕਿਸੇ ਹੋਰ ਪਾਸੋਂ ਤਾਂ ਬਾਪੂ ਬੜਾ ਖੁਸ਼ ਹੁੰਦਾ ਉਹ ਵੀ ਵੱਡੇ ਬਾਦਲ ਵੀ ਇਹੀ ਫੀਲਿੰਗ ਰਹਿ ਰਹੇ, ਹੱਸ ਰਹੇ ਨੇ, ਤੇ ਮੈਨੂੰ ਤਾਂ ਇਉਂ ਲੱਗਦਾ ਕਿ ਵੱਡੇ ਬਾਦਲ ਕਹਿੰਦੇ ਹੁਣ ਦੇਖੋ ਦੋਨੇ ਕਿੱਦਾਂ ਖੇਡੀ ਜਾ ਰਹੇ ਨੇ ਮੇਰੇ ਮੂਹਰੇ, ਹੈ ਨਾ, ਮੋਦੀ ਵੀ ਤੇ ਉਹ ਵੀ ਤੇ ਚਲੋ। ਵੈਸੇ ਰੈਲੀ ਆਪਾਂ ਕੱਲ ਵੀ ਗੱਲ ਕੀਤੀ ਸੀ, ਰੈਲੀ ਦੇ ਵਿੱਚ ਉਧਰ ਪਾਕਿਸਤਾਨ ਵੀ ਕਾਫੀ ਚਿੰਤਤ ਹੈ, ਖਫਾ ਆ, ਉਹ ਵੀ ਚੁਟਕਲੇ ਬਣਾ ਰਹੇ ਨੇ ਕਿ ਦੇਖੋ ਸਾਡੀ ਚੀਜ਼ ਆ, ਕਿਸੇ ਦੀ ਚੀਜ਼ ਆ, ਤੇ ਕਿਸੇ ਨੂੰ ਪ੍ਰੋਮਿਸ ਕਰੀ ਜਾ ਰਹੇ ਨੇ ਵੀ ਹੱਦ ਹੁੰਦੀ ਆ ਝੂਠੇ ਜੁਮਲਿਆਂ ਦੀ। ਤੇ ਜਿਹੜਾ ਮਤਲਬ ਸਿੰਧ ਦਾ ਪਾਣੀ ਆ ਉਧਰੋਂ ਲਿਆ ਕੇ ਪਾਕਿਸਤਾਨ ਚੋ ਪੰਜਾਬ ਨੂੰ ਦੇਣਾ, ਇਹੋ ਜਿਹੀਆਂ ਗੱਲਾਂ ਕਰ ਗਏ ਵੀ ਪੰਜਾਬੀਆਂ ਦਾ ਜਿਹੜਾ ਸਟੈਂਡਰਡ ਹੈ ਜਾਂ ਪੰਜਾਬੀਆਂ ਦੀ ਸੂਝ ਹੈ, ਇੰਟਲੈਕਟ ਲੈਵਲ ਹੈ, ਵੀ ਇੰਨਾ ਗਿਰ ਗਿਆ ਵੀ ਉਹ ਮਤਲਬ ਉਹ ਪਹਾੜੀ ਦੇ ਹਿਮਾਲਿਆ ਦੇ ਪਰਲੇ ਪਾਸੇ ਪਾਣੀ ਘੁਮਾ ਕੇ ਮੁੜ ਕੇ ਪੰਜਾਬ ਚ ਲਿਆਉਣਾ, ਜਿਹੜਾ ਆਲਰੇਡੀ ਆ ਰਿਹਾ ਉਹਦੇ ਬਾਰੇ ਗੱਲ ਨੀ ਕਰ ਰਹੇ।
ਜੀ 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 ਦੇਖੋ ਇਹਦੇ ਨਾਲ ਕਈ ਵਾਰੀ ਕੀ ਹੁੰਦਾ ਨਾ ਵੀ ਅਸੀਂ ਇੰਨੇ ਕੁ ਬਹਿਣ ਚ ਬਹਿ ਜਾਂਦੇ ਹਾਂ ਵੀ ਜੇ ਕਿਸੇ ਪਾਰਟੀ ਪੱਧਰ ਤੇ ਜਾਂ ਕਿਸੇ ਨਾਲ ਜੁੜ ਗਏ ਹਾਂ ਤਾਂ ਉਦੋਂ ਬਾਅਦ ਸਾਡਾ ਬਹਿਣ ਇੰਨਾ ਤੇਜ਼ ਹੋ ਜਾਂਦਾ ਵੀ ਅਸੀਂ ਕੋਈ ਚੀਜ਼ ਦੇਖਦੇ ਨੀ ਵੀ ਇਹਦੇ ਨਾਲ ਸਾਡੀ ਵੀ ਕੀ ਇੰਟਲੈਕਚੁਅਲ ਪੱਧਰ ਜਾਂਦਾ, ਸਾਡੇ ਬਾਰੇ ਕੀ ਲੋਕ ਸੋਚਣਗੇ ਵੀ ਸਾਨੂੰ ਕਿੰਨੀ ਕੁ ਸੋਝੀ ਆ। ਸੋਚੋ ਹੁਣ ਇਹਦੇ ਜੁਮਲਿਆਂ ਦੇ ਉੱਤੇ ਲੋਕ ਜਕਾਰੇ ਛੱਡ ਰਹੇ ਆ, ਨਾਰੇ ਲਾ ਰਹੇ ਆ, ਤਾਂ ਉਹ ਆਪਣੀ ਸੋਚ ਦਾ ਪੱਧਰ ਦਰਸਾ ਰਹੇ ਆ ਵੀ ਕਿਵੇਂ ਪਾਕਿਸਤਾਨ ਤੋਂ ਪਾਣੀ ਮੋਦੀ ਦੇ ਦੂਗਾ ਲਿਆ ਕੇ ਇਹਨਾਂ ਨੂੰ ਜਾਂ ਕਿਵੇਂ ਰੋਕ ਲੂਗਾ ਪਾਣੀ ਨੂੰ। ਸੋ ਇਸ ਕਰਕੇ ਜਿਹੜੀ ਜਿਹੜਾ ਸਾਨੂੰ ਦਰਜਾ ਭੇਡਾਂ ਦਾ ਦਿੱਤਾ ਜਾਂਦਾ ਨਾ ਰੈਲੀਆਂ ਚ ਇਕੱਠ ਕਰਕੇ ਆਉਣੀਆਂ ਭੇਡਾਂ ਕਿਹਾ ਜਾਂਦਾ, ਤਾਂ ਉਹਦੇ ਚ ਕੋਈ ਅੱਤ ਕਥਨੀ ਨੀ ਹੈ ਜੀ, ਉਹਨੂੰ ਸਾਨੂੰ ਇਹ ਲੈਵਲ ਲਾਉਣਾ ਪੈਣਾ। ਪਹਿਲੀ ਗੱਲ ਤਾਂ ਸਾਨੂੰ ਜਿਹੜਾ ਰੈਲੀ ਕਲਚਰ ਬੰਦ ਕਰਨਾ ਪੈਣਾ, ਜਿਹੜਾ ਅਕਸਰ ਅਸੀਂ ਇੱਥੇ ਵੋਟਾਂ ਚ ਦਿਖਾ ਇੱਥੇ ਗੱਲ ਡਿਸਕਸ ਕਰਦੇ ਹੁੰਦੇ ਆ ਵੀ ਕੋਈ ਇੱਥੇ ਦਾ ਕੈਂਡੀਡੇਟ ਨੇ ਪਹਿਲਾਂ ਬਾਰ ਖੜਕਾਇਆ, ਉਹਨੇ ਬਾਰ ਖੋਲਣ ਸਾਰ ਕਹਿੰਦਾ ਵੀ ਹਾਂਜੀ ਦੱਸੋ, ਕਹਿੰਦਾ ਜੀ ਮੈਂ ਲਿਬਰਲ ਕੈਂਡੀਡੇਟ ਹਾਂ ਮੈਨੂੰ ਵੋਟ ਪਾਇਓ, ਉਹ ਆਹ ਜੀ ਸੋਰੀ ਇਹ ਲੇਬਰ ਦਾ ਘਰ ਆ, ਬਸ ਇੱਥੇ ਨਿਬੜ ਗਈ ਗੱਲ। ਉਹਨੇ ਦੂਜਾ ਗੇਟ ਖੜਕਾਇਆ, ਕਹਿੰਦਾ ਮੈਨੂੰ ਵੋਟ ਪਾਇਆ ਜੀ ਕੌਣ ਹੈ, ਕਹਿੰਦਾ ਜੀ ਸੋਰੀ ਮੈਂ ਲੇਬਰ ਦਾ ਬੰਦਾ, ਮੈਂ ਲੇਬਰ ਨੂੰ ਵੋਟ ਪਾਉਣੀ ਆ, ਮੇਰੇ ਕੋਲ ਆਉਣ ਦੀ ਤੈਨੂੰ ਲੋੜ ਕੀ ਸੀ। ਸੋ ਦੋਨੇ ਪਾਸੇ ਉਹਦੇ ਬੂਹਿਆਂ ਤੇ ਉਹਨੂੰ ਚਪੇੜਾਂ ਮਿਲੀਆਂ ਲੀਡਰ ਨੂੰ, ਇਹ ਜਿਹਾ ਮਾਹੌਲ ਹੋਣਾ ਚਾਹੀਦਾ। ਅਸੀਂ ਜ਼ਰੂਰੀ ਨਹੀਂ ਹੁੰਦਾ ਰੈਲੀਆਂ ਦੇ ਵਿੱਚ ਇਕੱਠ ਕਰਕੇ ਜਾਂ ਅਸੀਂ ਰੈਲੀਆਂ ਦੇ ਰਾਹੀਂ ਹੀ ਕਿਸੇ ਨੂੰ ਜਿਹੜੀਆਂ ਵੋਟਾਂ ਪਾਈਏ ਜਾਂ ਉਹਨਾਂ ਦੇ ਕੰਮ ਦੇਖੀਏ, ਸਾਡਾ ਕੰਮ ਹੋਣਾ ਚਾਹੀਦਾ ਵੀ ਸਾਲ ਭਰ ਅਸੀਂ ਲੋਕਾਂ ਦੇ ਕੰਮ ਦੇਖੋ। ਉਦੋਂ ਬਾਅਦ ਅਸੀਂ ਜਿਹੜੀ ਉਹਦਾ ਆਪਦਾ ਦੇਖੀਏ ਵੀ ਇਹਨੇ ਸਾਡਾ ਕੀ ਕੀਤਾ ਕੀ ਨਹੀਂ ਕੀਤਾ, ਹੁਣ ਅਸੀਂ ਇਹਦੀ ਹੈਲਪ ਕਰਨੀ ਆ ਨਹੀਂ ਕਰਨੀ, ਵੋਟ ਪਾਉਣੀ ਆ ਜਾਂ ਨਹੀਂ ਪਾਉਣੀ, ਇਹ ਚੀਜ਼ਾਂ ਤਾਂ ਅੰਦਰ ਬੈਠ ਕੇ ਘਰੇ ਬੈਠ ਕੇ ਤਾਂ ਹੋ ਸਕਦੀਆਂ, ਤੇ ਫਿਰ ਕਿਉਂ ਸਾਨੂੰ ਲੋੜ ਪੈਂਦੀ ਹੈਗੀਆਂ ਨਾਰੇ ਮੁਜਾਰੇ ਜਕਾਰੇ ਲਾਉਣ ਦੀ। ਸੋ ਬਹੁਤ ਕੁਝ ਸੋਚਣ ਵਾਲੀਆਂ ਗੱਲਾਂ ਸੀਗਾ ਉਹਦੇ ਵਿੱਚ
ਜੀ। ਉਧਰ ਆਪਾਂ ਲੀਡਰਾਂ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਥੋੜਾ ਕਲੇਸ਼ ਫੇਰ ਵੱਧ ਗਿਆ ਆ, ਕਿਉਂਕਿ ਹਿਲਰੀ ਕਲਿੰਟਨ ਨੇ ਇੱਕ ਦੋ ਸਟੇਟਸ ਦੇ ਵਿੱਚ ਜੀ ਮਿੰਟੂ ਜੀ ਦੁਆਰਾ ਜਿਹੜੀ ਹੈ ਕਾਊਂਟਿੰਗ ਦੇ ਬਿਗਲ ਵਜਾਏ ਨੇ, ਤੇ ਕੁਛ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਮਤਲਬ ਕਾਊਂਟਿੰਗ ਦੁਆਰਾ ਕੀਤੀ ਜਾਊਗੀ, ਇਹਦੇ ਬਾਰੇ ਖਬਰਾਂ ਅੱਜ ਛਪ ਰਹੀਆਂ ਨੇ। ਕਲਿੰਟਨ ਟੀਮ ਜਿਹੜੀ ਆ ਉਹ ਵਿਸਕੌਨਸਨ ਜਿਹੜੀ ਸਟੇਟ ਆ ਅਮਰੀਕਾ ਦੀ, ਉੱਥੇ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਲਈ ਹੋਈਆਂ ਜਿਹੜੀਆਂ ਚੋਣਾਂ ਆ ਉਹਦੇ ਵਿੱਚ ਦੁਆਰਾ ਕਾਊਂਟਿੰਗ ਕਰਾਉਣ ਦੇ ਤਤਪਰ, ਤੇ ਇਸ ਚੀਜ਼ ਨੂੰ ਡੋਨਲਡ ਟਰੰਪ ਨੇ ਰਿਡਿਕੁਲਸ ਕਿਹਾ ਆ ਵੀ ਇਹ ਜਿਹੜੀ ਰੀਕਾਊਂਟ ਹੈ ਵੀ ਇਹ ਬੇਕਾਰ ਦੀ ਚੀਜ਼ ਆ, ਇੱਕ ਸਿਰਫ ਲੜਾਈ ਵਧਾਉਣ ਲਈ। ਤੁਹਾਡਾ ਕੀ ਖਿਆਲ ਹੈ ਵੀ ਇਹ ਜਿਹੜੀ ਕਾਊਂਟਿੰਗ ਰੀਕਾਊਂਟ ਹੋ ਰਿਹਾ ਇਸ ਨੂੰ ਅਗਲੀਆਂ ਇਲੈਕਸ਼ਨਾਂ ਦੀ ਤਿਆਰੀ ਹੋ ਰਹੀ ਹੈ, ਕਿਉਂਕਿ ਪਤਾ ਤਾਂ ਹੈ ਵੀ ਹੁਣ ਤਾਂ ਬਹੁਤਾ ਕੁਛ ਨਹੀਂ ਹੋ ਸਕਦਾ।
ਦੇਖੋ ਚਾਂਸ ਤਾਂ ਹੈ ਨੀ, ਪਰ ਅਗਲੀਆਂ ਇਲੈਕਸ਼ਨਾਂ ਦੀ ਤਿਆਰੀ ਵੀ ਨੀ ਆਪਾਂ ਇਹਨੂੰ ਕਹਿ ਸਕਦੇ, ਕਿਉਂਕਿ ਅਗਲੀਆਂ ਇਲੈਕਸ਼ਨਾਂ ਤਾਂ ਹਾਲੇ ਤੱਕ ਇਸ ਰਾਸ਼ਟਰਪਤੀ ਨੇ ਕਾਰਜਕਾਲ ਨਹੀਂ ਸੰਭਾਲਿਆ, ਤੇ ਦੂਜੀ ਮੈਨੂੰ ਨੀ ਲੱਗਦਾ ਹਿਲਰੀ ਨੂੰ ਤੀਜਾ ਚਾਂਸ ਮਿਲੂਗਾ, ਕਿਉਂਕਿ ਤੀਜਾ ਚਾਂਸ ਦੀ ਗੱਲ ਬਣੂਗੀ ਦੁਬਾਰ। ਪਹਿਲਾ ਚਾਂਸ ਉਹ ਸੀ ਜਦੋਂ ਓਬਾਮਾ ਦੇ ਮੁਕਾਬਲੇ ਚ ਆਪਦੀ ਪਾਰਟੀ ਵੱਲੋਂ ਨਕਾਰ ਦਿੱਤੀ ਗਈ ਸੀ, ਦੂਜਾ ਚਾਂਸ ਉਹਦੇ ਤੇ ਉਹਨਾਂ ਨੇ ਪਾਰਟੀ ਨੇ ਪੂਰਾ ਜੂਆ ਖੇਡ ਕੇ ਦੇਖ ਲਿਆ, ਹੁਣ ਤੀਜੇ ਚਾਂਸ ਦੀ ਗੱਲ ਆ। ਜੇ ਤੀਜਾ ਚਾਂਸ ਹਿਲਰੀ ਨੂੰ ਮੈਨੂੰ ਨੀ ਲੱਗਦਾ, ਹੁਣ ਏਜ ਫੈਕਟਰ ਵੀ ਦੱਸ ਰਹੇ ਆ ਕਈ ਚੀਜ਼ਾਂ ਵੀ ਆਉਣ ਵਾਲੇ ਚਾਰ ਜਾਂ ਜੇ ਅੱਠ ਸਾਲਾਂ ਵਾਲਾ ਦੌਰ ਜਿਵੇਂ ਅਮੈਰੀਕਾ ਦੀ ਹਿਸਟਰੀ ਰਹੀ ਆ ਵੀ ਅੱਠ ਅੱਠ ਸਾਲ ਪ੍ਰਾਈਮ ਮਿਨਿਸਟਰ ਪ੍ਰੈਜੀਡੈਂਟ ਰਹੇ ਆ, ਜੇ ਟਰੰਪ ਕੋਈ ਜ਼ਰੂਰੀ ਨੀ ਹੈ ਟਰੰਪ ਵੀ ਅੱਠ ਸਾਲ ਨਹੀਂ ਕਰ ਸਕਦਾ, ਉਹ ਵੀ ਅੱਠ ਸਾਲ ਕਰ ਸਕਦਾ, ਤਾਂ ਫਿਰ ਮੈਨੂੰ ਨੀ ਲੱਗਦਾ ਵੀ ਹੁਣ ਹਿਲਰੀ ਦਾ ਜਿਹੜਾ ਭਵਿੱਖ ਹੈ ਉਹ ਆਪਦੀ ਜਿਹੜੀ ਲਾਸਟ ਜਿਹੜੀ ਅਟੈਂਪਟ ਹੁੰਦੀ ਹੈ ਨਾ ਉਹ ਕਰਨ ਦੀ ਕੋਸ਼ਿਸ਼ ਕਰ ਰਹੀ ਆ।
ਜੀ ਤੇ ਪੋਲਿਟਿਕਸ ਜਾਂ ਕਹਿ ਲੋ ਕਿ ਇਨਕਲਾਬ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਫਿਡਲ ਕੈਸਟਰੋ ਵੀ ਦੁਨੀਆਂ ਚ ਨਹੀਂ ਰਹੇ ਜੀ, 90 ਸਾਲ ਦੀ ਉਮਰ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਨੇ। ਮਿੰਟੂ ਜੀ
ਜੀ ਜੀ ਬਿਲਕੁਲ, ਖਾਸ ਕਰਕੇ ਜਿਹੜੇ ਕਮਿਊਨਿਜ਼ਮ ਦੀ ਗੱਲ ਹੋਊਗੀ ਜਦੋਂ ਵੀ ਦੁਨੀਆਂ ਦੇ ਵਿੱਚ ਜਾਂ ਕਾਮਰੇਡੀ ਦੀ ਗੱਲ ਹੋਊਗੀ ਤਾਂ ਉਦੋਂ ਉਹਨਾਂ ਦਾ ਨਾਂ ਕਿਤੇ ਨਾ ਕਿਤੇ ਗੂੰਜੂਗਾ। ਤੇ ਅੱਜ ਹੁਣ ਦੀ ਜਿਹੜੀ ਜਨਰੇਸ਼ਨ ਹੈ ਸ਼ਾਇਦ ਕਾਸਟਰੋ ਬਾਰੇ ਉਹਨਾਂ ਨਾ ਜਾਣਦੀ ਹੋਵੇ, ਕਿਉਂਕਿ ਉਹਨਾਂ ਦਾ ਜਿਹੜਾ ਹਜੇ ਸਿਸਟਮ ਆ ਉਹਨਾਂ ਨੂੰ 10-12-15 ਸਾਲ ਤੋਂ ਉਨੀ ਖਬਰਾਂ ਚ ਨਹੀਂ ਸੀ। ਪਰ ਜੇ ਅੱਜ ਤੋਂ 15-20 ਸਾਲ ਪਹਿਲਾਂ ਦੀਆਂ ਅਸੀਂ ਖਬਰਾਂ ਦੇਖਦੇ ਹਾਂ ਤਾਂ ਕੋਈ ਜਮਾਨਾ ਸੀ ਜੀ ਉਹਨਾਂ ਤੋਂ ਬਿਨਾਂ ਕੋਈ ਅਖਬਾਰ ਨਹੀਂ ਛਪਦਾ ਹੁੰਦਾ ਸੀ ਜਾਂ ਕੋਈ ਰੇਡੀਓ ਦੀ ਖਬਰ ਨਹੀਂ ਹੁੰਦੀ ਸੀਗੀ। ਸੋ ਯੁੱਗ ਸੀ ਤੇ ਯੁੱਗ ਦਾ ਅੰਤ ਹੋ ਗਿਆ ਜੀ।
ਜੀ ਤੇ ਫਿਡਲ ਕੈਸਟਰੋ ਦੇ ਬਾਰੇ ਆਪਾਂ ਥੋੜੀ ਹੋਰ ਗੱਲ ਕਰਨੀ ਹੈ ਕਿ ਦੇਖੋ ਉਹਨਾਂ ਦੀ ਮੈਂ ਜੀਵਨੀਆਂ ਵੀ ਪੜ੍ਹੀਆਂ ਨੇ, ਬੜਾ ਇੰਪ੍ਰੈਸ ਹੋਇਆ। ਤੇ ਉਹਨਾਂ ਦੇ ਨਾਲ ਸ਼ੇਖ ਗਵੇਰਾ ਜਿਹੜੇ ਕਿ ਮਤਲਬ ਭਗਤ ਸਿੰਘ ਨਾਲ ਵੀ ਜਿਹਨਾਂ ਨੂੰ ਕਈ ਵਾਰੀ ਕੰਪੇਅਰ ਕੀਤਾ ਜਾਂਦਾ ਹੈ, ਤੇ ਇਹਨਾਂ ਨੇ ਆਪਣੀ ਨੌਜਵਾਨੀ ਦੇ ਵਿੱਚ ਇੱਕ ਨਹੀਂ ਕਈ ਕੰਟਰੀ ਜਿਹੜੇ ਨੇ ਉਹ ਸਮਰਾਜਵਾਦ ਤੋਂ ਮੁਕਤ ਕਰਾਏ ਨੇ ਤੇ ਲੋਕਾਂ ਨੂੰ ਵਾਪਸ ਦਿੱਤੇ ਨੇ। ਤੇ ਜਿੱਥੇ ਕਿ ਅਮਰੀਕੀ ਸਮਰਾਜਵਾਦ ਫੈਲਿਆ ਹੋਇਆ ਸੀ, ਲੁੱਟ ਖਸੁੱਟ ਹੋ ਰਹੀ ਸੀਗੀ, ਉਸ ਨੂੰ ਖਤਮ ਕਰਦੇ ਹੋਏ ਕਿਊਬਾ ਤੱਕ ਪਹੁੰਚ ਗਏ ਸੀ। ਉਹਨਾਂ ਨੂੰ ਕੁਛ ਮਹੀਨਿਆਂ ਦੇ ਵਿੱਚ ਹੀ ਕਿਊਬਾ ਨੂੰ ਆਜ਼ਾਦ ਕਰਵਾ ਦਿੱਤਾ ਸੀ ਤੇ ਅਮਰੀਕਾ ਉੱਥੋਂ ਆਪਣਾ ਡੰਡਾ ਡੋਰੀਆ ਲੈ ਕੇ ਭੱਜ ਨਿਕਲਿਆ ਸੀ ਤੇ ਮੁੜ ਕੇ ਦੇਖ ਲਓ ਵੀ ਕਿੰਨਾ ਟਾਈਮ ਹੋ ਗਿਆ ਤੇ ਉਧਰ ਨੂੰ ਮੂੰਹ ਨਹੀਂ ਕਰਨ ਦਿੱਤਾ। ਮੈਂ ਕੱਲ ਹੀ ਖਬਰ ਦੇਖ ਰਿਹਾ ਸੀ, ਪੜ੍ਹ ਰਿਹਾ ਸੀ ਕਿ ਫਿਡਲ ਕਾਸਟਰੋ ਦੇ ਉੱਤੇ CIA ਨੇ ਤੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ 600 ਵਾਰੀ ਕੋਸ਼ਿਸ਼ਾਂ ਕੀਤੀਆਂ ਜੀ ਉਹਨਾਂ ਨੂੰ ਮਾਰਨ ਦੀਆਂ, 600 ਵਾਰੀ। ਤੇ ਉਹ ਵੀ ਮਤਲਬ ਦੁਨੀਆਂ ਦੀ ਸਾਰਿਆਂ ਨੂੰ ਵੱਡੀ ਤੇ ਦੁਨੀਆਂ ਦੀ ਸਭ ਨੂੰ ਖੌਫਨਾਕ ਵੈਲ ਰਿਸੋਰਸ ਏਜੰਸੀ 600 ਵਾਰੀ ਟਰਾਈ ਕਰਨ ਤੋਂ ਬਾਅਦ ਵੀ ਕਾਮਯਾਬ ਨਹੀਂ ਹੋ ਸਕੀ।
ਦੇਖੋ ਜੀ ਜਦੋਂ ਅਮਰੀਕਾ ਵਰਗੇ ਮੁਲਕ ਨਾਲ ਉਹਨਾਂ ਦਾ ਪੰਗਾ ਸੀ ਜਾਂ ਵੱਡੀ ਦੁਸ਼ਮਣੀ ਸੀ ਤਾਂ ਤਾਂ ਹੀ ਇਹ ਚੀਜ਼ਾਂ ਹੋਈਆਂ ਵੀ ਉਹਨਾਂ ਦਾ ਨਾਮ ਵੀ ਉਨਾ ਹੀ ਵੱਡਾ ਹੋਇਆ। ਤੇ ਪਰ ਅਖੀਰ ਨੂੰ ਜਿਹੜਾ ਹਰੇਕ ਯੋਧੇ ਦਾ ਅੰਤ ਹੁੰਦਾ ਜੀ ਤੇ ਉਹ ਜਿਹੜੇ ਅੰਤ ਚ ਆਪਦੇ ਚ ਸਮਾ ਗਏ ਆ। ਤੇ ਪਰ ਫਿਰ ਕੁਝ ਇੱਕ ਗੱਲਾਂ ਹੁੰਦੀਆਂ ਜਿਹੜੀਆਂ ਅੱਜ ਦੇ ਯੁੱਗ ਚ ਜੇ ਕਾਮਰੇਡੀ ਦੀ ਗੱਲ ਕਰੀਏ ਤਾਂ ਕਾਮਰੇਡੀ ਕਿਸੇ ਯੁੱਗ ਚ ਸਿਰ ਚੜ ਕੇ ਬੋਲਦੀ ਸੀ, ਪਰ ਅੱਜ ਥੋੜਾ ਜਿਹਾ ਯੁੱਗ ਬਦਲ ਰਿਹਾ ਜਿੱਥੇ ਇੱਕ ਪਾਸੇ ਲੋਕ ਅੱਗੇ ਕੀ ਹੁੰਦਾ ਸੀ ਕਾਮਰੇਡੀ ਨੂੰ ਨਾਲ ਨਾਲ ਨਾ ਧਰਮ ਦੇ ਨਾ ਮੰਨਣ ਵਾਲੇ ਲੋਕ ਮੰਨਿਆ ਜਾਂਦਾ ਸੀ, ਹੁਣ ਇੱਕ ਤੀਜੀ ਕੈਟਾਗਰੀ ਖੜੀ ਹੋ ਗਈ। ਅੱਗੇ ਕਾਮਰੇਡ ਤੇ ਆਮ ਜਿਹੜੇ ਲੋਕ ਹੁੰਦੇ ਸੀ ਸਮਾਜਵਾਦੀ ਕਹਿ ਸਕਦੇ ਹਾਂ, ਤਾਂ ਹੁਣ ਜਿਹੜੀ ਇੱਕ ਹੋ ਗਈ ਧਰਮ ਕਾਮਰੇਡ ਤੇ ਇੱਕ ਸਮਾਜਵਾਦ, ਤਿੰਨ ਚੀਜ਼ਾਂ ਦੀ ਕੈਟਾਗਰੀ ਆ ਜਿਹੜੀਆਂ ਉਹ ਜ਼ੋਰ ਫੜ ਗਈਆਂ। ਤੇ ਇਸ ਕਰਕੇ ਕਾਮਰੇਡਾਂ ਨੂੰ ਥੋੜੀ ਜਿਹੀ ਬਦਨਾਮੀ ਮਿਲੀ ਧਰਮ ਦੀ ਨਿਖੇਧੀ ਕਰਨ ਦੀ। ਪਹਿਲਾਂ ਕਾਮਰੇਡ ਹੁੰਦਾ ਸੀ ਹੱਕਾਂ ਲਈ ਲੜਨ ਵਾਲਾ ਕਾਮਰੇਡ, ਵੀ ਅਸੀਂ ਕੰਮ ਆਪਦੇ ਹੱਕ ਲੈਣੇ ਆ, ਅਸੀਂ ਬਰਾਬਰਤਾ ਲੈਣੀ ਆ,
ਪ੍ਰਸ਼ਾਸਨ ਨਾਲ ਜ਼ਿਆਦਾ ਸੰਬੰਧ ਹੁੰਦਾ।
ਜੀ 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 ਪਰ ਅੱਜ ਦਾ ਕਾਮਰੇਡ ਬਾਰੇ ਜਿਹੜੀ ਗੱਲ ਹੋ ਰਹੀ ਆ, ਅੱਜ ਦੇ ਕਾਮਰੇਡ ਦੇ ਬਾਰੇ ਚ ਇਹ ਹੋ ਰਿਹਾ ਵੀ ਉਹਨੂੰ ਸਮਝਿਆ ਜਾ ਰਿਹਾ ਵੀ ਅੱਜ ਦਾ ਕਾਮਰੇਡ ਆ ਜਿਹੜਾ ਉਹ ਧਰਮ ਨੂੰ ਨਿੰਦ ਰਿਹਾ, ਥਾਂ ਥਾਂ ਦੇ ਉੱਤੇ ਧਰਮ ਦੇ ਅਗੇਂਸਟ ਬੋਲ ਰਿਹਾ। ਸੋ ਇਸ ਕਰਕੇ ਸਾਨੂੰ ਥੋੜੀ ਜਿਹੀ ਜਿਹੜੇ ਇਹੋ ਜਿਹੇ ਵੱਡੇ ਲੀਡਰਾਂ ਦੇ ਜਾਣ ਨਾਲ ਇਹ ਜਿਹੜਾ ਕਹਿੰਦੇ ਇਹਨਾਂ ਦਾ ਐਂਡ ਦੀ ਜਿਹੜੀ ਕਾਮਰੇਡੀ ਦੀ ਖਾਤਮੇ ਵੱਲ ਨੂੰ ਜਾ ਰਿਹਾ, ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਇੰਡੀਆ ਦੇ ਵਿੱਚ ਵੀ ਕਿਸੇ 34-34 ਸਾਲ ਰਾਜ ਰਿਹਾ ਤੇ ਉਹ 34 ਸਾਲਾਂ ਬਾਅਦ ਹੁਣ ਹੋਂਦ ਵੀ ਨਹੀਂ ਰਹੀ ਆ, ਹਰ ਥਾਂ ਤੇ ਜਾ ਰਹੇ ਆ। ਪੰਜਾਬ ਦੀ ਜੇ 3-4 ਇਲੈਕਸ਼ਨ ਪਹਿਲਾਂ ਦੀਆਂ ਗੱਲਾਂ ਚੱਕੋ ਤਾਂ ਕਾਂਗਰਸ ਹਰ ਵਾਰੀ ਸਰਕਾਰ ਬਣਾਉਣ ਚ ਕਾਮਯਾਬ ਹੋ ਜਾਂਦੀ ਸੀ, 2-4 5-4 ਸੀਟਾਂ ਜਿਹੜੀਆਂ ਕਾਮਰੇਡਾਂ ਨੂੰ ਆਪ ਆ ਜਾਂਦੀਆਂ ਸੀ ਤੇ ਬਾਕੀ ਸੀਟਾਂ ਦੇ ਉੱਤੇ ਉਹ ਕਿਸਮ ਦਾ ਤੋੜ ਭੰਨ ਕਰਕੇ ਵੋਟਾਂ ਦਾ ਜਿਹੜਾ ਸਹਿਯੋਗ ਦੇ ਦਿੰਦੇ ਸੀ। ਪਰ ਹੁਣ ਇਹ ਜੇ ਲੀਡਰ ਜਿਵੇਂ ਜਿਵੇਂ ਕਾਮਰੇਡੀ ਦੇ ਜਾ ਰਹੇ ਆ, ਮੈਨੂੰ ਲੱਗਦਾ ਵੀ ਅਖੀਰੀ ਸਾਹਾਂ ਤੇ ਆ ਕਾਮਰੇਡੀ
ਜੀ। ਤੇ ਪਰ ਇਹਨਾਂ ਦਾ ਜਿਹੜਾ ਕਿਊਬਾ ਦਾ ਕਾਫੀ ਯੋਗਦਾਨ ਰਿਹਾ ਵਰਲਡ ਪੋਲਿਟਿਕਸ ਦੇ ਵਿੱਚ, ਜੀਓ ਪੋਲਿਟਿਕਸ ਦੇ ਵਿੱਚ। ਇੱਕ ਸਮਾਂ ਸੀ ਜਦੋਂ ਰਸ਼ੀਆ ਨੇ ਆਪਣੀਆਂ ਜਿਹੜੀਆਂ ਨਿਊਕਲੀਅਰ ਮਿਜ਼ਾਈਲਾਂ ਆ ਉਹ ਤਾਇਨਾਤ ਕਰਤੀਆਂ ਸੀ ਅਮਰੀਕਾ ਦੇ ਐਨ ਗੁਆਂਢ ਦੇ ਵਿੱਚ ਆ ਕੇ, ਜਿਸ ਦੇ ਨਾਲ ਸਮੀਕਰਨ ਜਿਹੜੇ ਨੇ ਉਹ ਬਦਲ ਗਏ ਸਨ ਅਮਰੀਕਾ ਦੇ ਪਾਵਰ ਦੇ। ਪਰ ਨਾਲ ਦੀ ਨਾਲ ਕਈ ਵਾਰੀ ਅਸੀਂ ਸੁਣੀ ਸੁਣਾਈ ਗੱਲ ਵੀ ਕਰਦੇ ਹਾਂ, ਕਿਊਬਾ ਤਾਂ ਹੁਣ ਸਾਡੇ ਵਿੱਚੋਂ ਕੋਈ ਵੀ ਨਹੀਂ ਗਿਆ ਹੋਣਾ ਜਿੰਨਾ ਕੁ ਵੀ ਸਾਡੇ ਸੱਜਣ ਇੱਥੇ ਸੁਣਦੇ ਨੇ ਜਾਂ ਸਾਡਾ ਆਪਣਾ ਸਰਕਲ। ਪਰ ਕਈ ਵਾਰੀ ਕਈ ਲੋਕ ਨਾ ਉਦਾਹਰਣਾਂ ਦਿੰਦੇ ਨੇ ਕਿਊਬਾ ਦੀ, ਜੀ ਉੱਥੇ ਜਿਹੜੀ ਆ ਕੋਈ ਹੈਲਥ ਕੇਅਰ ਸਾਰਾ ਫ੍ਰੀ ਆ ਜੀ, ਉੱਥੇ ਕੋਈ ਬੇਰੋਜ਼ਗਾਰੀ ਨਹੀਂ ਹੈਗੀ ਕੋਈ, ਉਹਨੂੰ ਇੱਕ ਉਦਾਹਰਣ ਬਣਾ ਕੇ ਪੇਸ਼ ਕਰਦੇ ਨੇ। ਪਰ ਜਿਹੜੇ ਅਸਲੀ ਜਦੋਂ ਆਪਾਂ ਅਸਲੀ ਜਿਹੜੇ ਤੁਸੀਂ ਗੂਗਲ ਹੀ ਕਰ ਲਓ ਕੋਈ ਵੀ ਬੰਦਾ ਅੰਕੜੇ ਕੱਢੀਏ ਤਾਂ ਅੰਕੜੇ ਜਿਹੜੇ ਨੇ ਉਹ ਇਹੋ ਜਿਹੇ ਨਹੀਂ ਹਨ, ਕਿਉਂਕਿ ਉਸ ਦੇ ਉੱਤੇ ਕਿਊਬਾ ਦੇ ਉੱਤੇ ਬਹੁਤ ਬੰਦਿਸ਼ਾਂ ਲੱਗੀਆਂ ਹੋਈਆਂ ਸਨ, ਅਮਰੀਕਾ ਦੇ ਬਿਲਕੁਲ ਲਾਗੇ ਹੋਣ ਕਰਕੇ ਔਰ ਬਹੁਤ ਵੱਡੀ ਦੁਸ਼ਮਣੀ ਹੋਣ ਕਰਕੇ ਅਮਰੀਕਾ ਰੋਕ ਰਿਹਾ ਹੈ ਹੋਰਨਾਂ ਦੇਸ਼ਾਂ ਨੂੰ ਉਹਨਾਂ ਦੇ ਨਾਲ ਵਪਾਰ ਕਰਨ ਦਾ ਤੇ ਯੋਗਦਾਨ ਹੈ ਆਪਣੇ ਥੈਂ ਪਰ ਜਿਹੜੀ ਇਹ ਗੱਲ ਹੈ ਵੀ ਉੱਥੇ ਜੀ ਸਾਰਾ ਹੈਲਥ ਕੇਅਰ ਫ੍ਰੀ ਆ ਉੱਥੇ ਐਜੂਕੇਸ਼ਨ ਫ੍ਰੀ ਆ ਕਈ ਕੁਛ ਫ੍ਰੀ ਆ ਇੱਕ ਮਾਡਲ ਦੇਸ਼ ਹੈ ਪਰ ਉਹ ਇਸ ਤਰ੍ਹਾਂ ਨਹੀਂ ਹੈ ਉੱਥੇ ਸਾਰਿਆਂ ਨਾਲ ਵੱਡੀ ਹੋੜ ਜਿਹੜੀ ਆ ਉਹ ਕਿਊਬਾ ਦੇ ਵਿੱਚ ਲੱਗੀ ਹੁੰਦੀ ਆ ਕਿ ਨੌਜਵਾਨ ਜਿੱਦਾਂ ਹੁਣ ਪੰਜਾਬ ਦੇ ਵਿੱਚੋਂ ਭੱਜਦੇ ਨੇ ਬਾਹਰ ਨੂੰ ਤੇ ਅਸੀਂ ਬਾਹਰ ਜਾਣਾ ਪੰਜਾਬ ਦੇ ਵਿੱਚ ਬੜਾ ਕਰੇਜ਼ ਆ ਪਤਾ ਹੀ ਆ ਸਾਰਿਆਂ ਨੂੰ ਅਸੀਂ ਵੀ ਉਸੇ ਕਰੇਜ਼ ਦੇ ਰਾਹੀਂ ਆਏ ਹੋਏ ਆ ਸਾਰੇ ਤੇ ਅਸੀਂ ਬਾਹਰ ਜਾਣਾ ਆਪਣੇ ਬੈਟਰ ਫਿਊਚਰ ਦੇ ਲਈ ਹੁਣ ਬਾਹਰ ਬੰਦਾ ਤਾਂ ਜਾਂਦਾ ਹੁਣ ਅਸੀਂ ਇੱਥੇ ਆਸਟ੍ਰੇਲੀਆ ਚੋਂ ਕਿਉਂ ਨੀ ਹੋਰ ਪਾਸੇ ਜਾਣ ਨੂੰ ਫਿਰਦੇ ਜੇ ਆਪਾਂ ਸੋਚਿਆ ਜਾਵੇ ਤੇ ਹੁਣ ਆਸਟ੍ਰੇਲੀਆ ਆ ਗਏ ਆ ਆਸਟ੍ਰੇਲੀਆ ਸਾਡੇ ਨਿਆਣੇ ਇੱਥੇ ਜੰਮੇ ਪਲੇ ਨੇ ਹੁਣ ਅਸੀਂ ਲੈਂਡਮਾਰਕ ਘੁੰਮ ਰਹੇ ਆ ਸਾਰੇ ਦੇਖ ਰਹੇ ਆ ਹੁਣ ਇੱਥੋਂ ਜਿਹੜੇ ਨਿਆਣੇ ਜੰਮ ਪਲ ਆ ਕੱਲ 20-22 ਸਾਲ ਦੇ ਬੱਚਿਆਂ ਨਾਲ ਵੀ ਮਿਲੇ ਆਪਾਂ ਉਹਨਾਂ ਨੂੰ ਵੀ ਗੱਲ ਕੀਤੀ ਉਹ ਤਾਂ ਐਡਲੇਟ ਤੱਕ ਜਾ ਕੇ ਰਾਜੀ ਨੀ ਕਹਿੰਦੇ ਨਾ ਉੱਥੇ ਕੀ ਕਰਨਾ ਸੀ ਇੱਥੇ ਖੁਸ਼ ਆ ਠੀਕ ਹੈ ਨਾ
ਹੁਣ
ਜਦੋਂ ਬੰਦਾ ਸੈਟਿਸਫਾਈ ਹੁੰਦਾ ਆਪਣੇ ਦੇਸ਼ ਦੇ ਵਿੱਚ ਉਦੋਂ ਫਿਰ ਬਾਹਰ ਦੇ ਬਾਰੇ ਨਹੀਂ ਸੋਚਦਾ ਜਦੋਂ ਉੱਥੇ ਰਿਸੋਰਸਿਸ ਘੱਟ ਹੋਣ ਓਪਰਚੁਨਿਟੀ ਘੱਟ ਹੋਣ ਫਿਰ ਸੋਚਦੇ ਵੀ ਚਲੋ ਜਾ ਕੇ ਕਿਤੇ ਵਧੀਆ ਫਿਊਚਰ ਜਿਹੜਾ ਸ਼ਾਂਤੀ ਨਾਲ ਰਹੀਏ ਇਹ ਮਨੁੱਖੀ ਫਿਤਰਤ ਹੈ ਇਹ ਜੁਗਾਂ ਨਿਗੰਤਰਾਂ ਤੋਂ ਇੱਦਾਂ ਹੀ ਚੱਲੀ ਜਾਂਦੀ ਹੈ ਪਰ ਸਾਰਿਆਂ ਨਾਲ ਵੱਡੀ ਜਿਹੜੀ ਦੌੜ ਹੈ ਬਾਹਰ ਨਿਕਲਣ ਦੀ ਸਿਸਟਮ ਦੇ ਵਿੱਚ ਉਹ ਕਿਊਬਾ ਦੇ ਨੌਜਵਾਨਾਂ ਦੇ ਵਿੱਚ ਹੈ ਚਿੰਤਾ ਦਾ ਵਿਸ਼ਾ ਰਿਹਾ ਆ ਕਿ ਇੱਕ ਤਾਂ ਕਿਤਾਬੀ ਇਨਕਲਾਬ ਆ ਗਿਆ ਇਨਕਲਾਬ ਆਇਆ ਜਿਹਦੀ ਕਿ ਉਦੋਂ ਸਖ਼ਤ ਲੋੜ ਸੀ ਉਹ ਤੋਂ ਬਾਅਦ ਜੋ ਦੁਸ਼ਮਣੀ ਵਧੀ ਪ੍ਰਸ਼ਾਸਨ ਦੇ ਵਿੱਚ ਸੈਂਕਸ਼ਨ ਲੱਗੀਆਂ ਟ੍ਰੇਡ ਰੁਕਿਆ ਉਸ ਦੇ ਕਾਰਨ ਜੋ ਤੰਗੀ ਹੋਈ ਲੋਕਾਂ ਨੂੰ ਉਹ ਉਹਦੇ ਜਿਹੜੇ ਆ ਨਤੀਜੇ ਵੀ ਕਿਊਬਾ ਦੇ ਲੋਕਾਂ ਨੂੰ ਭੁਗਤਣੇ ਪਏ ਜਾ ਫੈਡਰਲ ਕਾਸਟਰੋ ਵੀ ਉਹਨਾਂ ਦੇ ਵਿੱਚ ਸੀ ਉਹਦਾ ਵੀ ਕੋਈ ਕਸੂਰ ਨਹੀਂ ਮੈਂ ਕਹਿੰਦਾ ਵੀ ਪਰ ਉਸ ਸਿਚੁਏਸ਼ਨ ਹੀ ਇਹੋ ਜਿਹੀ ਸੀ ਕਿਉਂਕਿ ਅਮਰੀਕਾ ਵੀ ਕੋਈ ਇੰਨਾ ਦੁੱਧ ਧੋਤਾ ਨਹੀਂ ਹੈਗਾ ਉਹ ਵੀ ਉੱਥੇ ਲੁੱਟਣ ਘਸੋਟਣ ਕਰਨ ਹੀ ਗਿਆ ਹੋਇਆ ਸੀ ਤੇ ਜਦੋਂ ਉਹਦੀ ਲੁੱਟ ਨਹੀਂ ਹੋਈ ਤਾਂ ਮੁੜ ਕੇ ਉਹ ਰਾਹ ਬੰਦ ਕਰਨ ਨੂੰ ਤੁਰ ਪਿਆ ਸੋ ਉਹ ਵੀ ਐਡਾ ਕੋਈ ਮਤਲਬ ਅਸੀਂ ਕਲੀਨ ਚਿੱਟ ਨਹੀਂ ਦੇ ਰਹੇ ਪਰ ਦੂਜਿਆਂ ਦੇ ਦੇਸ਼ਾਂ ਦੇ ਵਿੱਚ ਇੰਟਰਫੇਅਰ ਹੋ ਰਿਹਾ ਲਗਾਤਾਰ ਹੋ ਰਿਹਾ ਅੱਜ ਵੀ ਹੋ ਰਿਹਾ ਤੇ ਇਸ ਕਰਕੇ ਪਰ ਉਹਨਾਂ ਨੇ ਕੀ ਹੈ ਫੈਡਰਲ ਕਾਸਟਰੋ ਨੇ ਉਹ ਜਿਹੜੀ ਇੰਟਰਫੇਰੈਂਸ ਹੈ ਚੱਲਣ ਨਹੀਂ ਦਿੱਤੀ ਕਹਿਣ ਦਾ ਮਤਲਬ ਇਹ ਸੀਗਾ
ਜੀ ਜੀ ਸਿੱਧੂ ਸਾਹਿਬ ਦੇਖੋ ਆਪਾਂ ਮੈਨੂੰ ਲੱਗਦਾ ਸਿਆਸਤ ਨਾਲੋਂ ਬਾਹਰ ਹੋ ਕੇ ਥੋੜੀਆਂ ਜਿਹੀਆਂ ਗੱਲਾਂ ਰਿਵਰਲੈਂਡ ਚ ਆਏ ਹਾਂ ਰਿਵਰਲੈਂਡ ਦੀਆਂ ਵੀ ਕਰੀਏ ਤੇ ਖਾਸ ਤੌਰ ਤੇ ਮੈਨੂੰ ਹੁਣ ਮੈਂ ਜਿੱਥੇ ਖੜਾ ਹੋਇਆ ਜਾਂ ਜਿੱਥੇ ਹੁਣ ਰੁਕਿਆ ਹੋਇਆ ਜੇ ਉੱਥੋਂ ਦੀ ਮੈਂ ਫੀਲਡ ਰਿਐਲਿਟੀ ਦੱਸਾਂ ਤਾਂ ਮੇਰੇ ਸੁਣਨ ਵਾਲੇ ਸਰੋਤਿਆਂ ਨੂੰ ਇਹ ਪਹਿਲੀ ਹੋਊਗੀ ਛੇਤੀ ਦਿਨ ਫੋਟੋ ਭੇਜੋ ਇੱਥੋਂ ਦੇਖੀਏ ਕੀ ਹੈ ਕਿਵੇਂ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਫੋਟੋਆਂ ਵੀ ਅਸੀਂ ਪਾ ਸਕੇ ਤਾਂ ਰੇਡੀਓ ਪੇਜ ਤੇ ਪਾਵਾਂਗੇ ਇਸ ਟਾਈਮ ਮੈਂ ਜਿਹੜੇ ਇੱਕ ਕੱਚੇ ਰਾਹ ਦੇ ਵਿੱਚ ਖੜਾ ਜੀ ਅਟਵਾਲ ਸਾਹਿਬ ਦੇ ਫਾਰਮ ਹਾਊਸ ਦੇ ਉੱਤੇ ਸਰਦਾਰ ਪਿਆਰਾ ਸਿੰਘ ਅਟਵਾਲ ਜਿਹੜੇ ਕਿ ਕਾਫੀ ਪੁਰਾਣੀ ਫਿਗਰ ਆ ਜੀ ਰਿਵਰਲੈਂਡ ਦੇ ਲੈਂਡਮਾਰਕ ਗੁਰੂ ਘਰ ਦੇ ਵਿੱਚ ਉਹ ਕਾਫੀ ਅਹਿਮ ਯੋਗਦਾਨ ਨਿਭਾ ਰਹੇ ਆ ਤੇ ਇਸ ਟਾਈਮ ਰਿਟਾਇਰਮੈਂਟ ਦੀ ਲਾਈਫ ਗੁਜ਼ਾਰ ਰਹੇ ਆ ਤੇ ਉਹ ਉਹਨਾਂ ਦੇ ਜਿਹੜੇ ਬਲੌਗ ਦੇ ਵਿੱਚ ਵੱਖ ਵੱਖ ਕਿਸਮ ਦੇ ਉਹ ਫਰੂਟ ਉਗਾਉਂਦੇ ਆ ਜਿਹੜੇ ਮੇਰੇ ਇੱਕ ਪਾਸੇ ਜੇ ਦੇਖਾਂ ਮੈਂ ਤਾਂ ਖੱਬੇ ਪਾਸੇ ਮੇਰੇ ਜਿਹੜੇ ਐਪਰੀਕੋਟ ਤੇ ਜਾਂ ਪੀਚੇਸ ਦੇ ਟ੍ਰੀ ਲੱਗੇ ਹੋਏ ਆ ਪਰ ਸੱਜੇ ਪਾਸੇ ਜਿਹੜੇ ਟ੍ਰੀ ਲੱਗੇ ਆ ਉਹਨਾਂ ਨੂੰ ਹਰ ਬੰਦਾ ਹੀ ਦੇਖਣਾ ਚਾਹੂਗਾ ਹਰ ਬੰਦਾ ਉਹਨਾਂ ਨੂੰ ਮੰਨਣਾ ਚਾਹੂਗਾ ਤੇ ਹਰ ਬੰਦੇ ਦੀ ਸੋਚ ਆ ਕਿਉਂਕਿ ਬਹੁਤ ਸਾਰੀਆਂ ਫਸਲਾਂ ਹੁੰਦੀਆਂ ਹਰ ਬੰਦੇ ਨੇ ਦੇਖੀਆਂ ਹੁੰਦੀਆਂ ਕਣਕ ਨਰਮਾ ਅੰਗੂਰ ਦੇਖੇ ਹੋਣਗੇ ਸੰਤਰੇ ਮਾਲਟੇ ਦੇਖੇ ਹੋਣਗੇ ਆੜੂ ਦੇਖੇ ਹੋਣਗੇ ਪਰ ਜੇ ਜਦੋਂ ਗੱਲ ਕਰਦੇ ਪਿਸਤਿਆਂ ਦੀ ਉਹ ਵੀ ਡੋਡੀ ਪਿਸਤਾ ਨੀ ਆਪਾਂ ਇਹਨਾਂ ਨੂੰ ਕਹਿੰਦੇ ਅੰਗਰੇਜ਼ੀ ਚ ਥੋੜਾ ਜਿਹਾ ਮੂੰਹ ਜਾ ਚੱਬ ਕੇ ਜੇ ਗੱਲ ਕਰਨੀ ਪੈਂਦੀ ਆ ਪਰ ਜਿਹੜੀ ਦੇਸੀ ਭਾਸ਼ਾ ਚ ਆ ਵੀ ਜਦੋਂ ਅਸੀਂ ਕਿਸੇ ਦੇ ਜਾਣੇ ਆਉਣੇ ਆ ਨਾ ਤੇ ਮੂਹਰੇ ਟਰੇ ਜੀ ਰੱਖ ਕੇ ਤੇ ਫਿਰ ਭਾਲਣ ਲੱਗ ਜਾਂਦੇ ਵੀ ਆ ਛਿਲਕੇ ਜੇ ਕਿੱਥੇ ਰੱਖੀਏ ਤੇ ਗੱਲ ਵੀ ਕਰੀ ਜਾਂਦੇ ਤੇ ਨਾਲ ਨਾਲ ਉਹ ਟਰੇ ਵੀ ਥੱਲੇ ਲਾ ਦਿੰਦੇ ਆ ਤੇ ਇਸ ਟਾਈਮ ਮੈਂ ਜਿੱਥੇ ਖੜਾ ਗੁੱਛਿਆਂ ਦੇ ਗੁੱਛੇ ਜਿਹੜੇ ਪਿਸਤੇ ਲੱਗੇ ਹੋਏ ਆ ਜੀ ਤੇ ਹਜੇ ਹਰੇ ਆ ਤਿਆਰ ਨੀ ਆ ਨਹੀਂ ਤਾਂ ਮੈਂ ਖਾਣ ਵਾਲੀ ਬੜਾਸ ਵੀ ਕੱਢ ਸਕਦਾ ਸੀ ਤੇ ਪਰ ਪੋਜੀਸ਼ਨ ਇਹ ਆ ਵੀ ਹੁਣ ਮੇਰੇ ਖੂਹ ਕੌੜੀ ਵਾਲੀ ਗੱਲ ਆ
ਤੇ ਪਰ ਤੁਸੀਂ ਇਹ ਦੱਸੋ ਹੁਣ ਪਿਸਤੇ ਦੇਖ ਰਹੇ ਹੋ ਜਿਹੜਾ ਪਿਸਤਾ ਆ ਉਹ ਉਹ ਲੂਣ ਲੂਣ ਉੱਪਰੇ ਪਾਇਆ ਹੁੰਦਾ ਜਾਂ ਬਾਅਦ ਚ ਪਾਉਂਦੇ ਆ ਪਿਆਰਾ ਸਿੰਘ ਹੁਣੀ
ਇਹ ਪੁੱਛਣਾ ਪੈਣਾ ਇਹਨਾਂ ਨੂੰ ਵੀ ਜਿਹੜਾ ਕਰਾਰਾ ਪਾਣਾ ਆਉਂਦਾ ਪਿਸਤੇ ਦੇ ਵਿੱਚ ਉਹ ਨੈਚੁਰਲ ਆ ਜਾਂ ਕੀ ਹੁੰਦਾ ਸਿਸਟਮ ਪਰ ਪਹਿਲਾਂ ਮੇਰੀ ਗੱਲ ਬਹੁਤ ਹੋਈ ਹੈ ਕਈ ਵਾਰੀ ਸਰਦਾਰ ਪਿਆਰਾ ਸਿੰਘ ਹੋਰਾਂ ਨਾਲ ਉਹਨਾਂ ਨੇ ਦੱਸਿਆ ਵੀ ਇਹ ਪਿਸਤਾ ਇੱਕ ਲੌਂਗ ਟਰਮ ਖੇਤੀ ਆ ਸ਼ੁਰੂ ਹੋਣ ਤੇ 5-7 ਸਾਲ ਲਾ ਦਿੰਦਾ ਪਰ ਜਦੋਂ ਸ਼ੁਰੂ ਹੋ ਗਿਆ ਤਾਂ ਉਹਦੀ ਸੈਂਕੜੇ ਸਾਲ ਉਹਦੀ ਉਮਰ ਆ ਬਹੁਤ ਜ਼ਿਆਦਾ ਉਮਰ ਆ ਬੂਟੇ ਦੀ ਤੇ ਇੱਕ ਇਹੋ ਜਿਹਾ ਦਰਖਤ ਆ ਜਿਹੜਾ ਕਿ ਰੇਹਾਂ ਸਪਰੇਆਂ ਪਾਣੀ ਧਾਣੀ ਹਰੇਕ ਚੀਜ਼ ਤੋਂ ਦੂਰ ਰੱਖਦਾ ਆਪਦੇ ਆਪ ਨੂੰ, ਤੇ ਬੜੀ ਐਨ ਨੈਚੁਰਲ ਜਿਹੜੀ ਪੱਧਤੀ ਆ ਉਹਦੇ ਨਾਲ ਇਹਨੂੰ ਫਰੂਟ ਲੱਗਦਾ ਤੇ ਬਹੁਤ ਘੱਟ ਇਹਨੂੰ ਬਿਮਾਰੀ ਸ਼ਮਾਰੀ ਦਾ ਚਾਂਸਿਸ ਹੁੰਦੇ ਆ। ਸੋ ਲੈਸ ਵਰਕ ਨਾਲ ਵਧੀਆ ਜਿਹੜੀ ਇਹਦੀ ਰਿਟਰਨ ਆ, ਪਰ ਇਹਦੀ ਕਿਸੇ ਕੋਲ ਸਬਰ ਨੀ ਹੈ, ਇੰਨਾ ਸਹਿਜ ਨੀ ਹੈ ਵੀ 7-8 ਸਾਲ ਵੇਟ ਕਰ ਸਕੇ ਇਹਦਾ ਫਲ ਖਾਣ ਲਈ। ਸੋ ਇਹ ਵੱਡੀ ਦਿੱਕਤ ਆ ਰਹੀ ਅੱਜ ਦੇ ਯੁੱਗ ਦੇ ਵਿੱਚ। ਅੱਜ ਦਾ ਯੁੱਗ ਚ ਜੇ ਕੋਈ ਨੌਜਵਾਨ ਖੇਤੀ ਵਾਲੇ ਪੈਸੇ ਪੈਂਦਾ ਤਾਂ ਜਿਹੜੀ ਇੰਸਟੈਂਟ ਜਿਹੜੀ ਜਿਹੜੀ ਰਿਟਰਨ ਨੂੰ ਕੋਸ਼ਿਸ਼ ਕਰਦਾ ਵੀ ਮਿਲੇ। ਪਰ ਪਿਸਤਿਆਂ ਦੀ ਇੱਕ ਖੇਤੀ ਇਹੋ ਜਿਹੀ ਆ ਵੀ ਮੈਂ ਇੱਕ ਗੋਰੇ ਕੋਲੇ ਵੀ ਇੱਥੇ 10 ਕਿੱਲੇ ਪਿਸਤੇ ਆ, ਇੱਕ ਦਿਨ ਉਹਦੇ ਨਾਲ ਗੱਲਬਾਤ ਕਰਨੀ ਦਾ ਮੌਕਾ ਮਿਲਿਆ। ਉਹ ਕਹਿੰਦਾ ਵੀ ਮੇਰੀ ਏਜ 80 ਸਾਲ ਆ, ਜੇ ਮੈਂ 50 ਸਾਲ ਦਾ ਵੀ ਹੁੰਦਾ ਤਾਂ ਮੈਂ 20-30 ਏਕੜ ਪਿਸਤੇ ਲਾਉਂਦਾ ਕਹਿੰਦਾ, ਪਰ ਮੇਰੇ 10 ਸਾਲ ਦੇ 10 ਕਿੱਲੇ ਜਿਹੜੇ ਪਿਸਤੇ ਆ, ਮੇਰੀਆਂ 2 ਕੁੜੀਆਂ ਦੀ ਲਾਈਫ ਆ ਹੁਣ ਇਸ ਤੇ, ਉਹ 2-10 ਕਿੱਲੇ ਪਿਸਤਿਆਂ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ। ਵੀ ਇੰਨੀ ਕੁ ਵਧੀਆ ਇਨਕਮ ਤੇ ਇੰਨਾ ਕੁ ਵਧੀਆ ਇਹਦਾ ਸਿਸਟਮ ਆ, ਘੱਟ ਕੰਮ ਤੇ ਵਧੀਆ। ਪਰ ਹੁਣ ਦੇਖੋ ਬਹੁਤ ਸਾਰੇ ਸਾਡੇ ਸੱਜਣਾ ਮਿੱਤਰਾਂ ਦੇ ਅੰਦਰ ਜਿਗਿਆਸਾ ਜਾਗੂਗੀ ਦੇਖਣ ਦੀ ਲਾਉਣ ਦੀ, ਪਰ ਕੋਈ ਨਾ ਜੀ ਅਧੂਰੀ ਜਾਣਕਾਰੀ ਨਾਲ ਸਟੈਪ ਨਾ ਕੋਈ ਪੱਟਿਓ। ਇਹ ਜਿਹੀਆਂ ਗੱਲਾਂ ਬਾਤਾਂ ਦੇਖਣ ਸੁਣਨ ਚ ਹੁੰਦੀਆਂ ਗੇਰੀ, ਜਦੋਂ ਲਾਉਣਾ ਹੋਇਆ ਜਿਵੇਂ ਕਰਨਾ ਉਦੋਂ ਫਿਰ ਬਰੀਕੀ ਨਾਲ ਇਹਦੇ ਤੇ ਰਿਸਰਚ ਕਰਿਓ।
ਏਦਾਂ ਕਰਿਓ ਥੋੜਾ ਵੀਡੀਓ ਬਣਾਇਓ। ਵੈਸੇ ਮੈਂ ਇਸ ਫਾਰਮ ਤੇ ਜਾਏ ਆ, ਪਿਸਤਾ ਦੇਖਣ ਹੀ ਆਏ ਸੀਗੇ ਅਸੀਂ ਜੀ, ਤੇ ਪਿਆਰਾ ਸਿੰਘ ਅੰਕਲ ਉਹਨਾਂ ਨੂੰ ਕੱਲ ਮਿਲੇ ਵੀ, ਤੇ ਉਹ ਸਾਡੇ ਪਿੰਡਾਂ ਦੇ ਲਾਗੇ ਦੇ ਹੀ ਆ ਜੀ, ਨਵਾਂ ਸ਼ਹਿਰ ਦੇ ਕੋਲ ਦੇ ਪਿੰਡ ਦੇ ਆ, ਤੇ ਬੜੇ ਚੰਗੇ ਸਾਡੇ ਰਿਲੇਸ਼ਨ ਆ ਪੁਰਾਣੇ ਇਹਨਾਂ ਨਾਲ। ਤੇ ਤੁਸੀਂ ਫੋਟੋਆਂ ਜ਼ਰੂਰ ਖਿੱਚਿਓ, ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲਈ ਜਾਣੇ ਆ। ਅਮਨਦੀਪ ਸਿੰਘ ਕੰਗ ਉਹਨਾਂ ਨੇ ਇੱਕ ਵੀਡੀਓ ਭੇਜਿਆ ਜੀ, ਤੇ ਕੋਸ਼ਿਸ਼ ਕਰਦੇ ਆ ਜੀ ਉਹ ਬਾਅਦ ਚੋਂ ਸੁਣ ਦੇਖ ਕੇ ਫਿਰ ਤੁਹਾਨੂੰ ਮੈਸੇਜ ਭੇਜਾਂਗੇ। ਦਲਪਿੰਦਰ ਸਿੰਘ ਸਿੱਧੂ, ਅੱਛਾ ਸੰਧੂ, ਦਲਪਿੰਦਰ ਸੰਧੂ ਆ ਗਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ। ਉਹ ਡਬਡ ਵੀਡੀਓ ਆ ਗਿਆ ਜੀ ਉਹਦੇ ਪਰ, ਡਾਇਲੋਗ ਜਿਹੜੇ ਸੁਖਬੀਰ ਬਾਦਲ ਤੇ ਮੋਦੀ ਦਾ ਜੀ, ਤੇਜ ਵਾਲਾ, ਉਹ ਕਹਿੰਦੇ ਆ ਵੀ ਗਿਆ, ਬਹੁਤ ਫਨੀ ਆ, ਫਿਰ ਭੇਜੋ ਜੀ। ਫਿਰ
ਵੈਸੇ ਟਾਈਮ ਲੱਗ ਗਿਆ, 2-3 ਘੰਟੇ 4 ਘੰਟੇ। ਅੱਜ ਕੱਲ ਤਾਂ ਨੋਟਬੰਦੀ ਤੋਂ 15 ਮਿੰਟਾਂ ਬਾਅਦ ਗਾਣਾ ਆ ਗਿਆ ਸੀ ਨੋਟਬੰਦੀ ਤੇ,
ਮੋਦੀ ਗੇਮ ਲਾ ਗਿਆ। ਤੇ ਇੰਦਰ ਦੁਬਲੀ ਕੇਂਦ ਵਾਲੇ ਕਹਿੰਦੇ ਨੇ ਕਿ ਯੋਗਰਾਜ ਨੇ ਕਿਹਾ ਕਿ ਜੇਕਰ ਯੁਵਰਾਜ ਦਾ ਵਿਆਹ ਕਿਸੇ ਦੇਹਧਾਰੀ ਗੁਰੂ ਦੀ ਮੌਜੂਦਗੀ ਵਿੱਚ ਹੋਵੇਗਾ ਤਾਂ ਮੈਂ ਉੱਥੇ ਨਹੀਂ ਜਾਵਾਂਗਾ, ਮੈਂ ਸਿਰਫ ਅਕਾਲ ਪੁਰਖ ਨੂੰ ਮੰਨਦਾ, ਕਿਸੇ ਹੋਰ ਨੂੰ ਨਹੀਂ।
ਬਿਲਕੁਲ ਜੀ, ਇਸ ਗੱਲ ਦਾ ਮੈਂ ਗਵਾਹ ਹਾਂ, ਇਸ ਚੀਜ਼ ਦਾ ਮੈਂ ਅੱਜ ਦਾ ਗਵਾਹ ਨੀ, ਮੈਂ 25 ਸਾਲ ਪਹਿਲਾਂ ਤੋਂ ਯੋਗਰਾਜ ਨੂੰ, 25 ਤੋਂ ਵੀ 30 ਸਾਲ ਦੀ ਗੱਲ ਹੋ ਗਈ ਹੈ, 30 ਸਾਲ ਪਹਿਲਾਂ ਤੋਂ ਯੋਗਰਾਜ ਨੂੰ ਬਹੁਤ ਨੇੜੇ ਤੋਂ ਵਿਚਰਿਆ, ਉਹਨਾਂ ਕੋਲੇ ਬਹੁਤ ਨੇੜੇ ਤੋਂ ਉਹਨਾਂ ਨੂੰ ਦੇਖਿਆ, ਉਹਨਾਂ ਦੀਆਂ ਜਦੋਂ ਫਿਲਮਾਂ ਦਾ ਯੁੱਗ ਚੱਲਦਾ ਸੀ ਜੱਟ ਦੇ ਨਾਲ ਰਿਲੇਟਡ ਫਿਲਮਾਂ ਦਾ, ਤਾਂ ਮੈਂ ਉਦੋਂ ਉਹਨਾਂ ਦੇ ਸੈੱਟ ਤੇ ਬੈਠਦਾ ਰਿਹਾ, ਉਹਨਾਂ ਨਾਲ ਬਹੁਤ ਨੇੜੇ ਰਿਹਾ ਆ, ਤਾਂ ਮੈਂ ਉਹਨਾਂ ਨੂੰ ਇੰਨਾ ਕੁ ਜਿਹੜੀ ਉਹਨਾਂ ਦੀ ਇਮੇਜ ਸੀ ਇੱਕ ਗੁੰਡੇ ਦੀ, ਇੱਕ ਅੜੀਅਲ ਬੰਦੇ ਦੀ, ਜੱਟ ਦੀ, ਜਿਹੜਾ ਕਿ ਨਸ਼ੈੜੀ ਜੱਟ ਦੀ, ਇਹੋ ਜਿਹੀ ਜਿਹੜੀ ਇਮੇਜ ਫਿਲਮਾਂ ਦੇ ਵਿੱਚ ਹੁੰਦੀ ਸੀ, ਪਰ ਐਕਚੁਲੀ ਉਹ ਯੋਗਰਾਜ ਇਹੋ ਜਿਹਾ ਨਹੀਂ ਹੈ। ਯੋਗਰਾਜ ਬੜਬੋਲਾ ਹੈ, ਸਭ ਕੁਛ ਹੈ, ਪਰ ਯੋਗਰਾਜ ਦੇ ਕੋਲੇ ਸ਼ੂਟਿੰਗ ਦੇ ਉੱਤੇ ਵੀ ਮੈਂ ਗੁਟਕਾ ਦੇਖਦਾ ਹੁੰਦਾ ਸੀ, ਤੇ ਉੱਥੇ ਉਹਨਾਂ ਨੂੰ ਮੈਂ ਪਾਠ ਕਰਦੇ ਹੋਏ ਦੇਖਦਾ ਹੁੰਦਾ ਸੀ ਸ਼ੂਟਿੰਗ ਦੇ ਉੱਤੇ। ਉਹਨਾਂ ਦਾ ਜਿਹੜਾ ਈਵਨ ਜਿਹੜਾ ਮਕਾਨ ਵੀ ਸੀ ਜਿਹੜੇ ਘਰ 'ਚ ਅਸੀਂ ਜਾਂਦੇ ਸੀ, ਉਸ ਘਰ, ਹੁਣ ਮੇਰੇ ਚੇਤੇ ਨੂੰ ਸ਼ਾਇਦ 16 ਸੈਕਟਰ ਸੀ, ਤਾਂ ਉਸ ਘਰ ਦੇ ਉੱਤੇ ਵੀ ਜਿਹੜਾ ਜਿਵੇਂ ਆਪਾਂ ਲਿਖਦੇ ਨੀ ਹੁੰਦੇ ਵੱਡੇ ਅੱਖਰਾਂ ਦੇ ਵਿੱਚ, ਤਾਂ ਉਹਦੇ ਤੇ ਅਕਾਲ ਪੁਰਖ ਨਿਵਾਸ ਲਿਖਿਆ ਹੋਇਆ ਸੀਗਾ, ਤੇ ਉਹ ਇੰਨਾ ਕੁ ਅਕਾਲ ਪੁਰਖ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਇਨਸਾਨ ਆ, ਤੇ ਵਾਕਈ ਸਿੱਖੀ ਨਾਲ ਉਹ ਚਾਹੇ ਰੂਪ ਸਰੂਪ ਚ ਨਹੀਂ ਹੈ ਪਰ ਸਿੱਖੀ ਦੇ ਪੂਰੇ ਫੋਲੋਅਰ ਆ, ਮੈਂ ਆਪਦੀਆਂ ਅੱਖਾਂ ਨਾਲ ਤੇ ਨੇੜੇ ਤੋਂ ਉਹਨਾਂ ਨੂੰ ਇਸ ਚੀਜ਼ ਨੂੰ ਕਰਦੇ ਹੋਏ ਦੇਖਿਆ। ਤਾਂ ਪਰ ਹੁਣ ਜੇ ਯੁਵਰਾਜ ਦੇ ਮਾਮਲੇ ਚ ਗੱਲ ਆਉਂਦੀ ਆ, ਤਾਂ ਉਹ ਇੱਕ ਬਾਬਾ ਜੀ ਸ਼ਾਇਦ ਹੰਸਾਲੀ ਵਾਲੇ ਬਾਬਾ ਕਹਿੰਦੇ ਸੀ, ਉਹਨਾਂ ਨੂੰ ਆਪਣਾ ਗੁਰੂ ਧਾਰਿਆ ਹੋਇਆ ਸੀ, ਪਰ ਉਹ ਮੈਨੂੰ ਲੱਗਦਾ ਪਿੱਛੇ ਜੇ ਉਹਨਾਂ ਉਹ ਤਾਂ ਇੱਥੋਂ ਚਲਾਣਾ ਕਰ ਗਏ ਸੀ, ਹੋ ਸਕਦਾ ਉਹਨਾਂ ਦੀ ਗੱਦੀ ਤੇ ਕੋਈ ਹੋਰ ਹੋਵੇ।
ਅਸਲ ਚ ਯੁਵਰਾਜ ਦੀ ਮਦਰ ਨੇ ਤੇ ਨਾਨੀ ਨਾਨਕੇ ਵਾਲੋਂ ਉਹ ਵਿਰਾਸਤ ਚ ਆਈ ਹੋਇਆ ਸੀ।
ਇੱਥੇ ਮੈਂ ਦੱਸ ਸਕਦਾ ਵੀ ਜਿਹੜੀ ਯੁਵਰਾਜ ਦੇ ਜਿਹੜੇ ਨਾਨਕੇ ਆ ਉਹ ਮੁਸਲਿਮ ਪਰਿਵਾਰ ਚ ਆ, ਇਹ ਗੱਲ ਸਭ ਨੂੰ ਸ਼ਾਇਦ ਨਾ ਪਤਾ ਹੋਵੇ। ਇਹਨਾਂ ਦੀ ਮਾਤਾ ਦਾ ਨਾਂ ਸ਼ਬਨਮ ਆ ਜੀ, ਤੇ ਉਹ ਯੋਗਰਾਜ ਦੀ ਉਸ ਟਾਈਮ ਦੇ ਵਿੱਚ, ਚਲੋ ਉਹ ਐਡਵਾਂਸ ਸੀ, ਕ੍ਰਿਕੇਟਰ ਸੀ, ਲਵ ਮੈਰਿਜ ਸੀ, ਪਰ ਲਵ ਮੈਰਿਜ ਤੋਂ ਬਾਅਦ ਜਿਹੜੀ ਉਹਨਾਂ ਦੀ ਜਿਹੜੀ ਪਿੱਛੇ ਜੇ ਫੈਮਿਲੀ ਚ ਪ੍ਰੋਬਲਮ ਆਈ ਤੇ ਉਹ ਵੱਖ ਵੱਖ ਹੋ ਗਏ, ਤੇ ਯੋਗਰਾਜ ਨੇ ਵੀ ਵੱਖਰਾ ਰਹਿਣਾ ਸ਼ੁਰੂ ਕਰ ਦਿੱਤਾ ਸੀ ਕਿਸੇ ਹੋਰ ਨਾਲ, ਤੇ ਪਰ ਇਹਨਾਂ ਦੇ ਜਿਹੜੇ ਥੋੜੀ ਜਿਹੀ ਪਰਿਵਾਰਕ ਪ੍ਰੋਬਲਮ ਇਹ ਆ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ, ਇਹਦੇ ਬ੍ਰਦਰ ਦੇ ਮਾਮਲੇ ਦੇ ਵਿੱਚ ਵੀ, ਜੋਰਾਵਰ ਸਿੰਘ ਦੇ ਮਾਮਲੇ ਚ ਜਿਹੜਾ ਕਿ ਯੁਵਰਾਜ ਤੋਂ ਛੋਟੇ ਆ, ਉਹਨਾਂ ਦੀ ਪਤਨੀ ਨੇ ਵੀ ਬਹੁਤ ਸਾਰੇ ਦੋਸ਼ ਲਾਏ ਆ ਵੀ ਫੈਮਿਲੀ ਸਿਰਫ ਤੇ ਸਿਰਫ ਯੁਵਰਾਜ ਦੇ ਉੱਤੇ ਡਿਪੈਂਡ ਆ, ਹਰ ਚੀਜ਼ ਲਈ ਸਾਨੂੰ ਮੰਗਣਾ ਪੈਂਦਾ, ਹੱਥ ਅੱਡਣੇ ਪੈਂਦੇ ਆ। ਉਹਨਾਂ ਨੇ ਤਾਂ ਇੱਥੋਂ ਤੱਕ ਬਲੇਮ ਲਾਏ ਆ ਵੀ ਜਿਹੜੀ ਮੇਰੀ ਸੱਸ ਆ ਉਹਦੀ ਦਖਲ ਅੰਦਾਜ਼ੀ ਇੰਨੀ ਕੁ ਜ਼ਿਆਦਾ ਆ ਪਰਿਵਾਰ ਦੇ ਵਿੱਚ, ਵੀ ਜਦੋਂ ਅਸੀਂ ਹਨੀਮੂਨ ਤੇ ਵੀ ਗਏ ਸੀ ਤਾਂ ਸਾਨੂੰ ਸਾਡੇ ਨਾਲ ਸਾਰਾ ਪਰਿਵਾਰ ਗਿਆ ਸੀ ਤੇ ਉੱਥੇ ਇੱਕ ਯੂਨਿਟ ਲੈ ਕੇ ਰਹੇ ਸੀ। ਇਹ ਜਿਹੀਆਂ ਗੱਲਾਂ ਦੇ ਬਲੇਮ ਉਹਨਾਂ ਦੇ ਉੱਤੇ ਲੱਗੇ ਆ ਤੇ ਪਰ ਮੈਂ ਕਾਫੀ ਦੇਖਿਆ ਜਿੰਨਾ ਕੁ ਵਿਚਰਿਆ ਨੇੜੇ ਤਾਂ ਮੈਨੂੰ ਇੰਨਾ ਕੁ ਪਤਾ ਵੀ ਜਿਹੜਾ ਜ਼ੋਰਾਵਰ ਆ ਉਹ ਥੋੜੀ ਜਿਹੀ ਕਿਤੇ ਸ਼ੁਰੂਆਤੀ ਦੌਰ ਦੇ ਵਿੱਚ ਮੈਡੀਕਲੀ ਵੀ ਪੂਰੇ ਫਿੱਟ ਨਹੀਂ ਸਨ, ਖਾਸ ਕਰਕੇ ਜਿਹੜੀ ਇੱਕ ਡਿਵੈਲਪਮੈਂਟ ਹੁੰਦੀ ਹੈ ਬੱਚੇ ਦੀ, ਲੇਟ ਡਿਵੈਲਪਮੈਂਟ ਨਹੀਂ ਹੁੰਦੀ, ਉਹਦੇ ਉਹ ਸ਼ਿਕਾਰ ਸਨ, ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਉਹੋ ਜਿਹਾ ਮਾਹੌਲ, ਆਪਦੀ ਉਮਰ ਨਾਲ ਉਹ ਪਿੱਛੇ ਚੱਲ ਰਹੇ ਸਨ ਉਹ ਉਸ ਟਾਈਮ ਦੇ ਵਿੱਚ ਤੇ। ਪਰ ਯੁਵਰਾਜ ਬੜਾ ਸੁਲਝਿਆ ਹੋਇਆ ਸੀ, ਯੁਵਰਾਜ ਦਾ ਤਾਂ ਪਹਿਲੇ ਦਿਨ ਤੋਂ ਹੀ ਜਿਹੜਾ ਉਹਦੇ ਚ ਟੈਲੈਂਟ ਭਰਿਆ ਹੋਇਆ ਸੀ ਤੇ ਉਹ ਆਪਦੇ ਬਾਪ ਦੇ ਸੀ ਵੀ ਕਾਫੀ ਨੇੜੇ, ਮੈਂ ਇਹਨਾਂ ਨੂੰ ਪ੍ਰੈਕਟਿਸ ਕਰਦੇ ਦੇਖਿਆ ਤੇ ਉਸ ਟਾਈਮ ਦੇ ਵਿੱਚ ਯੁਵਰਾਜ ਇੱਕ ਤੇਜ਼ ਤਰਾਰ ਬੋਲਰ ਸੀ, ਪਰ ਯੁਵਰਾਜ ਛੋਟੀ ਜਿਹੀ ਉਮਰ ਦੇ ਵਿੱਚ ਕਹਿ ਕੇ ਬਾਲ ਦੇ ਉੱਤੇ ਸਿਕਸ ਲਾ ਦਿੰਦਾ ਹੁੰਦਾ ਸੀ ਜਦੋਂ ਪ੍ਰੈਕਟਿਸ ਕਰਦੇ ਹੁੰਦੇ ਸੀ, ਕਹਿੰਦਾ ਸੀ ਵੀ ਮੈਂ ਅਗਲੀ ਬਾਲ ਦੇ ਉੱਤੇ ਸਿਕਸ ਲਾਊਂਗਾ ਤੇ ਲਾ ਦਿੰਦਾ ਸੀ ਵੀ ਇਹੋ ਜਿਹੀ ਉਹਨਾਂ ਚ ਆਪਸ ਵਿੱਚ ਪਿਓ ਪੁੱਤਰ ਦੀ ਦੋਸਤੀ ਸੀ। ਪਰ ਅਖੀਰ ਫਿਰ ਜਿਹੜਾ ਝੁਕਾ ਇਹਨਾਂ ਦਾ ਵੱਖਰੇ ਹੋਣ ਵੇਲੇ ਮਾਂ ਵੱਲ ਚਲਾ ਗਿਆ ਸੀ ਤੇ ਹੁਣ ਜਿਹੜੀ ਯੁਵਰਾਜ ਦੀ ਜਿਹੜੀ ਵਿਸ਼ਾਦੀ ਹੋ ਰਹੀ ਆ ਉਹ ਇੱਕ ਗੋਰੀ ਨਾਲ ਜੀ ਹੋ ਰਹੀ ਹੈ, ਸ਼ਾਇਦ ਫਰਾਂਸ ਆ ਉਹ ਕੀਜ਼ ਨਾਮ ਦੀ ਜਿਹੜੀ ਕੁੜੀ ਹੈ ਜੀ।
ਇੱਧਰ ਬੱਬੂ ਪਰਮਾਰ ਨੇ ਤੁਹਾਡਾ ਸਰਨੇਮ ਕਹਿੰਦੇ ਗੂਗਲ ਰੱਖ ਦਿਓ, ਮਿੰਟੂ ਬਰਾੜ ਜੀ ਗੂਗਲ ਆ ਕਹਿੰਦੇ, ਤੇ ਜਿਹੜਾ ਮਰਜ਼ੀ ਕੁਐਸਚਨ ਪੁੱਛ ਲਾ, ਤਾਂ ਹੁਣ ਤੁਸੀਂ ਪੁੱਛਦੇ ਮੈਨੂੰ, ਮੈਂ ਗੂਗਲ
ਸ਼ਾਇਦ ਕੀਜ਼ ਨਾਮ ਦੀ ਲੜਕੀ ਆ, ਉਹ ਤਾਂ ਹੁਣ ਮੈਨੂੰ ਮੈਂ ਪੂਰਾ ਥੋੜਾ ਜਿਹਾ
ਇੰਨਾ ਮੈਂ ਦਾਅਵੇ ਨਾਲ ਕਹਿ ਸਕਦਾ ਤੇ ਉਹ ਲੜਕੀ ਆ
ਤੇ ਕਾਫੀ ਚਿਰ ਤੋਂ ਉਹਨਾਂ ਦਾ ਫੇਰ ਚੱਲ ਰਿਹਾ ਸੀਗਾ ਤੇ ਹੁਣ ਉਹਨਾਂ ਦਾ ਪਿੱਛੇ ਜੇ ਮੰਗਣੀ ਵੀ ਹੋਈ ਸੀ ਤੇ ਹੁਣ ਵਿਆਹ ਤੇ ਫਿਰ ਵਿਆਹ ਦੇ ਵਿੱਚ ਜੋ ਹਰ ਪਰ ਮੈਂ ਇੱਥੇ ਕਲੀਅਰ ਕੱਟ ਦੱਸਦਿਆਂ ਜੀ ਵੀ ਜਿਹੜੀ ਹੁਣ ਫੈਮਿਲੀ ਦੇ ਵਿੱਚ ਇੰਨੀ ਕੁ ਫਰੈਕਸ਼ਨ ਆ ਵੀ ਯੁਵਰਾਜ ਸਿਰਫ ਜਦੋਂ ਯੁਵਰਾਜ ਬਿਮਾਰ ਸੀ ਉਦੋਂ ਉਹਨੂੰ ਮਿਲਿਆ ਜਾਂ ਉਦੋਂ ਮਿਲ ਸਕਿਆ ਤੇ ਇੰਨੀ ਅੱਗੇ ਪਿੱਛੇ ਨਾ ਆਪਸ ਵਿੱਚ ਉਹ ਨਹੀਂ ਹੈ ਵਰਤ ਵਰਤਾਰਾ, ਇਹ ਗੱਲ ਕਲੀਅਰ ਆ।
ਜਿੱਦਾਂ ਦੇ ਮੈਂ ਆਨਸਰ ਦੇ ਰਿਹਾ ਮੇਰਾ ਹਾਲ ਤਾਂ ਯਾਹੂ ਵਰਗਾ ਹੀ ਹੋਇਆ ਪਿਆ।
ਯੁਵਰਾਜ ਬਾਰੇ ਵੀ ਮੈਂ ਇੱਕ ਹੋਰ ਥੋੜੀ ਜਿਹੀ ਅਪਡੇਟ ਦੇ ਦਾਂ, ਨੀਨਾ ਸਿੱਧੂ ਨਾਂ ਦੀ ਇੱਕ ਫਿਲਮ ਐਕਟ੍ਰੈਸ ਹੁੰਦੀ ਸੀ, ਬਹੁਤ ਸਾਰੀਆਂ ਫਿਲਮਾਂ 'ਚ ਉਹਨੇ ਕੰਮ ਵੀ ਕੀਤਾ ਗੱਗੂ ਗਿੱਲ ਹੋਰਾਂ ਨਾਲ, ਜਿਹਨਾਂ ਨਾਲ ਉਹ ਅੱਜ ਕੱਲ੍ਹ ਉਹਨਾਂ ਨਾਲ ਉਹ ਵਿਆਹ ਕਰਵਾਇਆ ਹੋਇਆ ਉਹਨਾਂ ਨੇ।
ਅੱਛਾ, ਕਿਆ ਬਾਤ ਹੈ ਜੀ। ਚਲੋ ਤੇ ਇੱਧਰ ਇੰਦਰ ਦੁਬਲੀ ਜੀ, ਮੈਨੂੰ ਲੱਗਦਾ ਕਿ ਯੁਵਰਾਜ ਦੇ ਵਿਆਹ ਦੇ ਉੱਤੇ ਆਪਾਂ ਕਾਫੀ ਗੱਲ ਕਰ ਲਈ ਆ ਤੇ ਅਮਰੀਕ ਸਿੰਘ ਫਲੋਰਾ ਵੀ ਭਾਜੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਹਾਂਜੀ ਹਾਂਜੀ, ਉਹਨਾਂ ਨੂੰ ਆਪਾਂ ਥੋੜੀ ਦੇਰ ਬਾਅਦ ਪ੍ਰੋਗਰਾਮ ਜੁਆਇਨ ਕਰਵਾਉਣਾ, ਕ੍ਰਿਕਟ ਦੇ ਹਾਲਾਤ ਪੁੱਛਣੇ ਨੇ ਤੇ ਕੀ ਚੱਲ ਰਿਹਾ। ਤੇ ਗੁਰਪ੍ਰੀਤ ਗਿੱਲ ਹੁਣਾਂ ਨੇ ਚੁਟਕਲਾ ਭੇਜਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਪਹਿਲਾਂ ਅਮਲੀ, ਕੱਲ ਸਾਡਾ ਬਾਪੂ ਖੂਹ 'ਚ ਡਿੱਗ ਗਿਆ ਤੇ ਜ਼ੋਰ ਜ਼ੋਰ ਨਾਲ ਚੀਕਾਂ ਮਾਰਨ ਲੱਗ ਗਿਆ, ਦੂਜਾ ਅਮਲੀ ਹੁਣ ਕੀ ਹਾਲ ਹੈ ਤੇਰੇ ਬਾਪੂ ਦਾ, ਪਹਿਲਾਂ ਕਹਿੰਦਾ ਠੀਕ ਹੀ ਹੋਣਾ, ਕੱਲ ਦੀ ਖੂਹ 'ਚ ਆਵਾਜ਼ ਤਾਂ ਕੋਈ ਨਹੀਂ ਆਈ। ਜਾਰੀ ਆ ਤੇ ਮਿੰਟੂ ਜੀ ਆਪਾਂ ਥੋੜੀਆਂ ਨਾ ਖਬਰਾਂ ਵੱਲ ਹੋਰ ਝਾਤੀ ਮਾਰਨੀ ਆ।
ਦੇਖੋ ਜੀ ਛੇਤੀ ਮਾਰ ਲੋ ਜਿਹੜੀ ਵੀ ਝਾਤੀ ਮਾਰਨੀ ਆ, ਕਿਉਂਕਿ ਮੈਂ ਕੀ ਕਰਾਂ ਹੁਣ, ਇੱਕ ਪਾਸੇ ਆੜੂ ਹੁਣ ਇੱਕ ਪਾਸੇ ਮੈਨੂੰ ਅਨਾਰ ਵੀ ਲੱਗੇ ਦੇਖ ਕੇ, ਹੁਣ ਮੈਂ ਕੀ ਟੈਸਟ ਕਰਾਂ, ਕੀ ਖਾ ਕੇ ਦੇਖਾਂ, ਕੀ ਦੀ ਫੋਟੋ ਖਿੱਚਾਂ ਤੇ ਮੈਂ ਹੁਣ ਉਤਾਵਲਾ ਹੋ ਰਿਹਾ, ਮੈਨੂੰ ਇੱਕੋ ਥਾਂ ਦੇ ਉੱਤੇ ਇੰਨਾ ਕੁਛ ਦਿਖ ਰਿਹਾ। ਤੇ ਬਾਕੀ ਮੈਂ ਇੱਥੇ ਸਾਡੇ ਉਹਨਾਂ ਸੱਜਣਾ ਮਿੱਤਰਾਂ ਨੂੰ ਦੱਸਣਾ ਚਾਹੁੰਦਾ ਵੀ ਅਸੀਂ ਕੱਲ ਦੇ ਟੂਰ ਤੇ ਆਏ ਆ, ਸਾਡੇ ਨਾਲ ਵੀ ਸ਼ਹਿਰੀ ਬੰਦੇ ਆ, ਸਾਡੇ ਦੋਸਤ ਗੁਰਮੀਤ ਢਿੱਲੋਂ ਆ ਜਿਹੜੇ ਕਿ ਕਾਲਜ ਚਲਾਉਂਦੇ ਆ।
ਮਿੰਟੂ ਜੀ ਉਹਨਾਂ ਦੇ ਫੋਨ ਮੈਨੂੰ ਦੂਜੇ ਪਾਸੇ ਆ ਰਹੇ ਵੀ ਤੁਸੀਂ ਕਹਿੰਦੇ ਪ੍ਰੋਗਰਾਮ ਜਾਰੀ ਰੱਖੋ ਮਿੰਟੂ ਬਰਾੜ ਉਹਨਾਂ ਨਾਲ, ਨਹੀਂ ਤਾਂ ਇਹਨਾਂ ਨੇ ਸਾਰੇ ਗੱਪੇ ਲਾ ਜਾਣੇ, ਇਹਨਾਂ ਨੂੰ ਬਿਜ਼ੀ ਰੱਖੋ।
ਤੇ ਹੁਣ ਪੋਜੀਸ਼ਨ ਇਹ ਆ ਵੀ ਉਹਨਾਂ ਨੂੰ ਜਦੋਂ ਢਿੱਲੋਂ ਸਾਹਿਬ ਨੂੰ ਇੱਥੇ ਦਿਖਾਇਆ ਇੱਥੋਂ ਦਾ ਮਾਹੌਲ, ਰਹਿਣ ਸਹਿਣ ਦਾ, ਲਾਈਫ ਦਾ, ਤੇ ਹੁਣ ਉਹ ਕਾਲਜ ਦੀ ਜ਼ਿੰਦਗੀ ਨੂੰ ਆਪਦੀ ਮਾੜੇ ਟਾਈਮ ਦੱਸ ਰਹੇ ਆ ਵੀ ਬੁਰਾ ਟਾਈਮ ਸੀ ਜਿਹੜੇ ਟਾਈਮ 'ਚ ਮੈਂ ਕਾਲਜ ਦੇ ਜ਼ਿੰਦਗੀ ਜਿਉਂ ਰਿਹਾ ਸੀ, ਕਿਉਂਕਿ ਹੁਣ ਫਾਰਮ ਹਾਊਸ ਦੇ ਵਿੱਚ ਰਹਿ ਕੇ ਜਦੋਂ ਸੁਬਹ ਸੁਬਹ ਉਹਨਾਂ ਨੇ ਦੇਖਿਆ ਮਾਹੌਲ, ਇੱਥੋਂ ਦੇ ਜਾਨਵਰਾਂ ਦਾ ਨਜ਼ਾਰਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ, ਤਾਂ ਉਹ ਆਦੇ ਕਹਿੰਦੇ ਮੇਰਾ ਮਨ ਆ ਜਿਹੜਾ ਉਹ ਬਦਲ ਚੁੱਕਿਆ ਵੀ ਮੈਨੂੰ ਲੱਗਦਾ ਵੀ ਮੈਨੂੰ ਵੀ ਇਸ ਲਾਈਫ ਦੇ ਵਿੱਚ ਆਉਣਾ ਚਾਹੀਦਾ, ਕਿਉਂਕਿ ਹੁਣ ਦੇਖੋ ਇੱਕ ਘਰ ਤੁਸੀਂ ਢਾਣੀ ਦੇ ਵਿੱਚ ਪਾਇਆ ਹੋਇਆ ਤੇ ਉੱਥੇ ਜ਼ਰੂਰੀ ਨਹੀਂ ਵੀ ਤੁਸੀਂ ਕਮਰਸ਼ੀਅਲ ਤੌਰ ਦੇ ਉੱਤੇ ਚਾਹੇ ਅੰਗੂਰ ਪਿਸਤੇ ਜਾਂ ਤੁਸੀਂ ਸਟੋਨ ਫਰੂਟ ਕਮਰਸ਼ੀਅਲ ਤੌਰ ਤੇ ਉਗਾ ਰਹੇ ਹੋ, ਪਰ ਆਪਦੇ ਸ਼ੌਂਕ ਦੇ ਤੌਰ ਦੇ ਉੱਤੇ ਵੀ ਬਹੁਤ ਸਾਰੇ ਫਲ ਫਰੂਟ ਜਿਹੜੇ ਅਟਵਾਲ ਸਾਹਿਬ ਨੇ ਇੱਥੇ ਲਾਏ ਹੋਏ ਆ ਆਪਣੇ ਫਾਰਮ ਹਾਊਸ ਤੇ, ਬਹੁਤ ਸੋਹਣੇ ਹਰ ਕਿਸਮ ਦੇ ਫਲ ਫਰੂਟ ਆ, ਤੇ ਸਾਡੇ ਢਿੱਲੋਂ ਸਾਹਿਬ ਦਾ ਜਿਹੜਾ ਮਨ ਬਦਲ ਚੁੱਕਿਆ ਉਹ ਆਦੇ, ਮੈਨੂੰ ਲੱਗਦਾ ਵੀ ਮੈਂ ਕਾਲਜ ਦੇ ਵਿੱਚ ਜਿਹੜੇ ਟਾਈਮ ਗੁਜ਼ਾਰਿਆ ਸੀ 5-10 ਸਾਲ ਉਹ ਮੇਰਾ ਗਲਤ ਡਿਸੀਜਨ ਸੀ ਤੇ ਮੈਨੂੰ ਪਹਿਲਾਂ ਹੀ ਫਾਰਮਿੰਗ 'ਚ ਆ ਜਾਣਾ ਚਾਹੀਦਾ ਸੀਗਾ। ਸੋ ਉਮੀਦ ਆ, ਮੈਨੂੰ ਲੱਗਦਾ ਵੀ ਅਸੀਂ ਇੱਕ ਹੋਰ ਜ਼ਿਮੀਂਦਾਰ ਵਧਾ ਰਹੇ ਹਾਂ ਆਉਣ ਵਾਲੇ ਦਿਨਾਂ ਚ
ਅਸੀਂ ਆਪਣੀ ਯੂਨੀਅਨ ਦੇ ਵਿਚ ਹੋਰ ਇੱਕ ਬੰਦੇ ਲੈ ਕੇ ਆ ਰਹੇ ਹਾਂ ਤੇ ਇੱਕ ਨਾ ਤੁਹਾਨੂੰ ਆਪਾਂ ਬਹੁਤਾ ਟਾਈਮ ਨੀ ਤੁਹਾਡਾ ਲੈਂਦੇ ਬਸ ਸਿਰਫ ਥੋੜਾ ਹੀ ਟਾਈਮ ਤੇ ਇੱਕ ਖਬਰ ਨੋਟਬੰਦੀ ਦਾ ਅਸਰ ਜਿਹੜਾ ਕਹਿੰਦੇ ਨੇ ਭਾਰਤ ਦੇ ਵਿਚ ਬੜਾ ਨਜ਼ਰ ਆ ਰਿਹਾ ਖਾਸ ਕਰਕੇ ਵਿਆਹਾਂ ਦੇ ਵਿਚ ਮਿੰਟੋ ਜੀ ਤੇ ਕਹਿੰਦੇ ਨੇ ਕਿ ਨੋਟਬੰਦੀ ਕਾਰਨ ਵਿਆਹ ਹੋਏ ਫਿੱਕੇ ਨਹੀਂ ਸੁੱਟਦਾ ਕੋਈ ਸਿੱਕੇ ਇਹ ਵੀ ਮਤਲਬ ਇੱਕ ਚੁਟਕਲੇ ਮੰਗਰੇ ਬਣ ਗਈ ਹੈ ਗੱਲ ਹਨਾ
ਜੀ ਜੀ ਜੀ
ਤੇ ਗੱਲ ਗੱਲ ਇਹ ਬਣੀ ਹੈ ਕਹਿੰਦੇ ਪੰਡਿਤ ਜੀ ਵੀ ਹੋਏ ਘਾਟੇ ਦਾ ਸ਼ਿਕਾਰ ਹਨਾ ਤੇ ਕਹਿੰਦੇ ਨੇ ਕਿ ਫੇਰਿਆਂ ਸਮੇਂ ਪੂਜਾ ਕਰਨ ਆਉਣ ਵਾਲੇ ਪੰਡਿਤ ਰਾਧੇ ਸ਼ਾਮ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਫੇਰਿਆਂ ਦੌਰਾਨ 2-3 ਹਜ਼ਾਰ ਰੁਪਏ ਆਸਾਨੀ ਨਾਲ ਬਣ ਜਾਂਦਾ ਸੀ ਪਰ ਹੁਣ ਖੁੱਲੇ ਪੈਸੇ ਨਾ ਹੋਣ ਕਰਕੇ ਹਰੇਕ ਵਿਆਹ ਦੇ ਵਿਚ ਤਕਰੀਬਨ 25% ਦਾ ਘਾਟਾ ਸਹਿਣਾ ਪੈ ਰਿਹਾ ਹੈ ਲਾੜਾ ਲਾੜੀ ਦੇ ਰਿਸ਼ਤੇਦਾਰਾਂ ਵੱਲੋਂ ਮਿਲਣ ਵਾਲੀ ਜਿਹੜੀ ਦਕਸ਼ਣਾ ਆ ਉਹ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ ਤੇ ਹੁਣ ਜਿਹੜੇ ਦੂਜੇ ਪਾਸੇ ਆ ਵੀ ਕੋਈ ਵੀ ਦੁਕਾਨਦਾਰ ਜਿਹੜਾ ਆ ਉਹ ਡੋਲੀ ਸਮੇਂ ਕਾਰ ਤੇ ਸੁੱਟੇ ਜਾਣ ਵਾਲੇ ਸਿੱਕਿਆਂ ਦੀ ਜਿਹੜੀ ਰਸਮ ਹੈ ਉਹ ਨੋਟਾਬੰਦੀ ਹੋਣ ਤੋਂ ਬਾਅਦ ਮਹਿਜ ਇੱਕ ਰਸਮ ਹੀ ਰਹਿ ਗਈ ਆ ਖਾਸ ਮੁਸ਼ਕਤ ਤੋਂ ਬਾਅਦ ਇਕੱਠੇ ਹੋਏ ਸਿਰਫ 2000 ਰੁਪਏ ਦੇ ਸਿੱਕੇ ਹੀ ਡੋਲੀ ਦੀ ਵਾਲੀ ਕਾਰ ਦੇ ਉੱਤੇ ਸੁੱਟੇ ਜਾ ਸਕੇ ਬਾਜ਼ਾਰ ਦੇ ਵਿਚ ਇਸ ਸਮੇਂ ਕੋਈ ਵੀ ਦੁਕਾਨਦਾਰ ਸਿੱਕੇ ਤੱਕ ਮੁਹੱਈਆ ਕਰਾਉਣ ਨੂੰ ਤਿਆਰ ਨਹੀਂ ਹੈਗਾ ਸੋ ਇਹ ਦੇਖੋ ਜੀ ਮਤਲਬ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਕਿ ਇਹੋ ਜਿਹੇ ਕੰਮ ਆਪਾਂ ਕਰਨੇ ਨਹੀਂ ਹੈਗੇ ਹਨਾ ਨਾ ਇਹਨਾਂ ਨੂੰ ਘਟਾਈਏ ਫਜ਼ੂਲ ਘਟਾਈਏ ਹਨਾ ਇਹ ਜਿਹੜੇ ਰਸਮੋ ਰਿਵਾਜ ਸਿਰਫ ਰਸਮੋ ਰਿਵਾਜ ਹੀ ਰਹਿ ਗਏ ਨੇ ਇੱਕ ਮਹਿਜ ਸਿੰਬਲ ਦੇ ਤੌਰ ਤੇ ਤੇ ਹੁਣ ਇਹ ਨੋਟਬੰਦੀ ਕਰਨ ਕਰਕੇ ਜਿਹੜੀ ਕਿ ਸਰਕਾਰ ਦੇ ਸਾਈਡ ਇਫੈਕਟ ਆ ਜਿੱਦਾਂ ਕਈ ਗੋਲੀਆਂ ਦੇ ਸਾਈਡ ਇਫੈਕਟ ਹੁੰਦੇ ਨਾ ਇਹ ਜਿਹੜੀ ਕੁਰੀਤੀ ਹੈ ਇਹ ਬੰਦ ਹੋਣ ਦਾ ਇੱਕ ਸਾਈਡ ਇਫੈਕਟ ਸੀਗਾ ਹਨਾ ਤੇ ਆਪਾਂ ਇਹਨੂੰ ਹੁਣ ਕਹਿ ਰਹੇ ਹਾਂ ਵੀ ਬੰਦ ਕਿਉਂ ਹੋ ਗਿਆ ਨੋਟਬੰਦੀ ਦਾ ਅਸਰ ਉੱਧਰ ਚਲੇ ਗਿਆ ਇਹ ਤਾਂ ਆਪਾਂ ਪੋਜ਼ਿਟਿਵ ਲੈ ਸਕਦੇ ਹਾਂ ਇਸ ਚੀਜ਼ ਨੂੰ
ਦੇਖੋ ਜੀ ਬਹੁਤ ਸਾਰੇ ਕਈ ਵਾਰੀ ਨਾ ਗੱਲਾਂ ਚੁਟਕਲਿਆਂ ਦਾ ਰੂਪ ਧਾਰਨ ਕਰ ਜਾਂਦੀਆਂ ਊਂ ਤਾਂ ਅਸੀਂ ਅੰਦਰੋਂ ਤਾਂ ਖੁਸ਼ ਹੀ ਹਾਂ ਇਸ ਗੱਲਾਂ ਤੋਂ ਵੀ ਇਹ ਚੀਜ਼ਾਂ ਜੇ ਰੁਕ ਰਹੀਆਂ ਬੰਦ ਹੋ ਰਹੀਆਂ ਤਾਂ ਇੱਕ ਚੰਗੇ ਸਾਈਨ ਆ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਨਾ ਇਹ ਹਾਸਣ ਖੇਡਣ ਮਜ਼ਾਕ ਦੀਆਂ ਗੱਲਾਂ ਵੀ ਬਣ ਚੁੱਕੀਆਂ ਕੱਲ ਮੈਨੂੰ ਵੀ ਕੋਈ ਫੋਟੋ ਭੇਜ ਰਿਹਾ ਸੀ ਵੀ ਲਾੜਾ ਲਾੜੀ ਐਫ ਮਸ਼ੀਨਾਂ ਹੱਥ ਚ ਫੜੀ ਬੈਠੇ ਆ ਭਾਵੇਂ ਫੋਟੋਸ਼ਾਪ ਕਰ ਕਰ ਹੀ ਭੇਜ ਰਹੇ ਰੁਕ ਤੇ ਇਹ ਜਿਹੀਆਂ ਗੱਲਾਂ ਹੋ ਰਹੀਆਂ ਸਨ ਜਿਵੇਂ ਅੱਜ ਕੱਲ ਸਾਡੇ ਪ੍ਰਚਾਰਕ ਵੀ ਇਹ ਗੱਲਾਂ ਕਰ ਰਹੇ ਆ ਮੈਂ ਤੁਹਾਡੇ ਕੱਲ ਇੱਕ ਬਾਬਾ ਰਣਜੀਤ ਸਿੰਘ ਢੱਡਰੀ ਵਾਲਿਆਂ ਦੀ ਸੁਣ ਰਿਹਾ ਸੀ ਬੜੇ ਹਲਕੇ ਫੁਲਕੇ ਮੂਡ ਦੇ ਵਿੱਚ ਜਿਹੜੀਆਂ ਇਹ ਗੱਲਾਂ ਇਸ ਕਰ ਰਹੇ ਸੀ ਵੀ ਕਿਵੇਂ ਪ੍ਰਚਾਰਕ ਆ ਜਿਹੜਾ ਮੱਥਾ ਟੇਕਣ ਤੇ ਖੁਸ਼ ਹੋ ਰਿਹਾ ਸੀ ਵੀ ਦਸ ਦਸ ਦੇ ਆਉਣਗੇ ਅੱਜ ਪਰ ਜੇ ਕੋਈ ਖੁੱਲੇ ਚੱਕ ਕੇ ਲੈ ਗਿਆ ਤਾਂ ਕਹਿੰਦੇ ਫਿਰ ਉਹਦੀ ਕਿਵੇਂ ਲਿਵ ਲੱਗੀ ਕਿੱਥੇ ਲੱਗੀ ਤਾਂ ਉਹ ਚੀਜ਼ਾਂ ਬੜੀਆਂ ਵਧੀਆ ਲੱਗਦੀਆਂ ਤੇ ਇਹ ਚੀਜ਼ਾਂ ਲਾਈਫ ਦੇ ਵਿੱਚ ਹੋਣੀਆਂ ਚਾਹੀਦੀਆਂ ਮੈਨੂੰ ਲੱਗਦਾ ਵੀ ਚੇਂਜ ਜੇ ਹੱਸਦੇ ਖੇਡਦੇ ਆ ਜੇ ਕਿਸੇ ਚੀਜ਼ ਦੇ ਵਿੱਚ ਉਹ ਜ਼ਿਆਦਾ ਸਹਾਈ ਹੁੰਦਾ ਜੇ ਨਿਸਬਤ ਡਾਂਗ ਨਾਲ ਕੋਈ ਚੀਜ਼ ਕੀਤੀ ਡਾਂਗ ਨਾਲ ਚੀਜ਼ ਬੰਦਾ ਬਗਾਨੇ ਬਸ ਹੋ ਕੇ ਮਜ਼ਬੂਰੀ ਬਸ ਕਰਦਾ ਹੱਸਦੇ ਖੇਡਦੇ ਜੇ ਕੋਈ ਗੱਲ ਹੁੰਦੀ ਹੈ ਨਾ ਉਹ ਬੰਦਾ ਮਜ਼ਾਕ ਮਜ਼ਾਕ ਦੇ ਵਿੱਚ ਗ੍ਰਹਿਣ ਕਰ ਲੈਂਦਾ ਤੇ ਹੌਲੀ ਹੌਲੀ ਉਸ ਰਾਹ ਤੁਰ ਪੈਂਦਾ ਹੁਣ ਜੇ ਇਹਦੇ ਨਾਲ ਹੀ ਜੇ ਆਪਾਂ ਹੁਣ ਪ੍ਰਚਾਰਕਾਂ ਦੀ ਗੱਲ ਕਰ ਲਈਏ ਜਿਹੜਾ ਢੱਡਰੀਆਂ ਵਾਲੇ ਦੀ ਗੱਲ ਕਰੀਏ ਅਸੀਂ ਅਕਸਰ ਬਹੁਤ ਸਾਰੀਆਂ ਚਰਚਾਵਾਂ ਕਰਦੇ ਰਹਿੰਦੇ ਇਹਨਾਂ ਵਿਸ਼ਿਆਂ ਦੇ ਉੱਤੇ ਪਰ ਮੈਨੂੰ ਜਿਹੜਾ ਉਹਨਾਂ ਦਾ ਹੁਣ ਜੇ ਰੋਲ ਨਿਭਾਇਆ ਉਹਨਾਂ ਨੇ ਜੋ ਕੀਤਾ ਕਈ ਵਾਰੀ ਕਹਿੰਦੇ ਲੋਕ ਵੀ ਉਹ ਗੁਰਬਾਣੀ ਤੋਂ ਬਾਹਰ ਜਾਂਦੇ ਆ ਇੱਦਾਂ ਕਰਦੇ ਉਹ ਪਰ ਮੇਰੇ ਹਿਸਾਬ ਨਾਲ ਕਿਸੇ ਵੀ ਟੀਚਰ ਨੂੰ ਕਿਸੇ ਵੀ ਪ੍ਰਚਾਰਕ ਵੀ ਇੱਕ ਟੀਚਰ ਹੁੰਦਾ ਉਹਨੂੰ ਇੰਨਾ ਕੁ ਲਿਬਰਲ ਹੋਣਾ ਚਾਹੀਦਾ ਉਹਨੂੰ ਇੰਨਾ ਕੁ ਮਾਹੌਲ ਮਿੱਠਾ ਠੰਡਾ ਪਿਆਰਾ ਹਲਕਾ ਫੁਲਕਾ ਬਣਾ ਕੇ ਰੱਖਣਾ ਚਾਹੀਦਾ ਆਪਦੇ ਦੁਆਲੇ ਵੀ ਉਹਦੀ ਜੇ ਕਥਾ ਸੁਣਨ ਆਉਂਦੇ ਆ ਲੋਕ ਨਾ ਤੇ ਉਹਨਾਂ ਚ ਖੁਦ ਜਗਿਆਸਾ ਹੋਵੇ ਇੰਟਰਸਟ ਹੋਵੇ ਉਹ ਬੈਠ ਕੇ ਸੁਣਨ ਹੱਸਣ ਹੱਸਦਿਆਂ ਨਾਲ ਹੱਸਣ ਰੋਂਦਿਆਂ ਨਾਲ ਰੋਣ ਮਾਹੌਲ ਦੇ ਮੁਤਾਬਕ ਬਹਿ ਜਾਣ ਨਾਲ ਜੇ ਹੁਣ ਉੱਥੇ ਜਾ ਕੇ ਅਸੀਂ ਇਕੱਲੇ ਪ੍ਰਚਾਰਕ ਇਹੀ ਕਹੀ ਜਾਵੇ ਵੀ ਮੂੰਹ ਮੁੰਨ ਲਿਓ ਤੁਸੀਂ ਸਿਰ ਮੁੰਨ ਲਿਓ ਤੁਹਾਨੂੰ ਐਂ ਕਰ ਦੂੰ ਤੁਹਾਨੂੰ ਬੋ ਮੈਨੂੰ ਨੀ ਲੱਗਦਾ ਇਸ ਢੰਗ ਨਾਲ ਕੋਈ ਵੀ ਬੰਦੇ ਨੂੰ ਅਸੀਂ ਮੋੜ ਸਕਾਂਗੇ ਕਿਸੇ ਪਾਸੇ ਸੋ ਇਹੋ ਜਿਹੇ ਹਲਕੇ ਫੁਲਕੇ ਗੱਲਾਂ ਹਲਕੇ ਫੁਲਕੇ ਪ੍ਰਚਾਰ ਨਾਲ ਵੀ ਬਹੁਤ ਵਧੀਆ ਕੁਛ ਹੋ ਜਾਂਦਾ ਸੋ ਸਿੱਕਿਆਂ ਦੇ ਮਾਮਲੇ ਚ ਵੀ ਮੈਨੂੰ ਪੂਰੀ ਇਸ ਚੀਜ਼ ਦੀ ਉਮੀਦ ਆ ਵੀ ਅੰਦਰੋਂ ਅਸੀਂ ਖੁਸ਼ ਹਾਂ ਅੰਦਰੋਂ ਸਾਨੂੰ ਪਤਾ ਵੀ ਅੱਜ ਮਜ਼ਬੂਰੀ ਬਸ ਵੀ ਸਹੀ ਸਾਡੇ ਖਰਚੇ ਘੱਟ ਰਹੇ ਆ ਬਹੁਤ ਕੁਛ ਸਾਡੇ ਕੰਟਰੋਲ ਚ ਆ ਰਿਹਾ ਪਰ ਬਾਹਰ ਜਿਹੜੇ ਮਜ਼ਾਕ ਦੇ ਜਿਹੜੇ ਚੁਟਕਲੇ ਬਣੇ ਆ ਚਲੋ ਕੁਛ ਟਾਈਮ ਇਹ ਵੀ ਇੱਕ ਕਹਿ ਸਕਦੇ ਹਾਂ ਚੰਗਾ ਟਾਈਮ ਵੀ ਮੰਨੀਏ ਵੀ ਜਦੋਂ ਅਸੀਂ ਫੋਨ ਖੋਲਦੇ ਹਾਂ ਕੋਈ ਨਾ ਕੋਈ ਵਧੀਆ ਹਾਸੇ ਵਾਲਾ ਮਜ਼ਾਕ ਵਾਲਾ ਚੁਟਕਲਾ ਜਾਂ ਫੋਟੋ ਦੇਖਣ ਨੂੰ ਮਿਲਦੀ ਹੈ
ਜੀ ਮਿੰਟੋ ਜੀ ਹੁਣ ਇੱਦਾਂ ਹੈ ਕਿ ਆਪਾਂ ਗੀਤ ਇਕੱਠੇ ਸੁਣ ਲੈਂਦੇ ਹਾਂ ਤੇ ਤੁਸੀਂ ਹੋਲਡ ਹੀ ਰੱਖਿਓ ਛੱਡਿਓ ਨਾ ਪ੍ਰੋਗਰਾਮ ਕਿਉਂਕਿ ਹਜੇ ਉਧਰੋਂ ਮੈਸੇਜ ਆਈ ਜਾ ਰਹੇ ਪਏ ਸੀ ਹਜੇ ਰੱਜੇ ਨਹੀਂ ਹੈਗੇ
ਉਹ ਐਕਚੁਅਲੀ ਪ੍ਰੋਬਲਮ ਦੋ ਤਿੰਨ ਪ੍ਰੋਬਲਮਾਂ ਜੀ ਦੇਖੋ ਇੱਕ ਤਾਂ ਹੁਣ ਜਿਹੜੇ ਮਹਿਮਾਨਾਂ ਦੇ ਆਏ ਆ ਉਹਨਾਂ ਨੇ ਸਾਡੇ ਟੀਮ ਨੂੰ ਮੋਹਨ ਨਾਗਰਾ ਹੋਰਾਂ ਨੂੰ ਬੋਬੀ ਸਾਹਿਬ ਵੀ ਗੁਰਮੀਤ ਹੋਰਾਂ ਨੂੰ ਆਪਣੇ ਸਾਰੇ ਬਲੋਕ ਘੁਮਾ ਲੈਂਦੇ ਨੇ ਚਰਚ ਜਾ ਕੇ ਆਪਦੀ ਗੱਡੀ ਦੇ ਉੱਤੇ ਤੇ ਉਹ ਦੁਬਾਰਾ ਵਾਪਸ ਆ ਗਏ ਆ ਤੇ ਨਾਲ ਨਾਲ ਸਾਡਾ ਨਾ ਸਿੱਖ ਖੇਡਾਂ ਦੇ ਫੰਡ ਦੀ ਵੀ ਗੱਲਬਾਤ ਚੱਲ ਰਹੀ ਆ ਤੇ ਮੈਨੂੰ ਨਾਗਰਾ ਸਾਹਿਬ ਨੇ ਸਪੈਸ਼ਲ ਅਪੀਲ ਕੀਤੀ ਸੀ ਕਹਿੰਦੇ ਭਾਜੀ ਉਹਨਾਂ ਚ ਰੇਡੀਓ ਤੇ ਲਾ ਲਓ ਤੁਸੀਂ ਤੇ ਉਦੋਂ ਬਾਅਦ ਗੇਮਾਂ ਦੇ ਮਾਮਲੇ ਚ ਸਾਨੂੰ ਉਵੇਂ ਐਕਸਪਲੇਨ ਨੀ ਹੋਣਾ ਜਿੰਨਾ ਤੁਸੀਂ ਅਟਵਾਲ ਸਾਹਿਬ ਨੂੰ ਐਕਸਪਲੇਨ ਕਰ ਦਿਓਗੇ ਤੇ ਉਹ ਕਿਉਂਕਿ ਸਾਨੂੰ ਇਹ ਹੁੰਦਾ ਨਾ ਵੀ ਅਸੀਂ ਫਿਰ ਜਿੰਨਾ ਵੱਧ ਐਕਸਪਲੇਨ ਕਰਾਂਗੇ ਉਨੀ ਸਾਡਾ ਜਿਹੜਾ ਕੈਂਚੀ ਆ ਉਹ ਮੋਟੀ ਹੋ ਜਾਂਦੀ ਆ ਤੇ ਮੋਟੀ ਕੈਂਚੀ ਬਿਨਾਂ ਗੇਮਾਂ ਹੋਣੀਆਂ ਵੀ ਨੀ ਫਿਰ ਜੇ ਆਪਾਂ ਮੋਟੀਆਂ ਕੱਟਣੀਆਂ ਪੈਣੀਆਂ ਤੇ ਦੂਜਾ ਜਿਹੜੀ ਮੇਰੀ ਇਹ ਆ ਵੀ ਸਿੱਧੂ ਸਾਹਿਬ ਦੇਖੋ ਹੁਣ ਫੇਰ ਹੀ ਮੈਸੇਜ ਆ ਤੁਹਾਨੂੰ ਸੁਨੇਹਾ ਲਾਉਣਾ ਦੱਸਿਓ ਨਾ ਕਿਸੇ ਨੂੰ ਉਹ ਇਹ ਆ ਵੀ ਕਾਰ ਬਾਹਰ ਖੜੀ ਹੈ ਇੱਕ ਤੁਹਾਡੇ ਵਾਸਤੇ ਅਸੀਂ ਛੱਡ ਕੇ ਆਏ ਹੋਲਡਨ ਉਹਦੀ ਚਾਬੀ ਹੈ ਟੇਬਲ ਤੇ ਪਈ ਆ ਜਦੋਂ ਵੀ ਤੁਸੀਂ ਰੇਡੀਓ ਸ਼ੋਅ ਫਿਨਿਸ਼ ਕਰੋ ਆ ਕੇ ਸਾਨੂੰ ਜੁਆਇਨ ਕਰ ਲਿਓ ਤੇ ਅਸੀਂ ਫਿਰ ਅੱਗੇ ਆਪਾਂ ਜੇਬਾਂ ਕੱਟਣ ਚ ਤੁਹਾਨੂੰ ਵੀ ਹਾਲ ਸ਼ੁਰੂ ਕਰਨਾ ਤੇ ਨਾਗਰਾ ਸਾਹਿਬ ਹੋਰਾਂ ਨੇ ਚਾਹ ਦਾ ਕੱਪ ਮੈਨੂੰ ਲਿਆ ਤਾ ਇੱਥੇ ਹੈ ਜੀ ਤੇ ਫਿਰ ਮੈਂ ਪੰਜ ਚਾਰ ਮਿੰਟ ਚਲੋ ਲਾਉਣਾ ਫਿਰ ਇਸ ਤੋਂ ਬਾਅਦ ਮਾਫੀ ਚਾਹੂੰਗਾ।
ਹਾਂਜੀ ਚਲੋ ਜਦ ਤੱਕ ਆਪਾਂ ਮੈਸੇਜ ਲੈਣੇ ਉਧਰ ਅਮਰੀਕ ਸਿੰਘ ਫਲੋਰਾ ਹੋਣੀ ਵੀ ਜੇਬ ਚ ਕੈਂਚੀ ਪਾਈ ਬੈਠੇ ਨੇ ਤੇ ਉਹਨਾਂ ਦੇ ਵੀ ਆਪਾਂ ਵਿਚਾਰ ਕ੍ਰਿਕਟ ਦੇ ਬਾਰੇ ਜਾਣਨੇ ਨੇ ਤੇ ਕਹਿੰਦੇ ਨੇ ਕਿ ਕੋਈ ਵੀ ਗੱਲ ਪੁੱਛਣੀ ਹੋਵੇ ਮਿੰਟੂ ਬਰਾੜ ਉਹਨਾਂ ਨੂੰ ਪੁੱਛ ਸਕਦੇ ਆ ਜੀ ਤੇ ਆਪਣੇ ਬੱਬੂ ਪਰਮਾਰ ਤੇ ਹਰਮੀਤ ਚੰਨਾ ਕਹਿ ਰਹੇ ਨੇ ਬਾਈ ਜੀ ਸ਼ਬਨਮ ਜਿਹੜੇ ਮੇਰੇ ਵਾਈਫ ਦੀ ਫਰੈਂਡ ਹੈ ਤੇ ਉਹ 15 ਸੈਕਟਰ ਦੇ ਵਿੱਚ ਰਹਿ ਰਹੇ ਨੇ ਆਫਟਰ ਮੈਰਿਜ ਵੀ ਵੈਂਟ ਟੂ ਦੇਅਰ ਹੋਮ ਐਟ ਚੰਡੀਗੜ੍ਹ ਹਾਂਜੀ ਉਹਨਾਂ ਦੇ ਆਪਾਂ ਮਤਲਬ ਜਾ ਕੇ ਆਏ ਹਾਂ ਸੋ ਚਲੋ ਸੁਖਦੀਪ ਰਿਆੜ ਕਹਿ ਰਹੇ ਨੇ ਭਾਜੀ ਜਦੋਂ ਅਸੀਂ ਗੂਗਲ ਤੇ ਕੋਈ ਸਰਚ ਕਰਦੇ ਹਾਂ ਤਾਂ ਫਿਰ ਗੂਗਲ ਮਿੰਟੂ ਬਰਾੜ ਤੇ ਸਰਚ ਕਰਦਾ ਆ ਤਾਂ ਫਿਰ ਜਵਾਬ ਦਿੰਦਾ ਜਾ ਕੇ
ਉਹ ਦੇਖੋ ਜੀ ਮੈਂ ਅੱਜ ਕੱਲ ਮਜ਼ਾਕ ਦਾ ਪਾਤਰ ਬਣਿਆ ਹੋਇਆ ਬਹੁਤ ਵੱਡਾ ਨਿੱਕੀ ਨਿੱਕੀ ਗੱਲ ਦੇ ਉੱਤੇ ਮੈਨੂੰ ਮੇਰੇ ਮੈਨੂੰ ਮਜ਼ਾਕ ਬਣਾਇਆ ਜਾ ਰਿਹਾ ਮੇਰੀ ਬੇਰੁਜ਼ਗਾਰੀ ਨੂੰ ਮਜ਼ਾਕ ਬਣਾਇਆ ਜਾ ਰਿਹਾ ਤੇ ਅਚਨਚੇਤ ਕਈ ਵਾਰੀ ਪਤਾ ਹੀ ਨੀ ਲੱਗਦਾ ਵੀ ਕਿੱਡੀ ਵੱਡੀ ਗੱਲ ਮੈਨੂੰ ਕਹਿ ਜਾਂਦੇ ਆ ਸਾਰੇ ਜਣੇ ਗੱਲੀ ਬਾਤੀ ਤੇ ਫਿਰ ਮੈਂ ਮਹਿਸੂਸ ਕਰਦਾ ਵੀ ਯਾਰ ਲਾਭਾ ਤਾਂ ਤੇਰੀ ਹੋ ਗਈ ਮਨ ਨਾ ਮਨ ਫਿਰ ਉਹ ਭਗਵੰਤ ਮਾਨ ਵਾਲੀ ਗੱਲ ਹੁੰਦੀ ਹੈ ਵੀ ਇਹ ਮੇਰੀ ਲਾਭਾ ਹੋ ਗਈ ਉਹ ਮੇਰੇ ਮਿੱਤਰ ਨੀ ਕਹਿੰਦਾ ਹੁੰਦਾ ਫਿਲਮ ਚ ਕਹਿੰਦਾ ਲੱਗਦਾ ਤਾਂ ਆਈ ਆ ਤੇ ਉਹ ਮੈਂ ਦੇਖ ਰਿਹਾ ਵੀ ਹਰ ਰੋਜ਼ ਕਿਤੇ ਨਾ ਕਿਤੇ ਜਿੱਥੇ ਚਰਚਾ ਛਿੜਦੀ ਆ ਤੇ ਮੇਰੀ ਦੁੱਖ ਦੀ ਰਗ ਚ ਹੱਥ ਧਰਿਆ ਜਾਂਦਾ ਕੱਲ ਬੜਾ ਸੀਰੀਅਸ ਟੌਪਿਕ ਚੱਲ ਰਿਹਾ ਕਿਸੇ ਦੇ ਘਰੇ ਬੈਠੇ ਸਿਆਣੇ ਸਿਆਣੇ ਬੰਦੇ ਬੈਠੇ ਬੜੀ ਵਧੀਆ ਜਚੀ ਹੋਈ ਮਹਿਫਲ ਤੇ ਉੱਥੇ ਗੱਲ ਚੱਲ ਪਈ ਜੀ ਅਖੀਰ ਕਹਿੰਦੇ ਜੀ ਵੀ ਮੁਲਕਾਂ ਦੇ ਵਿੱਚ ਅਰਾਜਕਤਾ ਫੈਲੀ ਹੋਈ ਆ ਏਦਾਂ ਹੋਈ ਏਦਾਂ ਗੱਲ ਕਰਦੇ ਕਰਾਉਂਦੇ ਅਖੀਰ ਇਹ ਆ ਗਈ ਵੀ ਅਰਾਜਕਤਾ ਦਾ ਜਿਹੜਾ ਮੇਨ ਕਾਰਨ ਕੀ ਆ ਕਹਿੰਦੇ ਅਰਾਜਕਤਾ ਤੋਂ ਨਾਲ ਨਾਲ ਵੀ ਜਿਹੜੀਆਂ ਜੀ ਕਹਿੰਦੇ ਅੱਜ ਕੱਲ ਲੁੱਟਾਂ ਖੋਹਾਂ ਚੋਰੀਆਂ ਹੋ ਰਹੀਆਂ ਨਾ ਡਾਕੇ ਵੱਜ ਰਹੇ ਆ ਉਹਨਾਂ ਦਾ ਕਾਰਨ ਹੈਗਾ ਜੀ ਅਨਇੰਪਲਾਇਮੈਂਟ ਕਹਿੰਦੇ ਉਹ ਮੇਰੇ ਤਾਂ ਜੀ ਡਾਂਗ ਵਾਂਗੂ ਵੱਜਿਆ ਫਿਰ ਮੈਂ ਕਿਹਾ ਹੁਣ ਤੁਸੀਂ ਇਹ ਸਮਝਦੇ ਹੋ ਮੈਂ ਹੁਣ ਚੋਰੀਆਂ ਕਰਨ ਲੱਗੂਆ ਯਾਰ ਕਈ ਵਾਰੀ ਏਦਾਂ ਵੀ ਜਿਹੜੀ ਚੌੜ ਚੌੜ ਦੇ ਵਿੱਚ ਨਾ ਬਹੁਤ ਵੱਡੀਆਂ ਗੱਲਾਂ ਕਹੀਆਂ ਜਾਂਦੀਆਂ ਦੁਖਦੀਆਂ ਰਗਾਂ ਦੇ ਹੱਥ ਧਰੇ ਜਾਂਦੇ ਆ ਸੋ ਮੈਨੂੰ ਮਹਿਸੂਸ ਹੋ ਰਿਹਾ ਵੀ ਮੈਨੂੰ ਚਾਹੇ ਛੇਤੀ ਨਾ ਤੇ ਦੇਖ ਨੂੰ $10-20 ਦਾ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਪਰ ਅਨਇੰਪਲਾਇਡ ਦਾ ਜਿਹੜਾ ਟੈਗ ਆ ਉਹ ਹਟਾਉਣਾ ਪੈਣਾ
ਜੀ। ਕੁਲਦੀਪ ਬਲ ਪੁੱਛ ਰਹੇ ਨੇ ਕਹਿੰਦੇ ਮਲੂਕੇ ਦੀਆਂ ਗਾਲਾਂ ਦਾ ਵੀ ਕੋਈ ਬਣਿਆ
ਨਹੀਂ ਜੀ ਮਲੂਕੇ ਦੀਆਂ ਗਾਲਾਂ ਦਾ ਕੁਛ ਨਹੀਂ ਬਣਦਾ ਤੇ ਨਾ ਹੀ ਬਣਨਾ ਉਹਨਾਂ ਇੱਕ ਫਿਤਰਤ ਹੁੰਦੀ ਆ ਬੰਦੇ ਦੀ ਉਹਨਾਂ ਦੀ ਫਿਤਰਤ ਆ ਜੀ ਜਿਹੜੀ ਇੱਕ ਕਿਸਮ ਦੀ ਜਿਹੜਾ ਖਰਬਾ ਬੋਲਣਾ ਆਪਦੇ ਆਲੇ ਦੁਆਲੇ ਨਾਲ ਵੀ ਉਹ ਸਦਾ ਹੀ ਖਰਬੇ ਰਹਿੰਦੇ ਆ ਸਾਰਾ ਦਿਨ ਹੀ ਅੱਕੇ ਇੱਕ ਆਇਆ ਨੀ ਜਿਹੜਾ ਬੰਦਾ ਰਹਿੰਦਾ ਹੁੰਦਾ ਉਹ ਫੀਲਿੰਗ ਦੇ ਉਹ ਇਨਸਾਨ ਆ ਤੇ ਉਹਨਾਂ ਦੀ ਫਿਤਰਤ ਆ ਪਰ ਹੁਣ ਥੋੜਾ ਜਿਹਾ ਜਦੋਂ ਦੇ ਕੈਮਰੇ ਆਏ ਨਾ ਹਰ ਹੱਥ ਚ ਕੈਮਰਾ ਆਇਆ ਉਦੋਂ ਦਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਉਸ ਫਿਤਰਤ ਦੀ ਪਹਿਲਾਂ ਤਾਂ ਉਹ ਇੰਜੋਏ ਕਰਦੇ ਸੀ ਇਸ ਫਿਤਰਤ ਨੂੰ ਹੁਣ ਉਹਨੂੰ ਭੁਗਤ ਰਹੇ ਆ
ਜੀ। ਜਗਤਾਰ ਗਿੱਲ ਸਾਡੇ ਨਾਲ ਜੁੜੇ ਨੇ ਟੁੱਡੀ ਕੇ ਵਾਲੇ ਹਾਂਗਕਾਂਗ ਤੋਂ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਮੈਂ ਵੀ ਯੋਗਰਾਜ ਦੇ ਕਾਫੀ ਨੇੜੇ ਰਹਿਣ ਦਾ ਮੌਕਾ ਮਿਲਿਆ ਮੈਨੂੰ ਵੀ ਤੇ ਬਰਾੜ ਸਾਹਿਬ ਯੋਗਰਾਜ ਦਾ ਜਿਹੜਾ ਮਕਾਨ ਸੈਕਟਰ 11 ਚ ਸੀ ਚੰਡੀਗੜ੍ਹ ਪੜ੍ਹਦੇ ਸਮੇਂ ਡਿੰਪਲ ਜਾਣੀ ਕਿ ਯੋਗਰਾਜ ਦੇ ਕਜ਼ਨ ਰਮਣੀਕ ਪੰਨੂ ਅਜੇ ਬਹੁਤ ਵਧੀਆ ਦੋਸਤ ਨੇ ਯੁਵਰਾਜ 1982 ਚ ਸਾਲ ਡੇਢ ਸਾਲ ਦਾ ਸੀ ਛੋਟੇ ਜਿਹੇ ਬੈਟ ਨਾਲ ਖੇਡਦਾ ਹੁੰਦਾ ਸੀ ਦੋਨੋਂ ਪਿਓ ਪੁੱਤ ਵਧੀਆ ਦੋਸਤ ਸੀ ਤੇ ਉਹ ਵੀ ਦੂਜਾ ਕੁਐਸਚਨ ਕਹਿੰਦੇ ਮਲੁੱਕੇ ਵਾਲੇ ਕੇਸ ਦਾ ਖੁੱਲ ਕੇ ਦੱਸਿਓ ਜੀ ਹੁਣ ਖੁੱਲ ਕੇ ਤਾਂ ਗਾਲਾਂ ਹੀ ਕੱਢ ਸਕਦੇ ਹਾਂ ਜੀ ਹੋਰ ਤਾਂ ਕੁਛ ਨੀ ਕਰਦਾ।
ਦੇਖੋ ਮੇਰੇ ਹਿਸਾਬ ਨਾਲ ਜਿਹੜੀ ਮੈਨੂੰ ਅੱਜ ਮਹਿਸੂਸ ਹੋ ਰਿਹਾ ਵੀ ਮਲੂਕਾ ਪਹਿਲਾਂ 2 ਵਾਰ ਕਾਂਗੜ ਤੋਂ ਹਾਰ ਚੁੱਕਿਆ ਆਜ਼ਾਦ ਤੌਰ ਦੇ ਉੱਤੇ ਤੇ ਕਾਂਗਰਸ ਦੇ ਵਿਧਾਇਕ ਦੇ ਤੌਰ ਦੇ ਉੱਤੇ ਤੇ ਤੀਜੀ ਵਾਰ ਜਿਹੜੀ ਮੈਨੂੰ ਲੱਗਦਾ ਵੀ ਐਤਕੀ ਜਿਹੜੀ ਸਿਚੁਏਸ਼ਨ ਇਹ ਕ੍ਰੀਏਟ ਹੋ ਰਹੀ ਹੈ ਵੀ ਜਿਹੜੀ ਤਾਂ ਅਕਾਲੀ ਦਲ ਕੋਲੇ ਸਨ ਤੇ ਅਕਾਲੀ ਦਲ ਦਾ ਅਸੀਂ ਦੇਖ ਰਹੇ ਹਾਂ ਵੀ ਉਹਦੇ ਕੋਲੇ 40-42 ਜਾਂ 46 ਤੱਕ ਲੋਕ ਅੱਡੋ ਅੱਡ ਜਿਹੜੇ ਅੰਕੜੇ ਆ ਰਹੇ ਆ ਸੀਟਾਂ ਦੇ ਰਹੇ ਆ ਹੁਣ ਅਕਾਲੀ ਦਲ ਨੂੰ ਤੇ ਜਿਹੜੀਆਂ 20-25 ਸੀਟਾਂ ਘਟਾ ਰਹੇ ਆ ਉਹਨਾਂ ਚ ਮਲੂਕੇ ਦੀ ਸੀਟ ਪੱਕੀ ਆ ਜੀ ਇਹ ਗਰੰਟੀ ਆ।
ਅੱਛਾ ਚਲੋ ਲੱਗਦਾ ਮਤਲਬ ਜਿਸ ਹਿਸਾਬ ਨਾਲ ਉਹ ਬੋਲ ਬਾਣੀ ਆ ਮੈਨੂੰ ਲੱਗਦਾ ਲੋਕ ਫਤਵਾ ਦੇਣਗੇ। ਪ੍ਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਤੇ ਸੁਣ ਰਹੇ ਜੀ ਟੂਰ ਸਾਹਿਬ ਸਵਾਗਤ ਹੈ ਤੁਹਾਡਾ ਅਮਰੀਕਾ ਤੋਂ। ਅਮਰਪ੍ਰੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਲਗਭਗ 50 ਲੱਖ ਜੋਸ਼ੀ ਭਾਰਤ ਦੇ ਵਿਚ ਨੇ, ਪਰ ਕਿਸੇ ਨੇ ਇਹ ਨੀ ਦੱਸਿਆ ਕਿ ਨੋਟ ਬੰਦ ਹੋਣ ਵਾਲੇ ਆ, ਤੇ ਇਹ ਵੀ ਇੱਕ ਚੁਟਕਲਾ ਬਣਿਆ ਹੋਇਆ। ਤੇ ਰਜੀਵ ਭਗਤ ਹੋਣੀ ਜੁੜੇ ਨੇ ਐਡਲੇਡ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਆਓ ਜੀ, ਸਵਾਗਤ ਹੈ ਤੁਹਾਡਾ। ਤੇ ਨਵੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਨੂੰ ਦੋਨੋਂ।
ਆਪਣੇ ਰਜੀਵ ਭਗਤ ਜੀ ਨੂੰ ਮਾੜਾ ਜਿਹਾ ਐਡਰੈਸ ਪੁੱਛ ਲਿਓ ਆਪਾਂ, ਕਿਉਂਕਿ ਕੱਲ ਨੂੰ ਪੈਸੇ ਇਕੱਠੇ ਕਰਨੇ ਆਵਾਂਗੇ, 100-200 ਇੱਧਰ ਵੀ ਲਾ ਲੈਵਾਂਗੇ ਕੁੰਡੀ।
ਸੋਰੀ, ਇਹ ਪਰਥ ਚ ਆ ਜੀ।
ਪਰਥ ਚ? ਅੱਛਾ, ਤੁਸੀਂ ਐਡਲੇਡ ਕਿਹਾ ਸੀ ਨਾ,
ਆਪਣੇ ਜਿਹੜੇ ਕਾਰਜ ਹੈ, ਟਾਈਮ ਹੈ, ਉਹ ਗੁਜ਼ਾਰੋ। ਸੋ ਮਿੰਟੂ ਜੀ, ਚਲੋ ਹੁਣ ਪੀਓ ਚਾਹ ਪਾਣੀ ਤੇ ਇੱਕ ਗੀਤ ਸੁਣਦੇ ਆ। ਗੀਤ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਅਮਰੀਕ ਸਿੰਘ ਫਲੋਰਾ ਉਹਨਾਂ ਨੂੰ ਵੀ ਚੰਦ ਕੁ ਮਿੰਟ ਲੈ ਲਈਏ ਭਾਰਤ ਜਾਣ ਤੋਂ ਪਹਿਲਾਂ, ਉਹਨਾਂ ਨੂੰ ਨੋਟਾਂ ਦਾ ਹਾਲ ਚਾਲ ਪੁੱਛ ਲਈਏ। ਸੋ ਕੈਰੀ ਆਨ ਜੀ, ਸ਼ੁਕਰੀਆ
ਜੀ, ਮਿਹਰਬਾਨੀ।
ਹਾਂਜੀ ਸਰਬੀ ਜੀ, ਗੀਤ ਲਾਓ ਜੀ ਇੱਕ।
ਨੱਬੇ ਮਾਡਲ ਮੇਰਾ ਸਕੂਟਰ, ਗੱਡੀ ਤੇ ਵੱਜੂ ਹੂਟਰ, ਮੈਂ ਰੱਬ ਨੂੰ ਗੋਲੀ ਮਾਰਦਾ ਜੇ ਹੁੰਦਾ ਸ਼ਾਰਪ ਸ਼ੂਟਰ।
ਤੂੰ ਤਾਂ ਆਪ ਰੱਬ ਹੈ।
ਨੱਬੇ ਮਾਡਲ ਮੇਰਾ ਸਕੂਟਰ, ਗੱਡੀ ਤੇ ਵੱਜੂ ਹੂਟਰ, ਮੈਂ ਰੱਬ ਨੂੰ ਗੋਲੀ ਮਾਰਦਾ ਜੇ ਹੁੰਦਾ ਸ਼ਾਰਪ ਸ਼ੂਟਰ। ਸਾਲੀ ਕਿਸਮਤ ਹੀ ਬੇਕਾਰ,
ਓ ਛੱਡ ਯਾਰ ਤੂੰ ਕਿੱਕ ਮਾਰ, ਓ ਛੱਡ ਯਾਰ ਤੂੰ ਕਿੱਕ ਮਾਰ, ਓ ਛੱਡ ਯਾਰ ਤੂੰ ਕਿੱਕ ਮਾਰ, ਕੋਈ ਛੱਡੇ ਯਾਰ ਤੂੰ ਸਾਲੀ ਕਿੱਕ ਮਾਰ ਯਾਰ।
ਮੇਰੇ ਵੱਡੇ ਵੱਡੇ ਸੁਪਨੇ ਮੈਂ ਛਰਨੀ ਵੇਖਣ ਦਿੰਦੇ, ਮੈਂ ਸਿਰ ਤਲਾਵਾਂ ਤਾਜ ਨੂੰ ਸਲੇ ਵੇਚਣ ਹੀ ਨੀ ਦਿੰਦੇ।
ਤੇਰੇ ਡੈਡੀ ਦਾ ਤਾਜ ਹੈ
ਮੇਰੇ ਵੱਡੇ ਵੱਡੇ ਸੁਪਨੇ ਮੱਛਰ ਨਹੀਂ ਵੇਖਣ ਦਿੰਦੇ, ਮੈਂ ਸਿਰ ਕਲਾਵਾਂ ਤਾਜ ਨੂੰ ਸਲੇ ਵੇਚਣ ਹੀ ਨੀ ਦਿੰਦੇ। ਆਪਣੀ ਹੁੰਦੀ ਜੇ ਸਰਕਾਰ,
ਲੈ ਅੱਜ ਬਣਾ ਲੈਣੇ ਸਰਕਾਰ,
ਉਹ ਛੱਡ ਯਾਰ ਚੱਕ ਮਾਰ, ਉਹ ਛੱਡ ਯਾਰ ਚੱਕ ਮਾਰ, ਉਹ ਛੱਡ ਯਾਰ ਚੱਕ ਮਾਰ, ਉਹ ਛੱਡ ਯਾਰ ਚੱਕ ਮਾਰ।
ਕੋਲ ਜਮੀਮਰ ਗੱਡੀ ਨਾਲ ਬੈਠੀ ਸੋਹਣੀ ਨੱਡੀ, ਦੁਨੀਆਂ ਨੂੰ ਪਿੱਛੇ ਕੱਟ ਜਾ ਫੁੱਲ ਰਸਾਂ ਤੇ ਛੱਡੀ। ਮੇਰੇ ਕੋਲ ਜਮੀਮਰ ਗੱਡੀ ਨਾਲ ਬੈਠੀ ਸੋਹਣੀ ਨੱਡੀ, ਦੁਨੀਆਂ ਨੂੰ ਪਿੱਛੇ ਕੱਟ ਜਾ ਫੁੱਲ ਰਸਾਂ ਤੇ ਛੱਡੀ।
ਬਈ ਕਿ ਨਿਕਲੀਆਂ ਦੀ ਓਕਾ
ਤੂੰ ਲੈਣੀ ਹੈ,
ਉਹ ਛੱਡ ਯਾਰ ਤੂੰ ਕਿੱਕ ਮਾਰ, ਉਹ ਛੱਡ ਯਾਰ ਤੂੰ ਕਿੱਕ ਮਾਰ, ਉਹ ਛੱਡ ਯਾਰ ਤੂੰ ਕਿੱਕ ਮਾਰ, ਕੋਈ ਛੱਡੇ ਯਾਰ ਤੂੰ ਸਾਰੀ ਕਿੱਕ ਮਾਰ ਯਾਰ। ਕਰਨੇ ਪੂਰੇ ਜੇ ਡਰੀਮ, ਲਾਉਣੀ ਪੈਣੀ ਕੋਈ ਸਕੀਮ, ਇੱਕ ਸਾਹਬ ਵੀ ਹੋਣਗੇ ਰਿਚ ਮਹਿਲ ਖਾਂ ਦੁੱਧ ਤੋਂ ਲਾ ਕਰੀਮ। ਕਰਨੇ ਪੂਰੇ ਜੇ ਡਰੀਮ, ਲਾਉਣੀ ਪੈਣੀ ਕੋਈ ਸਕੀਮ, ਸਿੱਖ ਸਾਹਿਬ ਵੀ ਹੋਣਗੇ ਰਿਚ ਮਹਿਲ ਖਾਂ ਦੁੱਧ ਤੋਂ ਲਾ ਕਰੀਮ। ਬਾਈ ਉਹ ਕਰੋੜ ਚ ਕਿੰਨੇ ਕੁ ਹੁੰਦੇ ਹਜ਼ਾਰ, ਉਹ ਛੱਡ ਯਾਰ ਚੱਕ ਮਾਰ, ਉਹ ਛੱਡ ਯਾਰ ਚੱਕ ਮਾਰ, ਉਹ ਛੱਡ ਯਾਰ ਚੱਕ ਮਾਰ, ਉਹ ਛੱਡ ਯਾਰ ਚੱਕ ਮਾਰ।
ਜੀ ਗੀਤ ਸੁਣ ਰਹੇ ਸੀ ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਹੈ। ਦਿਲ ਵਾਲੀ ਗੱਲ ਦੇ ਵਿੱਚ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਔਰ ਅੱਜ ਦਿਨ ਐਤਵਾਰ ਹੈ ਤੇ ਉਮੀਦ ਰੱਖਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਲੰਘ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਮਿੰਟੂ ਬਰਾੜ ਜੀ ਹੁਣੀ ਚਾਹ ਦਾ ਕੱਪ ਪੀ ਕੇ ਹੁਣ ਗੱਲਾਂ ਬਾਤਾਂ ਵੱਲੋਂ ਜਾ ਰਹੇ ਨੇ ਤੇ ਮੈਂ ਵੀ ਉਹਨਾਂ ਨੂੰ ਜੁਆਇਨ ਕਰਾਂਗਾ ਥੋੜੀ ਦੇਰ ਬਾਅਦ। ਪਰ ਫਿਲਹਾਲ ਭਾਰਤ ਦੀ ਟਿਕਟ ਕਰਾਈ ਬੈਠੇ ਨੇ ਅਮਰੀਕ ਸਿੰਘ ਫਲੋਰਾ ਤੇ ਛੇਤੀ ਜਹਾਜ਼ ਚੜ੍ਹਨਾ ਉਹਨਾਂ ਨੇ ਵੀ ਸ਼ਾਮ ਨੂੰ, ਤੇ ਉਹਨਾਂ ਨੂੰ ਜਾਣ ਤੋਂ ਪਹਿਲਾਂ ਮੈਂ ਕਿਹਾ ਇੱਕ ਵਾਰੀ ਪ੍ਰੋਗਰਾਮ ਦੇ ਵਿੱਚ ਲੈ ਆਈਏ ਤੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਥੋੜੀ ਜਿਹੀਆਂ ਕਰ ਲਈਏ। ਅਮਰੀਕ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ, ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀ ਦੇ ਸਰੋਤਿਆਂ ਨੂੰ, ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ। ਤੇ ਖਾਸ ਕਰਦੇ ਹਾਂ ਕਿ ਉਹਨਾਂ ਦਾ ਵੀਕਐਂਡ ਬਹੁਤ ਵਧੀਆ ਚੱਲ ਰਿਹਾ ਹੋਵੇਗਾ ਜਿੱਦਾਂ ਤੁਹਾਡਾ ਪ੍ਰੋਗਰਾਮ ਚੱਲ ਰਿਹਾ।
ਦੇਖੋ ਜਦ ਇੰਡੀਆ ਨੂੰ ਜਾਣਾ ਹੁੰਦਾ ਨਾ ਚਾਹ ਬਹੁਤ ਹੁੰਦਾ ਹਨਾ।
ਨਹੀਂ ਅਮਨਦੀਪ, ਇੰਨਾ ਕੋਈ ਖਾਸ ਚਾਹ ਨਹੀਂ, ਅੱਗੇ ਬਹੁਤ ਚਾਹ ਹੁੰਦਾ ਜਦੋਂ ਪਹਿਲਾਂ ਪਹਿਲਾਂ ਆਏ ਸੀ, ਤੇ ਹੁਣ ਇੰਨਾ ਕੋਈ ਚਾਹ ਨਹੀਂ ਹੈ। ਚਾਹ ਤਾਂ ਇੱਥੇ ਰਹਿ ਕੇ ਚੰਗਾ ਬਹੁਤ ਲੱਗਦਾ ਆਸਟ੍ਰੇਲੀਆ ਦੇ ਵਿੱਚ। ਅੱਜ ਕੱਲ ਤਾਂ ਇੱਥੇ ਚਾਹਵਾਂ ਨਾਲ ਭਰੀ ਪਈ ਜ਼ਿੰਦਗੀ। ਜੇਕਰ ਆਸਟ੍ਰੇਲੀਆ ਵਿੱਚ ਤੁਸੀਂ ਘੁੰਮ ਕੇ ਦੇਖੋ, ਇੱਥੇ ਦੇ ਵਾਤਾਵਰਨ ਨੂੰ ਦੇਖੋ, ਇੱਧਰ ਇੱਧਰ ਜਾਓ, ਖੇਤਾਂ ਨੂੰ ਦੇਖੋ, ਤਾਂ ਬਹੁਤ ਚੰਗਾ ਲੱਗਦਾ ਆਸਟ੍ਰੇਲੀਆ ਦੇ ਵਿੱਚ ਵੀ। ਮੈਨੂੰ ਸਭ ਤੋਂ ਚੰਗਾ ਉਦੋਂ ਲੱਗਦਾ ਜਦੋਂ ਅਸੀਂ ਆਸਟ੍ਰੇਲੀਆ ਨੂੰ ਵਾਪਸ ਆਏ।
ਅੱਛਾ, ਉਧਰੋਂ ਜ਼ਿਆਦਾ ਇੱਧਰ ਨੂੰ ਆਉਣਾ ਹੁੰਦਾ, ਫੇਰ ਚਾਹ ਚੜਦਾ ਤੁਹਾਨੂੰ? ਮੈਨੂੰ ਪਤਾ ਕਿੰਨਾ ਚਾਹ ਚੜਿਆ ਪਿਛਲੇ ਹਫਤੇ, ਬਹੁਤ ਮੈਨੂੰ ਓਨਾ ਇਹ ਫੀਲਿੰਗ ਮੈਨੂੰ ਆਈ ਤਕਰੀਬਨ 1990 ਤੋਂ ਬਾਅਦ ਪਹਿਲੀ ਵਾਰੀ। ਉਦੋਂ ਇੰਡੀਆ ਦੇ ਵਿੱਚ ਸੀਗੇ, ਆਸਟ੍ਰੇਲੀਆ ਦੇ ਵੀਜ਼ੇ ਲਈ ਅਪਲਾਈ ਕੀਤਾ ਹੋਇਆ ਸੀ, 2-3 ਸਾਲ ਲੱਗ ਗਏ ਹਨਾ, ਸਾਰੇ ਕਾਗਜ਼ ਪੱਤਰ ਮੈਡੀਕਲ ਹੁੰਦੇ ਨੇ, ਉਦੋਂ ਟਾਈਮ ਜਿਆਦਾ ਲੱਗਦਾ ਹੁੰਦਾ ਸੀ। ਜਦੋਂ ਨਾ ਵੀਜ਼ਾ ਆਇਆ ਬਈ, ਅਸੀਂ ਇੰਨੇ ਖੁਸ਼ ਹੋਏ ਹਨਾ, ਤਾਂ ਵੀਜ਼ਾ ਆ ਗਿਆ ਤੇ ਚਿੱਠੀ ਆਈ, ਤੇ ਫਿਰ ਅਸੀਂ ਸ਼ਾਮ ਨੂੰ ਜੀ ਪਤਾਸੇ ਲੈ ਕੇ ਸ਼ਹੀਦਾਂ ਦੀ ਜਗ੍ਹਾ ਮਤਲਬ ਦੀਵਾ ਕਰਨ ਗਏ ਹਨਾ, ਮੱਥਾ ਟੇਕਣ ਗਏ। ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਵੀ ਵੀਜ਼ਾ ਆਇਆ, ਕਈ ਦਿਨ ਸਾਡਾ ਚਾਹ ਜਿਹੜਾ ਆ ਉਹ ਨੀ ਉਤਰਿਆ। ਤੇ ਇਹ ਫੀਲਿੰਗ ਮੈਨੂੰ ਪਿਛਲੇ ਹਫਤੇ ਆਈ ਜੀ, ਮੈਂ ਵੀ ਅਸੀਂ ਵੀ ਇੰਡੀਆ ਜਾਣਾ ਹੁਣ, ਉਹ ਕੁਦਰਤੀ ਤੌਰ ਤੇ ਚਲੋ ਹੁਣ ਇੱਥੇ ਦੇ ਸਿਟੀਜ਼ਨ ਹੈ ਅਸੀਂ, ਉਹ OCI ਵਗੈਰਾ ਮੈਂ ਨਹੀਂ ਕੀਤਾ ਹੋਇਆ, ਤੇ ਮੈਨੂੰ ਵੀ ਪਿਛਲੇ 1.5 ਮਹੀਨੇ ਤੋਂ ਮੈਂ ਜੱਦੋਜਹਿਦ ਕਰ ਰਿਹਾ ਸੀ ਇੰਡੀਆ ਦਾ ਵੀਜ਼ਾ ਲੈਣ ਦੇ ਲਈ। ਤਾਂ ਕੋਈ ਫਾਰਮ ਭਰਾਏ, 15-20 ਪੇਜਾਂ ਦੀ ਐਪਲੀਕੇਸ਼ਨ ਹੋ ਗਈ, 3-4 ਥਾਂ ਫੋਟੋਆਂ ਲਵਾਈਆਂ ਟੈਸਟ ਕਰਾ ਕੇ, 2 ਨਾਲ ਐਫੀਡੈਵਿਟ ਲਵਾਏ ਹਨਾ, JP ਤੋਂ ਸਾਈਨ ਕਰਾ ਕੇ 20 ਵਾਰੀ ਸਾਈਨ ਕੀਤੇ, ਮੇਰੇ ਖਿਆਲ 12 ਪੇਜਾਂ ਤੇ ਮਤਲਬ 5-7 ਵਾਰੀ ਤਾਂ ਸਾਈਨ ਕੀਤੇ ਹੀ ਆ ਹਨਾ। ਫਿਰ ਆਨਲਾਈਨ ਐਪਲੀਕੇਸ਼ਨ ਭਰੀ, ਫਿਰ ਉਹਨੂੰ ਇਕੱਠੇ ਕਰਕੇ ਪਾਸਪੋਰਟ ਦੇ ਨਾਲ ਉਹਨੂੰ ਕੋਰੀਅਰ ਕੀਤਾ ਹਨਾ। ਤਾਂ ਉਹ ਫਿਰ ਜਦੋਂ ਨਾ ਵੀਜ਼ਾ ਆਇਆ, ਪਾਸਪੋਰਟ ਆਇਆ, ਮੈਨੂੰ ਇੰਨਾ ਚਾਹ ਚੜਿਆ ਵੀ ਲੈ ਮੇਰੀ ਇੰਨੀ ਕੀਤੀ ਮਿਹਨਤ, ਮੈਨੂੰ ਇੰਡੀਆ ਦਾ ਵੀਜ਼ਾ ਮਿਲ ਗਿਆ। ਉਹ ਨਜ਼ਾਰੇ ਆ ਗਏ, ਬਹੁਤ ਵੱਡੀ ਫੀਲਿੰਗ ਆਈ। ਮੇਰਾ ਜੀ ਕਰੇ ਮੈਂ ਜਲੰਧਰ ਦੇ ਕੋਲ ਤੱਲਣ ਜਾ ਕੇ ਜਹਾਜ਼ ਚੜਾ ਕੇ ਆਵਾਂ ਹਨਾ ਸੁੱਖ ਤੇ। ਤੁਹਾਨੂੰ ਪਤਾ ਉੱਥੇ ਇੱਕ ਗੁਰਦੁਆਰਾ ਆ, ਮੇਰਾ ਵੀ ਦਿਲ ਕਰੇ ਵੀ ਮੈਂ ਵੀ ਉੱਥੇ ਹੁਣ ਵੀਜ਼ਾ ਲੱਗ ਗਿਆ, ਮੈਂ ਜਹਾਜ਼ ਚੜਾ ਕੇ ਆਵਾਂ, ਇੰਨਾ ਦੀ ਫੀਲਿੰਗ ਆ ਰਹੀ ਸੀ ਮੈਨੂੰ ਵੀ। ਤੋ ਮੈਨੂੰ ਤਾਂ ਬੜੀ ਵਧੀਆ ਫੀਲਿੰਗ ਆ ਹੁਣ ਇੰਨਾ। ਦੇਖੋ ਇਹ ਮੈਨੂੰ ਲੱਗਦਾ ਵੀ ਇਹ ਚਾਹ ਵਧਾਉਣ ਦੇ ਲਈ ਇੰਡੀਅਨ ਅੰਬੈਸੀ ਇੰਨਾ ਖੱਜਲ ਕਰਦੀ ਆ ਵੀਜ਼ਾ ਦੇਣ ਵੇਲੇ।
ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ
ਹੈ। ਬੰਦੇ ਨੂੰ ਇੰਡੀਆ ਦਾ ਚਾਹ ਤਾਂ ਹੋਵੇ, ਜੇ ਹੁਣ ਏਦਾਂ ਹੁਣ ਅਸੀਂ ਕੈਨੇਡਾ ਗਏ ਆ, ਅਮਰੀਕਾ ਜਾਈਦਾ, 2 ਮਿੰਟਾਂ ਚ ਰਜਿਸਟ੍ਰੇਸ਼ਨ ਹੋ ਜਾਂਦੀ ਆ, ਨਾ ਕੋਈ ਬੰਦਾ ਧੱਕੇ ਧੌਲੇ, ਨਾ ਕੋਈ ਚਾਹ ਉਹ ਤਾਂ ਕੈਨੇਡਾ ਹੀ ਆ। ਅੱਜ ਤਾਂ ਐਡਲੇਡ ਨੂੰ ਜਹਾਜ਼ ਫੜ ਕੇ ਆ ਗਿਆ, ਏਦਾਂ ਕੈਨੇਡਾ ਨੂੰ ਚਲੇ ਜਾਈਦਾ, ਕੋਈ ਚਾਹ ਰਹਿੰਦਾ ਬੰਦੇ ਨੂੰ ਹਨਾ। 2-3 ਮਹੀਨੇ ਖੱਜਲ ਕੀਤਾ ਹੋਵੇ ਬੰਦੇ ਨੂੰ, ਇੰਨੇ ਕਾਗਜ਼ ਇਕੱਠੇ ਕਰਾਏ ਹੋਣ, ਫੇਰ ਬੰਦੇ ਨੂੰ ਚਾਹ ਵੀ ਰਹਿੰਦਾ ਜਾਣ ਦਾ, ਨਹੀਂ ਤਾਂ ਉਹ ਤਾਂ ਏਦਾਂ ਸਮਝਦੇ ਆ ਵੀ ਸਿਡਨੀ ਤੋਂ ਉੱਠ ਕੇ ਕੌਫ ਸਰਵਰ ਨੂੰ ਆ ਗਏ, ਕੌਫ ਸਰਵਰ ਤੋਂ ਉੱਠ ਕੇ ਐਡਲੇਡ ਨੂੰ ਚਲੇ ਗਏ ਹਨਾ। ਤੋ ਬਹੁਤ ਮੈਨੂੰ ਤਾਂ ਮੈਂ ਤੁਸੀਂ ਫੇਰ ਵੀਜ਼ਾ ਨੀ ਲਿਆ ਹੋਣਾ ਇੰਡੀਆ ਦਾ, ਤਾਂ ਨੀ ਤੁਹਾਨੂੰ ਇੰਨਾ ਵਧੀਆ ਚਾਹ ਆਉਂਦਾ।
ਹੁਣ
ਇਧਰ ਕ੍ਰਿਕਟ ਦੇ ਵਿਚ ਸਾਊਥ ਅਫਰੀਕਾ ਵਾਲਿਆਂ ਨੇ ਘੀਸੀਆਂ ਕਰਾਈਆਂ ਸੀਗੀਆਂ ਆਸਟ੍ਰੇਲੀਆ ਦੀਆਂ, ਤੇ 2 ਮੈਚ ਤਾਂ ਬੁਰੀ ਤਰ੍ਹਾਂ ਰਹੇ ਆ, ਤੇ ਆ ਤੀਜਾ ਐਡਲੇਡ ਦੇ ਵਿਚ ਆ ਕੇ ਅਸੀਂ ਮਾੜਾ ਮੋਟਾ ਹੌਸਲਾ ਦਿੱਤਾ ਇਹਨਾਂ ਨੂੰ ਵੀ ਕਾਕਾ ਤੁਸੀਂ ਕਰੋ ਕੰਮ ਵਧੀਆ।
ਬਾਹਰ ਕੀਤਾ ਗਿਆ ਤੇ ਨਵੇਂ ਨੋਟ ਪਾਏ ਗਏ ਉਹਨਾਂ ਦੇ, ਨਵੇਂ 5-5 ਸੌ ਦੇ, 1-2 ਹਜ਼ਾਰ ਵਾਲੇ ਨਵੇਂ ਨੋਟ, ਤਾਂ ਉਹ ਮੈਨੂੰ ਮੈਂ ਥੋੜੇ ਥੋੜੇ ਚੱਲ ਰਹੇ ਆ ਹੁਣ, ਤੇ ਉਹਦੇ ਨਾਲ ਟੀਮ ਥੋੜੀ ਰਿਵਾਈਵ ਹੋਈ ਆ, ਇਹ ਇਫੈਕਟ ਪਿਆ ਤੁਸੀਂ। ਹੁਣ ਗੱਲ ਸਮਝ ਲੱਗਣੀ ਆਣੀ ਆ ਕਿ ਆਸਟ੍ਰੇਲੀਆ ਜਿਹੜੀ ਟੀਮ ਰਿਵਾਈਵ ਕਿੱਦਾਂ ਹੋਈ ਆ, ਮੋਦੀ ਫੈਕਟ ਕਰਕੇ ਹੋਈ ਆ ਕਿ ਉਹਨਾਂ ਨੇ ਵੀ ਨੋਟਾਂ ਵਾਲੀ ਗੱਲ ਸੁਣ ਲਈ, ਪੁਰਾਣੇ ਨੋਟ ਕੱਢੋ ਬਾਹਰ ਤੇ ਨਵੇਂ ਨੋਟ ਪਾਓ ਤੇ ਫਿਰ ਦੇਖੋ ਪਰਫਾਰਮੈਂਸ ਚੱਲਦੀ ਹੈ।
ਪੁਰਾਣੇ ਪਲੇਅਰ ਕਿਹੜੇ ਕਿਹੜੇ ਕੱਢੇ ਆ ਜੀ?
ਅਮਨਦੀਪ ਉਹਨਾਂ ਦੇ ਵਿੱਚ ਦੋ ਮਾਸ਼ ਬ੍ਰਦਰ ਉਹ ਕੱਢੇ ਆ, ਤੇ ਇੱਕ ਜਿਹੜਾ ਵਿਕਟ ਕੀਪਰ ਸੀਗਾ ਨਾ ਉਹ ਵੀ ਖਾਸ ਨੀ ਕਰ ਰਿਹਾ ਸੀ, ਉਹ ਕੱਢਿਆ ਤੇ ਇੱਕ ਦੋ ਹੋਰ ਕੱਢਿਆ, ਤੇ ਉਹਨਾਂ ਦੀ ਜਗ੍ਹਾ ਤੇ ਨਵੇਂ ਯੰਗ ਮੁੰਡੇ ਪਾਏ ਆ ਨਿਊ ਸਾਊਥ ਵੇਲ ਦੇ। ਉਹਨਾਂ ਨੇ ਵੈਸੇ ਖਾਸ ਤਾਂ ਕੀਤਾ ਨਹੀਂ, ਲੇਕਿਨ ਪੁਰਾਣਿਆਂ ਨੂੰ ਥੋੜਾ ਡਰ ਲੱਗਾ, ਉਹਨਾਂ ਨੇ ਕਾਫੀ ਰੰਗ ਬਣਾਏ ਤੇ ਇੱਕ ਤਰ੍ਹਾਂ ਨਾਲ ਇੱਕ ਬਹੁਤ ਚੰਗੀ ਸਥਿਤੀ ਵਿੱਚ ਆਸਟ੍ਰੇਲੀਆ ਨੂੰ ਲੈ ਆਏ ਆ, ਤੇ 124 ਰਨ ਦੀ ਪਹਿਲੀ ਇਨਿੰਗ ਦੇ ਬੇਸ ਤੇ ਉਹਨਾਂ ਨੇ ਲੀਡ ਹਾਸਲ ਕੀਤੀ ਸੀ। ਤੇ ਸਾਊਥ ਅਫਰੀਕਾ ਦੀ ਵੀ ਟੀਮ ਡਗਮਗਾ ਜਿਹੀ ਗਈ ਆ, ਉਹਦੇ ਵਿੱਚ ਵੀ ਇੱਕ ਦੋ ਪੁਰਾਣੇ ਨੋਟ ਆ, 500 ਦੇ, 1000 ਦੇ, ਉਹ ਵੀ ਨੀ ਚੱਲ ਰਹੇ, ਉਹਨਾਂ ਨੂੰ ਵੀ ਬਦਲਣਾ ਪਊਗਾ। ਤੇ ਹੁਣ ਸਥਿਤੀ ਇਹ ਆ ਕਿ 70 ਰਨ ਦੀ ਉਹਨਾਂ ਕੋਲ ਲੀਡ ਆ ਮਨਜੀਤ ਸਾਊਥ ਅਫਰੀਕਾ ਦੇ ਕੋਲ, ਤੇ ਉਹਦੇ ਕੋਲ 4 ਖਿਡਾਰੀ ਉਹਨਾਂ ਦੇ ਹਾਲੇ ਬਾਕੀ ਆ। ਜੇਕਰ ਉਹ 150 ਦੇ ਕਰੀਬ, 150-160 ਦੇ ਰਨ ਦੇ ਕਰੀਬ ਲੀਡ ਲੈਂਦੇ ਆ ਤਾਂ ਹੋ ਸਕਦਾ ਕਿ ਮੈਚ ਵਿੱਚ ਥੋੜਾ ਜਿਹਾ ਇੰਟਰਸਟ ਬਣੇ, ਲੇਕਿਨ ਜਿੱਦਾਂ ਪਹਿਲੀ ਇਨਿੰਗ ਦੇ ਵਿੱਚ ਆਸਟ੍ਰੇਲੀਅਨ ਬੈਟਸਮੈਨ ਨੇ ਬੈਟਿੰਗ ਕੀਤੀ ਆ, ਤੇ ਆਸਟ੍ਰੇਲੀਆ ਦੀ ਜਿਹੜੀ ਐਡਲੇਡ ਦੀ ਜਿਹੜੀ ਪਿੱਚ ਆ ਉਹ ਸੈਕੰਡ ਇਨਿੰਗ ਦੇ ਵਿੱਚ ਵੱਡੇ ਸਕੋਰ ਬਣਾਉਣ ਦੇ ਲਈ ਮਹਾਰਤ ਰੱਖਦੀ ਆ, ਤੇ ਕੁੱਲ ਮਿਲਾ ਕੇ ਇਸ ਵੇਲੇ ਜਿਹੜੀ ਸਥਿਤੀ ਹੈ ਆਸਟ੍ਰੇਲੀਆ ਦੀ ਇਸ ਟੈਸਟ ਮੈਚ ਵਿੱਚ ਉਹ ਕਾਫੀ ਮਜ਼ਬੂਤ ਆ, ਤੇ ਲੱਗਦਾ ਕਿ ਆਸਟ੍ਰੇਲੀਆ ਇਹ ਮੈਚ ਜਿੱਤ ਜਾਊਗਾ, ਤੇ ਫਿਰ ਵੀ ਸੀਰੀਜ਼ ਉਹ ਨਹੀਂ ਜਿੱਤ ਸਕਣਗੇ ਕਿਉਂਕਿ ਉਹ ਪਹਿਲਾਂ ਹੀ ਦੋ ਮੈਚ ਹਾਰ ਚੁੱਕੇ ਹਨ, ਲੇਕਿਨ ਕਲੀਨ ਸਵੀਪ ਅਗਰ ਇਹ ਹੋ ਜਾਂਦੀ ਇਹ ਵੀ ਮੈਚ ਆਸਟ੍ਰੇਲੀਆ ਹਾਰ ਜਾਵੇ ਜਾਂ ਹਾਰ ਜਾਂਦਾ ਹੈ ਤਾਂ ਪਹਿਲੀ ਵਾਰ ਹੋਏਗਾ ਕ੍ਰਿਕਟ ਦੇ ਇਤਿਹਾਸ ਵਿੱਚ ਕਿ ਆਸਟ੍ਰੇਲੀਆ ਆਪਣੇ ਦੇਸ਼ ਵਿੱਚ ਕਿਸੇ ਸੀਰੀਜ਼ ਨੂੰ ਕਲੀਨ ਸਵੀਪ ਦੇ ਨਾਲ ਹਾਰਿਆ। ਲੇਕਿਨ ਦੇਖਦੇ ਹਾਂ ਕਿ ਹਲੇ ਦੋ ਦਿਨ ਪਏ ਆ, ਚੌਥਾ ਦਿਨ ਤੇ ਪੰਜਵਾਂ ਦਿਨ, ਤੇ ਦੇਖਦੇ ਹਾਂ ਕਿ ਤੇਲ ਤੇ ਤੇਲ ਦੀ ਧਾਰ ਕਿੱਧਰ ਨੂੰ ਜਾਂਦੀ ਹੈ। ਲੇਕਿਨ ਕ੍ਰਿਕਟ ਵਿੱਚ ਕੁਛ ਵੀ ਨਹੀਂ ਅਮਨਜੀਤ ਕਿਹਾ ਜਾ ਸਕਦਾ ਜਦੋਂ ਤੱਕ ਲਾਸਟ ਡਿਲੀਵਰੀ ਨਹੀਂ ਕੀਤੀ ਜਾਂਦੀ। ਦੇਖਦੇ ਹਾਂ ਕਿ ਕਾਫੀ ਇੰਟਰਸਟਿੰਗ ਪੋਜੀਸ਼ਨ ਦੇ ਵਿੱਚ ਮੈਚ ਹੈ, ਲੇਕਿਨ ਪੱਲੜਾ ਆਸਟ੍ਰੇਲੀਆ ਦਾ ਭਾਰੀ ਆਉਂਦੀ।
ਤੁਸੀਂ ਹੁਣ ਨੋਟਾਂ ਨਾਲ ਜੋੜ ਕੇ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੂੰ ਦੇਖ ਰਹੇ ਹੋ, ਤੇ ਨੋਟਾਂ ਨਾਲ ਤਾਂ ਜੋੜਨਾ ਬਣਦਾ ਹੈ ਕਿਉਂਕਿ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਬਾਲ ਵੀ ਪਿੰਕ ਵਰਤੀ ਜਾ ਰਹੀ ਹੈ ਅਮਰੀਕਾ।
ਜੀ ਜੀ ਨਹੀਂ ਪਹਿਲੀ ਵਾਰ ਨੀ ਹੋਇਆ, ਦੂਜੀ ਤੀਜੀ ਵਾਰ ਹੋਇਆ, ਪਹਿਲਾਂ ਦੋ ਟੈਸਟ ਮੈਚ ਹੋਏ ਆ
ਮੇਰਾ ਵੀ ਯਕੀਨ ਓਦਾਂ ਕਰ ਲੈਂਦੇ ਸਾਰੇ ਹੀ ਜੋ ਮੈਂ ਕਹਿੰਦਾ ਆ, ਪਰ ਤੁਸੀਂ ਜਿਆਦਾ ਵਧੀਆ ਮਤਲਬ ਅਥਾਰਟੀ ਆ ਇਸ ਚੀਜ਼ ਦੀ ਕਿਉਂਕਿ ਕ੍ਰਿਕਟ ਨੂੰ ਤੁਸੀਂ ਫੋਲੋ ਕਰਦੇ ਆ। ਪ੍ਰਦੀਪ ਸਿੰਘ ਤੋਂ ਦੂਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਧਰ ਤਾਂ ਕਹਿੰਦਾ ਨੋਟ ਵੀ ਨੀ ਮਿਲਦੇ ਚਾਹ ਕਾਹਦਾ, ਭਾਜੀ ਤੁਹਾਨੂੰ ਕਹਿ ਰਹੇ ਆ ਕਹਿੰਦੇ ਚਾਹ ਤੁਹਾਨੂੰ ਸ਼ਾਇਦ ਇਸ ਕਰਕੇ ਨੀ ਇੰਡੀਆ ਚ ਨੋਟ ਨੀ ਮਿਲਦੇ।
ਮੇਰੇ ਕੋਲ 10-10 ਦੇ ਨੋਟ ਆ, ਉਹ ਸਾਰੇ ਗਿਣੇ, ਮੇਰੇ ਕੋਲ 400-500 ਰੁਪਇਆ ਬਣਿਆ, ਮੈਨੂੰ ਮੈਂ ਤਾਂ ਘਰ ਤੱਕ ਵੀ ਨੀ ਪਹੁੰਚਣੇ, ਉਹ
ਥ੍ਰੀ ਵੀਲਰ ਵੀ ਨੀ ਮਿਲਣਾ ਮੈਨੂੰ ਲੱਗਦਾ ਦਿੱਲੀ ਆਪਣੇ ਰਿਸ਼ਤੇਦਾਰਾਂ ਤੋਂ। ਹੁਣ ਹੁਣ ਟੈਸਟ ਹੋ ਜਾਣੇ ਤੁਹਾਡੇ ਸਾਰੇ ਰਿਸ਼ਤੇਦਾਰ ਪੇ, ਹੁਣ ਕਿਹੜਾ ਦਿੰਦਾ ਪਏ ਤੁਹਾਨੂੰ?
ਹਾਂਜੀ
ਹਾਂਜੀ ਹਨਾ, ਅੱਗੇ ਤਾਂ ਹੁਣ ਸਾਰੇ ਇਹੀ ਉਮੀਦ ਰੱਖਦੇ ਵੀ ਲਓ ਜੀ ਅਮਰੀਕ ਭਾਜੀ ਹੁਣੀ ਆਉਣਾ ਆ, ਉਹਨਾਂ ਕੋਲ ਪੈਸੇ ਵੱਧ ਹੋਣੇ, ਨਾਲ ਉਹਨਾਂ ਦੇ ਘੁੰਮਾਂ ਫਿਰਾਂਗੇ, ਪੈਸੇ ਖਰਚੂਗੇ। ਹੁਣ ਨੀ ਕਿਸੇ ਨੇ ਵੀ ਲਾਗੇ ਆਣਾ, ਹੁਣ ਕਹਿਣਾ ਵੀ ਚਾਹ ਦਾ ਕੱਪ ਵੀ ਸਾਨੂੰ ਪੈਸੇ ਦੇਣੇ ਪੈਣੇ, ਇਹਨਾਂ ਕੋਲ ਪੈਸੇ
ਨਹੀਂ। ਇਹ ਗੱਲ ਵੀ ਠੀਕ ਹੈ ਮੰਨਣ ਲਈ।
ਦੇਖੋ ਜੀ ਹੁਣ ਜੇ ਆਪਣੇ ਰਿਸ਼ਤੇਦਾਰ ਸੱਜਣ ਮੇ ਤਾਂ ਟੈਸਟ ਕਰਨੇ ਹੋਣ ਨਾ, ਹੁਣ ਮੌਕਾ ਆਇਆ ਜਾਣ ਦਾ ਇੰਡੀਆ, ਹੁਣ ਦੇਖੋ ਵੀ ਕਿਹੜਾ ਖੜਦਾ ਤੁਹਾਡੇ ਨਾਲ, ਕਹਿੰਦਾ ਭਈ ਆਓ ਜੀ ਆਓ ਮੈਂ ਤੁਹਾਨੂੰ ਘੁਮਾਣਾ, ਚੱਕੋ ਪੈਸੇ ਮੇਰੇ ਤੋਂ ਲਓ। ਹੁਣ 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 ਟੈਸਟ ਕਰਨ ਵਾਲਾ ਜਾਣਾ ਚਾਹੀਦਾ ਹੁਣ ਸਾਰਿਆਂ ਨੂੰ। ਤੇ ਦਲਜੀਤ ਸਿੰਘ ਮਹਿਤਾ ਚੌਂਕ ਕਹਿੰਦੇ ਨੇ ਕਿ ਅਮਰੀਕ ਭਾਜੀ ਨੂੰ ਕਹਿਣਾ ਕਿ ਇਸ ਵਾਰ ਮਿਲ ਕੇ ਜਾਣ ਜੀ।
ਇਸ ਵਾਰ ਅਮਨਦੀਪ ਬਿਲਕੁਲ ਇਸ ਵਾਰ ਮੈਂ ਮਨ ਬਣਾਇਆ, ਮੈਂ ਕੱਲ ਹੀ ਗੱਲ ਕਰਦਾ ਸੀ, ਤੇ ਇਸ ਵਾਰ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਮਿਲ ਕੇ ਆਉਣਾ ਜ਼ਰੂਰ, ਤੇ ਇਸ ਵਾਰ ਪਟਿਆਲੇ ਸਟੂਡੀਓ ਵੀ ਜਾਣਾ, ਉੱਥੇ ਵੀ ਜ਼ਰੂਰ ਜਾ ਕੇ ਆਉਣਾ, ਸਰਜੀਤ ਉਹਨਾਂ ਨੂੰ ਵੀ ਮਿਲਣਾ ਆ, ਤੇ ਤਾਏ ਨੂੰ ਵੀ ਮਿਲਾਂਗੇ, ਤਾਏ ਜੀ
ਜੀ ਇੰਦਰ ਦੁਬਲੀ ਕਹਿੰਦੇ ਨੇ ਕਿ ਫਲੋਰਾ ਸਾਹਿਬ 6 ਮਹੀਨੇ ਬਾਅਦ ਤਾਂ ਇੰਡੀਆ ਨੂੰ ਤੁਰ ਪੈਂਦੇ ਆ, ਤੇ 2 ਸਾਲ ਬਾਅਦ ਜਾਇਆ ਕਰੋ ਫੇਰ ਦੇਖਿਓ ਇੰਡੀਆ ਦੇ ਲੋਕੀ ਤੁਹਾਨੂੰ ਕਿੱਦਾਂ ਚਾਹ ਕਰਦੇ ਆ।
ਅਮਨਦੀਪ ਉਹ 6 ਮਹੀਨੇ ਵਾਲੀ ਗੱਲ ਏਦਾਂ ਆ ਵੀ ਸਾਡੇ ਨਾ ਸਾਰੇ ਜਿਹੜੇ ਉਮਰ ਦੇ ਅਸੀਂ ਹੈਗੇ ਆ, ਸਾਰਿਆਂ ਦੇ ਨਿਆਣੇ ਵਿਆਹਣ ਵਾਲੇ ਆ, ਜਿਹਦਾ ਵਿਆਹ ਹੋ ਰਿਹਾ ਉਹਨਾਂ ਦੇ ਨਾ, ਤੇ ਕਿਸੇ ਨਾ ਕਿਸੇ ਦਾ ਵਿਆਹ ਆਉਂਦਾ ਰਹਿੰਦਾ, ਫਿਰ ਜੇ ਨਾ ਜਾਓ ਤਾਂ ਫਿਰ ਉੱਦਾਂ ਨਾਰਾਜ਼ਗੀ ਹੋ ਜਾਂਦੀ ਆ। ਇੱਕ ਦੋ ਸਾਲਾਂ ਵਿੱਚ ਇੱਕ ਬਹੁਤ ਬਾਅਦ ਜਾਣਾ ਪਿਆ, ਲੇਕਿਨ ਮੈਂ ਤਿੰਨ ਚਾਰ ਸਾਲਾਂ ਬਾਅਦ ਵੈਸੇ ਜਾਈਦਾ ਇੰਡੀਆ ਨੂੰ।
ਹਾਂਜੀ ਹਾਂਜੀ, ਇਹ ਤਾਂ ਚਲੋ ਹੁਣ ਇੱਕ ਬੇਲਦਾਰੀ ਕਰਕੇ ਫਿਰ ਹੁੰਦਾ ਜਾਣਾ ਪੈਂਦਾ, ਪਰ ਜਿੱਦਾਂ ਉਦਾਂ ਆਪਣੀ ਮਰਜ਼ੀ ਦੇ ਨਾਲ ਤਾਂ ਬਹੁਤ ਟਾਈਮ ਹੁਣ ਮੈਨੂੰ ਤਕਰੀਬਨ ਚਾਰ ਪੰਜ ਸਾਲ ਬਾਅਦ ਹੀ ਜਾਣਾ ਹੈ ਮੈਂ। ਤੇ ਪ੍ਰਦੀਪ ਤੂਰ ਕ੍ਰਿਕਟ ਬਾਰੇ ਕਹਿ ਰਹੇ ਜਿਹੜੇ ਕਹਿੰਦੇ ਖੱਜਲ ਕਰਦੇ ਸੀ ਖਿਡਾਰੀ, ਉਹ ਕੱਢ ਦਿੱਤੇ, ਬਿਲਕੁਲ ਜੀ ਇਹ ਹੋਣਾ ਚਾਹੀਦਾ ਨਾਲ ਦੀ ਨਾਲ। ਨੈਬ ਸਿੰਘ ਹੋਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਪ੍ਰੋਗਰਾਮ ਨੰਬਰ 1 ਤੇ ਉਮੀਦ ਰੱਖਦੇ ਆ ਕਹਿੰਦੇ ਏਦਾਂ ਹੀ ਰਹੋਗੇ ਤੁਸੀਂ। ਨੈਬ ਸਿੰਘ ਸੰਘਾ ਅੱਜ ਕਹਿੰਦੇ ਸਾਡੀ 32ਵੀਂ ਵੈਡਿੰਗ ਐਨਵਰਸਰੀ ਹੈ ਜੀ, ਤੇ ਇੱਕ ਗੀਤ ਪੰਜਾਬੀ ਸੌਂਗ ਲਾ ਦਿਓ ਜੀ, ਡੈਡੀਕੇਟਡ ਟੂ ਮਾਈ ਵਾਈਫ ਜਸ ਸੰਘਾ। ਲਓ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ 32nd ਵੈਡਿੰਗ ਐਨਵਰਸਰੀ ਦੀਆਂ, ਤੇ ਉਮੀਦ ਰੱਖਦੇ ਆ
ਹਾਂਜੀ
ਹਾਂਜੀ। ਤੇ ਖੈਰ ਏਦਾਂ ਹੈ ਕਿ ਇਹਨਾਂ ਤੋਂ ਜਿੱਦਾਂ ਆਪਾਂ ਸੇਧ ਲੈ ਕੇ ਸਾਰੇ ਜਿਹੜੇ ਨੌਜਵਾਨ ਹੈ ਉਹ ਵੀ ਅਹਿਦ ਕਰਨਗੇ, ਏਦਾਂ ਹੀ ਸਾਥ ਆਪਣੇ ਪਾਰਟਨਰ ਦਾ ਦਿੰਦੇ ਰਹਿਣ ਲੈਂਦੇ ਰਹਿਣ, ਤੇ ਆਪਾਂ ਗੀਤ ਜ਼ਰੂਰ ਲਾਵਾਂਗੇ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੇ ਸਾਡੇ ਨਾਲ ਕੁਲਵਿੰਦਰ ਕੰਗੂੜਾ ਜੁੜੇ ਨੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਤੇ ਐਵਰੀ ਡੇ ਸੁਣਦੇ ਆ ਜੀ ਪ੍ਰੋਗਰਾਮ, ਤੋਂ ਬਹੁਤ ਬਹੁਤ ਧੰਨਵਾਦ। ਰਾਜੀ ਪੰਗੂ ਜੀ ਤੁਹਾਡੀ ਫੋਟੋ ਵੀ ਮਿਲ ਗਈ ਹੈ ਭਾਰਤ ਦੀ, ਜਿਹੜੀ ਕਿ ਰਾਤ ਨੂੰ ਜਗਮਗਾਦੀ ਹੈ ਨਾਸਾ ਦੀ ਸੈਟੇਲਾਈਟ ਤੋਂ ਦੀਵਾਲੀ ਵਾਲੇ ਦਿਨ ਰਾਤ ਨੂੰ ਸੋਰੀ। ਤੇ ਔਰ ਸਾਰੇ ਸੱਜਣਾਂ ਨੂੰ ਮਤਲਬ ਇੱਕ ਵਾਰੀ ਫੇਰ ਮੈਂ ਇਹੀ ਕਹਿੰਦਾ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਦੇ ਹੋ ਤੇ ਤੁਸੀਂ ਆਪਣੇ ਦਿਲ ਵਾਲੀ ਗੱਲ ਸਾਂਝੀ ਕਰਦੇ ਹੋ, ਜ਼ਰੂਰ ਸੁਨੇਹਾ ਭੇਜਿਆ ਕਰੋ। ਪਰ ਅਮਰੀਕ ਜੀ ਬਹੁਤ ਸਾਰੇ ਸਾਡੇ ਜਿਹੜੇ ਮਿੱਤਰ ਸੱਜਣ ਨੇ ਇੱਥੇ ਵੀ ਆਪਾਂ ਮਿਲਦੇ ਹਾਂ, ਕੱਲ ਵੀ ਮਿਲੇ ਆ, ਤੇ ਉਹ ਸਾਇਲੈਂਟ ਲਿਸਨਰ ਨੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਕੰਮ ਕਰਦੇ ਹੋਏ ਪ੍ਰੋਗਰਾਮ ਸੁਣਦੇ ਰਹਿੰਦੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਕੋਈ ਗੱਲ ਨੀ ਜੀ, ਜੇ ਮੈਸੇਜ ਨਹੀਂ ਵੀ ਪਾ ਹੁੰਦਾ ਕੋਈ ਚੱਕਰ ਨੀ, ਤੁਸੀਂ ਮਿਲ ਗਿਲ ਕੇ ਕਿਤੇ ਆਉਂਦੇ ਜਾਂਦੇ ਮਾੜੇ ਦੱਸ ਦਿਆ ਕਰੋਗੇ ਜੀ, ਸੁਣਦੇ ਹਾਂ ਤਾਂ ਕਿ ਸਾਨੂੰ ਵੀ ਪਤਾ ਲੱਗੇ। ਤੇ ਜਗਤਾਰ ਗਿੱਲ ਹਾਂਗਕਾਂਗ ਵਾਲੇ ਆ ਗਏ ਨੇ, ਕਹਿੰਦੇ ਨੇ ਕਿ ਫਲੋਰਾ ਸਾਹਿਬ ਨੂੰ ਮੈਂ ਸਾਊ ਜਿਹਾ ਸਮਝਦਾ ਸੀ, ਪਰ ਤੁਹਾਡੇ ਨਾਲ ਰਹਿ ਕੇ ਉਹ ਵੀ ਗਾਲੜੀ ਹੋ ਗਏ ਨੇ। ਨੋਟਬੰਦੀ ਦਾ ਅਸਰ ਕਹਿੰਦਾ ਕਈਆਂ ਤੇ ਕਰੋਪੀ ਬਣਿਆ ਭਾਜਪਾ ਦੇ ਕਿਸੇ ਹਾਂਗਕਾਂਗ ਜਾ ਰਹੇ ਹੋ ਤਾਂ ਜਰੂਰ ਕਾਲ ਕਰਿਓ, ਇਹ ਉਪਰੋਂ ਦੀ ਜਾ ਰਹੇ ਜੀ, ਬਾਇਆ ਨੀ ਜਾ ਰਹੇ, ਤੇ ਜਾ ਰਹੇ ਬਾਏ ਡਬਈ। ਤੇ ਤੁਸੀਂ ਐਮੀਰੇਟ ਚ ਜਾ ਰਹੇ ਹੋ ਨਾ?
ਹਾਂਜੀ ਹਾਂਜੀ, ਐਮੀਰੇਟ।
ਹਾਂਜੀ, ਪਰ ਉੱਥੇ ਵਾਈ ਫਾਈ ਜਰੂਰ ਹੋਗਾ, ਤੇ ਹਾਂਗਕਾਂਗ ਤੋਂ ਉੱਤੇ ਲੰਘਦੇ ਹੋਏ ਮਾੜਾ ਜਿਹਾ ਹੈਲੋ ਕਹਿ ਦੇ
ਹੋਏ।
ਮੈਂ ਤੁਹਾਨੂੰ ਟੈਲੀਗ੍ਰਾਮ ਤੇ ਇਹਨਾਂ ਦਾ ਲਿੰਕ ਭੇਜ ਦਾ ਜੀ। ਤੇ ਬਾਕੀ ਕੱਲ ਨਾ ਇੱਕ ਵੀਡੀਓ ਦੇਖ ਰਹੇ ਸੀ, ਮਿੰਟੂ ਬਰਾੜ ਭਾਜੀ ਮੈਨੂੰ ਦਿਖਾ ਰਹੇ ਸੀ, ਉਹ ਬੈਂਕ ਦੇ ਵਿੱਚ ਲਾਈਨ ਲੱਗੀ ਹੋਈ ਸੀ ਕਾਫੀ ਲੰਬੀ ਨੋਟ ਬਦਲਾਉਣ ਦੀ, ਤਾਂ ਹੁਣ ਉੱਤੇ ਬੀਜੇਪੀ ਦਾ ਕੋਈ ਇੱਕ ਲੀਡਰ ਆ ਗਿਆ ਲੋਕਲ, ਜਿਹੜਾ ਮਤਲਬ ਗਲੀ ਮਹੱਲੇ ਵਾਲਾ ਨੀ ਹੁੰਦਾ ਸ਼ਹਿਰ ਵਾਲਾ, ਉਹ ਆ ਕੇ ਨਾ ਪੁੱਛਣ ਲੱਗ ਗਿਆ ਆਪਕੋ ਕੈਸੇ ਲੱਗ ਰਿਹਾ ਹੈ, ਕਿਆ ਫੀਲ ਕਰ ਰਹੇ ਆ, ਉੱਥੇ ਕਹਿੰਦੇ ਲੋਕ ਖਿਜੇ ਹੋ ਸਕੇ, ਉਹਨਾਂ ਨੇ ਉਹਦਾ ਕਟਾਪਾ ਕੀਤਾ ਤੇ ਉਹ ਆਪਣੇ ਵਿਚਾਰਾ ਮਤਲਬ ਇਹ ਫੀਲਿੰਗ ਲੈ ਗਿਆ ਸੋਸ਼ਲ ਮੀਡੀਆ ਦੀ ਮਤਲਬ ਰਿਪੋਰਟ ਦੇਖ ਦੇਖ ਕੇ ਵੀ ਸਾਰਾ ਦੇਸ਼ 80% ਦੇਸ਼ ਮੋਦੀ ਸਾਹਿਬ ਦੇ ਨਾਲ ਹੈ
ਹਨਾ,
ਤੇ ਉਹ ਇਹ ਫੀਲਿੰਗ ਲੈ ਕੇ ਚਲੇ ਗਿਆ ਵੀ 80-100 ਦੇ ਵਿੱਚੋਂ 80 ਲੋਕ ਤਾਂ ਮੇਰੇ ਹੱਕ ਦੇ ਹੀ ਹੋਣੇ ਆ
ਹਨਾ,
ਪਰ ਜਦੋਂ ਕੁੱਟ ਪੈਣੀ ਆ ਕੁੱਟਣ ਵਾਲਾ 100 ਚ 2 ਬੰਦੇ ਹੀ ਚਾਹੀਦੇ ਹੁੰਦੇ ਆ
ਹਨਾ,
ਤੇ ਉਹ ਉਹੀ ਕੰਮ ਹੋ ਗਿਆ ਵੀ ਜਦ ਨਾਲ ਜਦ 2 ਬੰਦੇ ਲੱਗ ਪੈਂਦੇ ਆ 80 ਵੀ ਨਾਲ ਤਮਾਸ਼ਾ ਦੇਖਣ ਲੱਗ ਪੈਂਦੇ ਆ ਹਨਾ, ਤੇ ਏਦਾਂ ਵੀ ਹੋ ਜਾਂਦੀ ਕਈ ਵਾਰੀ, ਤੋ ਉਹਦੀ ਵੀ ਕੱਲ ਚੰਗੀ ਭਲਾਈ ਹੋਈ ਆ ਜੀ। ਪਰ ਕੁੱਲ ਮਿਲਾ ਕੇ ਅਮਰੀਕ ਜੀ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਬਿਆਨ ਹੈ ਨਾ, ਜਿਹੜਾ ਉਹਨਾਂ ਨੇ ਮਤਲਬ ਦਿੱਤਾ ਆ ਬਿਆਨ, ਉਹਦੀ ਜਾਣੀ ਕਿ ਬਹੁਤ ਜ਼ਿਆਦਾ ਸਲਾਹਨਾ ਹੋ ਰਹੀ ਹੈ ਸਾਰੇ ਪਾਸੇ, ਉਹ ਇਸ ਕਰਕੇ ਕਿਉਂਕਿ ਉਹਨਾਂ ਨੇ ਜਿਹੜੀ ਓਪਨਿੰਗ ਕੀਤੀ ਆ ਉਹਨਾਂ ਨੇ ਪਹਿਲਾਂ ਮੋਦੀ ਦੀ ਸਿਫਤ ਕੀਤੀ ਆ ਉਹਦੇ ਵਿੱਚ, ਤੇ ਇਹ ਜਿਹੜਾ ਬਹੁਤ ਬੋਲਡ ਸਟੈਪ ਲਿਆ ਆ ਉਹਦੇ ਲਈ ਉਹ ਵਧਾਈ ਦੇ ਪਾਤਰ ਨੇ, ਮਤਲਬ ਉਹਨਾਂ ਨੇ ਇਹ ਗੱਲ ਕਹੀ ਆ ਹਨਾ, ਪਰ ਉਹ ਕਹਿੰਦੇ ਵੀ ਜਿਹੜੀ ਇਹਦੀ ਇੰਪਲੀਮੈਂਟੇਸ਼ਨ ਹੈ ਉਹ ਇੱਕ ਮੋਨੂਮੈਂਟਲ ਫੇਲੀਅਰ ਹੈ ਜਿਹੜੇ ਇਹਦੇ ਨਤੀਜੇ ਜਾਂ ਇਹਨੂੰ ਲਾਗੂ ਕਰਨ ਦਾ ਜਿਹੜਾ ਔਰ ਉਹਦੇ ਵਿੱਚ ਮੈਂ ਇਹ ਵੀ ਮੈਂ ਮੋਦੀ ਨੂੰ ਵੀ ਨੀ ਕਸੂਰਵਾਰ ਸਮਝੂਗਾ ਉਹਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਮੈਂ ਅਕਸਰ ਕਹਿੰਦਾ ਹੁੰਦਾ ਜਿਹੜੀ ਸਾਡੀ ਬਿਊਰੋਕਰੇਸੀ ਹੈ ਜਿਹੜੀ ਰਿਸ਼ਵਤ ਖਾ ਖਾ ਕੇ ਰਿਜ਼ਰਵੇਸ਼ਨ ਦੇ ਚੱਕਰ ਦੇ ਵਿੱਚੋਂ ਮਤਲਬ ਇਨਕੰਪੈਟੀਟਿਵ ਬੰਦੇ ਜਿਹੜੇ ਆ ਉਹ ਭਰਤੀ ਹੋਏ ਪਏ ਨੇ ਜਿਹੜੇ ਕੰਮ ਕਰਕੇ ਰਾਜੀ ਨੀ ਹੈਗੇ ਵੱਡੀਆਂ ਲੈ ਕੇ ਰਾਜੀ ਹੈ ਉਹਨਾਂ ਦੇ ਜਿਹੜੇ ਕੰਮ ਦੀ ਕੈਪੇਬਿਲਿਟੀ ਤੇ ਕੁਐਸਚਨ ਮਾਰਕ ਲੱਗਿਆ ਵੀ ਉਹ ਕੰਮ ਕਰਦੇ ਕਾਬਲ ਨਹੀਂ ਹੈਗੇ ਜਾਂ ਨਹੀਂ ਸੀਗੇ ਉਹਨਾਂ ਦੇ ਵੀ ਹੁਣ ਮੈਨੂੰ ਲੱਗਦਾ ਨੋਟਬੰਦੀ ਮਗਰ ਉਹਨਾਂ ਦੀ ਵੀ ਛਟਾਈ ਕਰਨ ਵਾਲੀ ਆ ਹੁਣ
ਜੀ ਅਮਨਦੀਪ ਮੇਰੇ ਖਿਆਲ ਵੀ ਕੱਲ ਵੀ ਇਹਦੇ ਤੇ ਗੱਲ ਕੀਤੀ ਸੀ ਡਾਕਟਰ ਮਨਮੋਹਨ ਸਿੰਘ ਹੁਣਾਂ ਦਾ ਜਿਹੜਾ ਬਿਆਨ ਆਇਆ ਸੀ ਕਿ ਬਹੁਤ ਬੋਲਡ ਸਟੈਪ ਆ ਤੇ ਬਹੁਤ ਵਧੀਆ ਉਹਨਾਂ ਨੇ ਗੱਲ ਕਹੀ ਹੈ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੀ ਸਟੇਟਮੈਂਟ ਦੇ ਵਿੱਚੋਂ ਕਿਉਂਕਿ ਉਹ ਅਰਥ ਸ਼ਾਸਤਰੀ ਵੀ ਹਨ ਬਹੁਤ ਵੱਡੇ ਸ਼ਾਸਤਰੀ ਆ ਦੁਨੀਆਂ ਦੀਆਂ ਬੜੀ ਬੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਈਵਨ ਕੰਟਰੀਜ਼ ਵੀ ਇਹਨਾਂ ਦੀ ਸਲਾਹ ਲੈਂਦੇ ਆ ਲੇਕਿਨ ਇਸ ਬਿਆਨ ਦੇ ਵਿੱਚ ਥੋੜੀ ਜਿਹੀ ਡਿਪਲੋਮੇਸੀ ਵੀ ਆ ਮਨਦੀਪ ਕਿਉਂਕਿ ਉਹ ਇੱਥੇ ਉਹਨਾਂ ਨੇ ਐਜ਼ ਏ ਅਰਥ ਸ਼ਾਸਤਰੀ ਬਿਆਨ ਨਹੀਂ ਦਿੱਤੇ ਐਜ਼ ਏ ਲੀਡਰ ਆਫ ਅਦਰ ਅਦਰ ਪਾਰਟੀਜ਼ ਦਾ ਕਿ ਉਹ ਪੋਲੀਟੀਸ਼ੀਅਨ ਵੀ ਹਨ ਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਬਿਆਨ ਦੇ ਵਿੱਚ ਡਿਪਲੋਮੇਸੀ ਵੀ ਝਲਕਦੀ ਆ ਕਿ ਪਾਸੇ ਉਹਨਾਂ ਨੇ ਬਿਲਕੁਲ ਉਹਨਾਂ ਦੀ ਸ਼ਿਫਟ ਕਰ ਦਿੱਤੀ ਲੇਕਿਨ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਇਹਦੇ ਵਿੱਚ ਆਪਰੇਸ਼ਨਲ ਫਲੋਜ਼ ਹਨ ਜਾਂ ਆਪਰੇਸ਼ਨਲ ਖਾਮੀਆਂ ਹਨ ਕੋਈ ਵੀ ਜਦੋਂ ਡਰਾਸਟਿਕ ਸਟੈਪ ਲਿਆ ਜਾਂਦਾ ਪਹਿਲੀ ਵਾਰ ਜਦੋਂ ਕੋਈ ਵੀ ਸਟੈਪ ਲਿਆ ਜਾਂਦਾ ਕੋਈ ਵੀ ਕਾਰਜ ਕੀਤਾ ਜਾਂਦਾ ਕਿ ਉਹਦੇ ਕੌਨਸੀਕੁਐਂਸ ਜਿਹੜੇ ਹੁੰਦੇ ਉਹ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਹੋਣੇ ਆ ਤੇ ਇਸੇ ਤਰ੍ਹਾਂ ਮੇਰੇ ਖਿਆਲ ਦੇ ਮੋਦੀ ਨੇ ਜਿਹੜਾ ਬੋਲਡ ਸਟੈਪ ਲਿਆ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਣ ਲੱਗਾ ਕਿ ਇਹਦੇ ਵਿੱਚ ਗੈਪਸ ਕੀ ਆ ਬਿਊਰੋਕਰੇਸੀ ਉਹਨਾਂ ਨੂੰ ਸਾਥ ਨਹੀਂ ਦੇ ਰਹੀ ਅਗਰ ਉਹ ਡਿਸਕਸ਼ਨ ਕਰਨ ਦੇ ਵਿੱਚ ਲੱਗ ਜਾਂਦੇ ਕਿ ਇੱਦਾਂ ਦਾ ਕੋਈ ਸਟੈਪ ਹੋ ਰਿਹਾ ਜਾਂ ਬਿਲਕੁਲ ਬੈਂਕਾਂ ਨੂੰ ਪੈਸੇ ਨਾ ਭਰ ਦਿੰਦੇ ਤਾਂ ਕਿਸੇ ਨਾ ਕਿਸੇ ਸ਼ੱਕ ਦਾ ਸ਼ੋਭਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚਲੇ ਜਾਣਾ ਸੀ ਤੇ ਉਹਦਾ ਜਿਹੜਾ ਇੰਪੈਕਟ ਹੋਣਾ ਸੀ ਇੰਨਾ ਜ਼ਿਆਦਾ ਨਹੀਂ ਹੋਣਾ ਸੀ ਲੇਕਿਨ ਉਹਨਾਂ ਦਾ ਬਿਆਨ ਬਹੁਤ ਵਧੀਆ ਲੇਕਿਨ ਮੈਨੂੰ ਲੱਗਦਾ ਕਿ ਥੋੜੀ ਜਿਹੀ ਪੋਲੀਟੀਕਲ ਅਤੇ ਡਿਪਲੋਮੇਸੀ ਉਹਨਾਂ ਵਿੱਚ ਹੈ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਆ ਪਰ ਇਹ ਮੇਰਾ ਆਪਣਾ ਖਿਆਲ ਆ ਤੇ ਬਿਆਨ ਬਹੁਤ ਵਧੀਆ ਉਹਨਾਂ ਦਾ ਈਵਨ ਜਦੋਂ ਤੁਸੀਂ ਕੋਈ ਡਾਕਟਰ ਪੋਲੀਟੀਸ਼ੀਅਨ ਬਣ ਜਾਂਦਾ ਉਹ ਡਾਕਟਰ ਬਾਅਦ ਚ ਹੁੰਦਾ ਪਹਿਲਾਂ ਪੋਲੀਟੀਸ਼ੀਅਨ ਹੁੰਦਾ ਉਹਦੇ ਬਿਆਨਾਂ ਚ ਵੀ ਡਿਪਲੋਮੇਸੀ ਹੁੰਦੀ ਆ
ਇਸੇ ਤਰ੍ਹਾਂ ਜੀ ਅਮਨਦੀਪ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੁਸੀਂ ਆਪਣੀ ਤੁਹਾਡੀ ਆਬਜ਼ਰਵੇਸ਼ਨ ਹੈ ਵੈਸੇ ਤਾਂ ਉਹ ਆਪੋਜੀਸ਼ਨ ਦੇ ਤੌਰ ਦੇ ਉੱਤੇ ਹੀ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਹੈ ਪਰ ਫਿਰ ਵੀ ਉਹ ਸਿਆਣੇ ਆ ਜੀ ਜਿੱਦਾਂ ਮਤਲਬ ਉਹਨਾਂ ਨੂੰ ਕੋਈ ਡਾਊਟ ਨਹੀਂ ਕਰ ਸਕਦਾ ਇਕਨੋਮੀ ਦੇ ਵਿੱਚ ਨੰਬਰ 1 ਹੈ
ਤੇ
ਇਸ ਕਰਕੇ ਜਿਹੜੀ ਉਹਨਾਂ ਦੀ ਆਬਜ਼ਰਵੇਸ਼ਨ ਹੈ ਉਹ ਦੇਖੋ ਉਹ ਬਹੁਤ ਘੱਟ ਬਿਆਨ ਦਿੰਦੇ ਨੇ ਬੋਲਦੇ ਨੀ ਹਨਾ ਤੁਸੀਂ ਉਹਦੀ ਫੋਟੋ ਦੇਖਿਓ ਵੀ ਜਦੋਂ ਡਾਕਟਰ ਸਾਹਿਬ ਬੋਲ ਰਹੇ ਸੀ ਤਾਂ ਉਹਨਾਂ ਦੇ ਬੈਕਗ੍ਰਾਉਂਡ ਦੇ ਉੱਤੇ ਸਾਰੇ ਉਹਨੇ ਕਿਸ ਤਰ੍ਹਾਂ ਤਾੜੀਆਂ ਵੀ ਮਾਰ ਰਹੇ ਸੀ
ਫੋਟੋ
ਵੀ ਪਰ ਉਹਦੇ ਆਪੋਜੀਸ਼ਨ ਵੀ ਵੀਡੀਓ ਵੀ ਆਇਆ 10 ਮਿੰਟ ਦਾ ਤੇ ਨਾਲ ਫੋਟੋਆਂ ਵੀ ਆਈਆਂ ਨੇ ਤੇ ਉੱਥੇ ਮਤਲਬ ਸਾਰੀ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੇ ਲੀਡਰਾਂ ਦੇ ਮੂੰਹ ਦੇਖਣ ਵਾਲੇ ਆ ਜੀ ਮਤਲਬ ਜਿਹਨੂੰ ਕਹਿੰਦੇ ਨੇ ਨਮੋਸ਼ੀ ਜਾਂ ਜਿੱਦਾਂ ਝਿੜਕੇ ਨੀ ਮਾਰ ਰਹੇ ਹੁੰਦੇ ਔਰ ਬੱਚਾ ਮਤਲਬ ਸੈਡ ਜਿਹਾ ਹੋ ਕੇ ਰੋਣ ਨੂੰ ਦਿਲ ਕਰਦਾ ਹੁੰਦਾ ਨਾ ਮੂੰਹ ਜਿਹਾ ਸਿੱਟ ਕੇ ਮਤਲਬ ਜੇਤਲੀ ਤੋਂ ਲੈ ਕੇ ਸਾਰੇ ਐਮ ਪੀ ਮਤਲਬ ਮੱਥੇ ਤੇ ਹੱਥ ਰੱਖ ਕੇ ਬੈਠੇ ਆ ਵੀ ਹੁਣ ਸਾਡੀ ਕਲਾਸ ਲੱਗ ਰਹੀ ਆ ਹਨਾ ਤੇ ਮਤਲਬ ਉਹਨੇ ਬੋਲਣਾ ਦਾ ਨਹੀਂ ਤਾਂ ਉੱਥੇ ਤਾਂ ਮਤਲਬ ਰੌਲਾ ਪੈਂਦਾ ਹੁੰਦਾ ਤੂੰ ਕਿਉਂ ਬੋਲਿਆ ਤੂੰ ਬਹਿ ਜਾ ਆਰਾਮ ਨਾਲ ਤੂੰ ਆਹ ਕਰੀ ਜਾਂਦਾ ਉਹ ਕੁਰਸੀਆਂ ਵੀ ਚਲਾ ਚਲਾ ਕੇ ਮਾਰਨ ਨੂੰ ਫਿਰਦੇ ਹੁੰਦੇ ਇੱਕ ਦੂਜੇ ਦੇ ਤੇ ਉਹ ਮਤਲਬ ਜਿੱਦਾਂ ਨਿਆਣਾ ਰੋਣ ਵਾਲਾ ਮੂੰਹ ਬਣਾ ਕੇ ਬੈਠਾ ਹੁੰਦਾ ਸਾਰੀ ਮੌਜੂਦਾ ਜਿਹੜੀ ਸਰਕਾਰ ਦਾ ਬੈਂਚ ਹੈ ਸਾਰਾ ਇਉਂ ਬੈਠਾ ਹੈ ਸੁਣ ਰਿਹਾ ਹੈ
ਹਨਾ
ਤੇ ਪਰ ਫੇਸਬੁੱਕ ਤੇ ਅਨੁਪਮ ਖੇਰ ਦੀ ਵੀ ਕੱਲ ਚੰਗੀ ਕਲਾਸ ਲੱਗੀ ਟਵਿੱਟਰ ਤੇ ਵੀ ਉਹਨੇ ਜਦੋਂ ਮਨਮੋਹਨ ਸਿੰਘ ਉਹਨਾਂ ਤੇ ਅਟੈਕ ਕੀਤਾ ਤੇ ਉਦੋਂ ਬਾਅਦ ਮਤਲਬ ਟਵਿੱਟਰ ਤੇ ਮਤਲਬ ਲੋਕਾਂ ਨੇ ਉਹਦੀ ਫਿਰ ਬਹੁਤ ਰੇਲ ਬਣਾਈ ਅਨੁਪਮ ਖੇਰ ਦੀ ਖੈਰ ਆਪਾਂ ਆਪਾਂ ਤਾਂ ਸਿਰਫ ਆਬਜ਼ਰਵੇਸ਼ਨ ਜੋ ਕਰ ਰਹੇ ਹਾਂ ਦੇਖੀ ਆ ਉਹ ਆਪਾਂ ਗੱਲ ਕਰ ਰਹੇ ਹਾਂ ਮੇਰੇ ਆਪਣੇ ਓਪੀਨੀਅਨ ਵੀ ਸੀਗਾ ਵਿੱਚ ਐਸੀ ਗੱਲ ਨੀ ਤੇ
ਉਹਦੇ ਇੱਕ ਵਾਰੀ ਰਾਮਦੇਵ ਹੁਣਾਂ ਨੇ ਵੀ ਕਿਹਾ ਸੀ ਜਿਹੜੇ ਕਿ ਯੋਗਾ ਗੁਰੂ ਆ ਨਾ ਤੇ ਉਹ ਵੀ ਇੱਕ ਵਾਰੀ ਗਏ ਸੀ ਇਹਨਾਂ ਕੋਲ ਮਨਮੋਹਨ ਸਿੰਘ ਹੁਣਾਂ ਕੋਲ ਉਹਨਾਂ ਨੇ ਗੱਲ ਕਹੀ ਸੀ ਹਿੰਟ ਕੀਤਾ ਸੀ ਕਿ ਏਦਾਂ ਕਰਨਾ ਚਾਹੀਦਾ ਹੈ ਮਨਮੋਹਨ ਸਿੰਘ ਉਹਨਾਂ ਨੇ ਕਿਸੇ ਇੰਟਰਵਿਊ ਚ ਦੱਸਿਆ ਸੀ ਮੈਂ ਉਹਨਾਂ ਦੀ ਇੰਟਰਵਿਊ ਸੁਣਿਆ ਸੀ ਰਾਮਦੇਵ ਦੀ ਤੇ ਉਹਨਾਂ ਨੇ ਕਿਹਾ ਸੀ ਮੈਂ ਜਾਣਦਾ ਹਾਂ ਸਭ ਕੁਛ ਏਦਾਂ ਕਰਨਾ ਚਾਹੀਦਾ ਲੇਕਿਨ ਮੈਂ ਕਰ ਨਹੀਂ ਸਕਦਾ
ਜੀ ਜੀ ਠੀਕ ਆ ਜੀ ਹੁਣ ਹੋ ਗਿਆ ਤੇ ਹੁਣ ਮਤਲਬ ਲੋਕੀ ਭੁਗਤ ਪਏ ਨੇ ਉਸ ਗੱਲ ਦਾ ਹੁਣ ਰਾਮਦੇਵ ਉਹਨਾਂ ਨੂੰ ਕਹੋ ਵੀ ਕੱਢੋ ਕੋਈ ਪਤੰਜਲੀ ਦਾ ਇਹੋ ਜਿਹਾ ਗੁਰ ਹਨਾ ਤੇ ਜਿਹਦੇ ਨਾਲ ਇਹ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਹੋ ਜਾਣ ਜਿਹੜੀਆਂ ਨੋਟਾਂ ਦੀਆਂ ਓਦਾਂ ਤਾਂ ਉਹਨੇ ਕੱਢਿਆ ਪਹਿਲਾਂ ਹੀ ਜਿਹੜਾ ਗਊ ਮੂਤਰ ਦਾ ਪੀ ਸਕਦੇ ਆ ਲੋਕ ਦੂਰ ਹੋ ਸਕਦੀ ਆ, ਮਤਲਬ ਰਾਮਦੇਵ ਦੀ ਰੈਮਡੀ ਆ ਜਿਹੜੀ ਆਪਾਂ ਦੱਸ ਰਹੇ ਆ। ਚਲੋ ਅਮਰੀਕ ਜੀ, ਤਿਆਰੀ ਦੇ ਵਿੱਚ ਹੁਣ ਤੁਸੀਂ ਪੈਕਿੰਗ ਪੁਕਿੰਗ ਦਾ ਕਰ ਲਈ ਹੋਣੀ ਆ, ਠੀਕ ਆ
ਜੀ ਅਮਨਦੀਪ ਜੀ? ਜੀ ਪੈਕਿੰਗ ਮੈਂ ਬਿਲਕੁਲ ਚੈੱਕ ਲਿਸਟ ਬਣਾ ਲਈ, ਤੁਹਾਡੇ ਤੋਂ ਕਾਫੀ ਗੱਲਾਂ ਸਿੱਖਿਆ ਵੀ ਹੈ, ਆਰਗੇਨਾਈਜ਼ ਕਿੱਦਾਂ ਕਰਨੀ, ਪਹਿਲਾਂ ਚੈੱਕ ਲਿਸਟ ਨੂੰ ਟਾਈਪ ਕਰ ਲਿਆ, ਹੁਣ ਟਿਕ ਕਰ ਰਿਹਾ ਸਰੇ ਖੇਰੇ ਚੀਜ਼ ਨੂੰ ਟਿਕ ਕਰਕੇ ਨਾ ਉਹਨੂੰ ਥਾਂ ਥਾਂ ਤੇ ਰੱਖੋ, ਫਿਰ ਤੁਸੀਂ ਮਿਸ ਆਊਟ ਨਹੀਂ ਕੋਈ ਚੀਜ਼ ਕਰ ਸਕਦੇ।
ਹਾਂਜੀ ਹਾਂਜੀ ਇਹ ਤਾਂ ਹੈ, ਮਤਲਬ ਕਈ ਵਾਰੀ ਅਸੀਂ ਜਿੱਦਾਂ ਚੇਤਾ ਭੁੱਲ ਜਾਂਦੇ ਹਾਂ, ਕਈ ਇੱਕ ਵਾਰੀ ਸਾਡੇ ਇੱਕ ਸੱਜਣ ਸੀਗੇ ਉਹ ਪਾਸਪੋਰਟ ਚੇਤਾ ਭੁੱਲ ਗਏ ਸੀਗੇ ਦਿੱਲੀ, ਉਹ ਨਾ ਗਏ ਦਿੱਲੀ ਆ ਕੇ ਜਦ ਨਾ ਉੱਥੇ ਅੰਦਰ ਵੜਨ ਲੱਗੇ ਏਅਰਪੋਰਟ ਦੇ, ਉਹ ਪਾਸਪੋਰਟ ਦੇਖਦੇ ਨਾ ਪਾਸਪੋਰਟ ਚੇਤਾ ਭੁੱਲ ਗਿਆ,
ਤੇ ਇਹ ਤਾਂ ਮਨਦੀਪ ਪੈਸੇਂਜਰ ਪਾਸਪੋਰਟ ਭੁੱਲ ਗਏ। ਮੈਂ 2014 ਦੇ ਵਿੱਚ ਜਾਂ 2014 ਵਿੱਚ ਇੰਡੀਆ ਜਾਣਾ ਸੀ ਤੇ ਦੂਜੀ ਫਲਾਈਟ ਸੀ ਕੁਆਂਟਸ ਦੀ, ਉਹ ਜਾਣੀ ਸੀ ਸਿੰਗਾਪੁਰ ਸ਼ਹਿਰ ਦੇ, ਤੇ ਉਹਦਾ ਜਿਹੜਾ ਉਹ ਫਲਾਈਟ ਲੇਟ ਹੋ ਗਈ, ਉਹ ਫਲਾਈਟ 15-20 ਮਿੰਟ ਲੇਟ ਹੋ ਗਈ। ਉਹ ਲੇਟ ਹੋਣ ਦਾ ਕਾਰਨ ਪਤਾ ਕੀ ਹੋਇਆ, ਪਾਇਲਟ ਇੱਕ ਜਿਹੜਾ ਪਾਇਲਟ ਸੀ ਆਪਣਾ ਪਾਸਪੋਰਟ ਘਰ ਤੋਂ ਲਿਆ, ਪਾਇਲਟ ਆਪਣਾ ਉਹ ਕਹਿੰਦੇ ਪਾਇਲਟ ਪਾਸਪੋਰਟ ਘਰ ਭੁੱਲਿਆ, ਇਸ ਵੇਲੇ ਦੂਜੇ ਪਾਇਲਟ ਜਿਹੜਾ ਹੁੰਦੇ ਨਾ ਕੈਜੂਅਲ ਪਾਇਲਟ ਰੱਖੇ ਹੁੰਦੇ ਆ, ਉਹਨੂੰ ਕਾਲ ਕੀਤਾ, ਉਹ ਪਾਇਲਟ ਆਊਗਾ ਤਾਂ ਇਹਨੂੰ ਘਰ ਨੂੰ ਭੇਜਣਾ।
ਆ ਤਾਂ ਨਵੀਂ ਗੱਲ ਵੀ
ਪਾਇਲਟ ਪਾਸਪੋਰਟ ਘਰ ਪਹੁੰਚ ਗਿਆ, ਅਨਾਊਂਸ ਕੀਤਾ ਵਗੈਰਾ ਕੁਆਂਟਸ ਦਾ ਪਾਇਲਟ। ਹਾਂਜੀ
ਮੈਂ ਪਤਾ ਕੀ ਸੋਚਿਆ, ਤੁਸੀਂ ਕਹਿਣਾ ਪਾਇਲਟ ਦੀ ਗੱਲ ਤੇ, ਮੈਂ ਕਿਹਾ ਜਦੋਂ ਸਟੇਅਰਿੰਗ ਘਰ ਭੁੱਲਿਆ ਜਹਾਜ਼ ਦਾ, ਮੈਂ ਕਿਹਾ ਜਦੋਂ ਘਰ ਨੂੰ ਲੈ ਜਾਂਦੇ ਹੁਣ ਆਪਣੇ ਜਹਾਜ਼ ਦਾ ਸਟੇਅਰਿੰਗ ਲਾ ਕੇ ਬੈਗ ਲਿਆ
ਉਹਨਾਂ ਪਾਸਪੋਰਟ ਬਾਹਰ ਰੱਖਿਆ ਹੋਣਾ, ਬੈਗ ਚੱਕ ਕੇ ਆ ਗਿਆ, ਪਾਸਪੋਰਟ ਹੈ ਨੀ ਉਹਦੇ ਕੋਲ।
ਲੋ ਜੀ ਮਿੱਤਰੋ, ਤੁਸੀਂ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ, ਅਸੀਂ ਤਾਂ ਆਪਣੇ ਖੁੱਲ ਕੇ ਦਿਲ ਦੀਆਂ ਗੱਲਾਂ ਕਰ ਰਹੇ ਹਾਂ, ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਵੋਗੇ। ਤੇ ਚਲੋ ਹਾਸਾ ਮਜ਼ਾਕ ਹੈ ਅਮਰੀਕ ਜੀ, ਦੇਖੋ ਆਪਾਂ ਸੀਰੀਅਸ ਦੇਖੋ ਖਬਰਾਂ ਵੀ ਕਰ ਲਈ ਦੀਆਂ, ਮੌਸਮ ਵੀ ਨਾਲ, ਹਾਸਾ ਮਜ਼ਾਕ ਵੀ ਹਨਾ, ਗੱਲਾਂ ਬਾਤਾਂ ਵੀ ਸਾਰਾ ਕੁਛ ਪ੍ਰੋਗਰਾਮ ਚ ਹੁੰਦਾ ਆਲ ਇਨ ਵਨ। ਤੇ ਅਮਰੀਕ ਜੀ ਚੰਗਾ ਫਿਰ, ਹੁਣ ਤੁਸੀਂ ਆਪਣਾ ਪਾਸਪੋਰਟ ਨਾ ਭੁੱਲ ਜੀ, ਉਹ ਗੱਲਾਂ
ਗੱਲਾਂ
ਯਾਦਾਂ ਕਰਿਓ, ਏਦਾਂ ਕਰਿਓ ਪਹਿਲਾਂ ਉਹਨਾਂ ਨੂੰ ਕਿਹੜੀ ਏਅਰਲਾਈਨ ਐਮਰੇਟ ਚ ਜਾ ਰਹੇ ਨਾ।
ਹਾਂਜੀ ਹਾਂਜੀ ਪਾਸਪੋਰਟ ਪਹਿਲਾਂ ਰੱਖੀ ਦਾ, ਜਿਹੜੇ ਜਾਣਾ ਨਾ ਇਹ ਟਿਕ ਪਹਿਲਾਂ ਕਰੀ ਦਾ ਉੱਪਰ ਟੌਪ ਤੇ,
ਮਾੜਾ ਉਹਨਾਂ ਨੂੰ ਵੀ ਫੋਨ ਕਰਕੇ ਪੁੱਛ ਲਵੇ ਤੁਹਾਡਾ ਪਾਇਲਟ ਕੋਲ ਪਾਸਪੋਰਟ ਹੈਗਾ।
ਚਲੋ
ਚੰਗਾ ਅਮਰੀਕ ਜੀ, ਬਹੁਤ
ਬਹੁਤ ਕੱਲ ਨੂੰ ਅਗਰ ਮੌਕਾ ਲੱਗਾ ਤਾਂ ਗੱਲ ਕਰਾਂਗੇ, ਅਗਰ ਕੋਈ ਫੈਸਿਲਿਟੀ ਤਾਂ ਮਿਲਦੀ ਹੈ।
ਕੱਲ ਨੂੰ ਤੁਸੀਂ ਇਸ ਵੇਲੇ ਉੱਡਦੇ ਹੋਣਾ ਫਿਰ ਜਹਾਜ਼ ਚ,
ਤੁਹਾਡੇ ਪ੍ਰੋਗਰਾਮ ਵਿੱਚ ਜਿਸ ਵੇਲੇ ਤੁਸੀਂ ਕਰਨਾ ਨਾ ਲਹਿਰਾਂ ਪ੍ਰੋਗਰਾਮ ਉੱਤੇ, ਮੈਂ ਉਸ ਫਲਾਈਟ 'ਚ ਹੀ ਹੋਣਾ ਉਦੋਂ।
ਕੋਸ਼ਿਸ਼ ਕਰਦੇ ਹਾਂ ਜੀ, ਜੇ ਵਾਈਫਾਈ ਚੱਲਦਾ ਹੋਇਆ ਤਾਂ ਉੱਥੇ ਜ਼ਰੂਰ ਲਾਵਾਂਗੇ ਤੁਹਾਨੂੰ ਕਾਲ।
ਜੀ ਵਟਸਐਪ ਤੇ, ਵਟਸਐਪ ਤੇ ਲੱਗ ਸਕਦੇ ਹੋ?
ਹਾਂਜੀ ਹਾਂਜੀ ਲਾਵਾਂਗੇ ਜੀ, ਲਾਵਾਂਗੇ, ਜ਼ਰੂਰ ਲਾਵਾਂਗੇ।
ਠੀਕ ਹੈ,
ਓਕੇ ਜੀ ਅਮਰੀਕ ਜੀ, ਸਤਿ ਸ੍ਰੀ ਅਕਾਲ। ਹਾਂਜੀ ਸੋ ਅਮਰੀਕ ਫਲੋਰਾ ਜੀ ਸਾਡੇ ਨਾਲ ਜੁੜੇ ਹੋਏ ਸਨ ਤੇ ਗੱਲਬਾਤ ਕਰ ਰਹੇ ਸੀ ਅਸੀਂ, ਹਾਸਾ ਮਜ਼ਾਕ ਵੀ।
A participant has left the group call.
ਤੇ ਪ੍ਰੋਗਰਾਮ ਦੇ ਵਿੱਚ ਹੁਣ ਮੈਸੇਜ ਵੀ ਦੇਖਦੇ ਹਾਂ ਜੀ, ਸਾਡੇ ਸੱਜਣ ਮਿੱਤਰ ਮੇਰੇ ਖਿਆਲ ਮੈਸੇਜ ਭੇਜ ਰਹੇ ਨੇ, ਮਧੂਸੂਦਨ ਰਾਜੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਸਿੱਧੂ ਸਾਹਿਬ ਦੇ ਡੋਂਟ ਮੇਕ ਇਨਫ ਕਰੰਸੀ, ਸੋ ਵੇਅਰ ਇਜ਼ ਦ ਫੇਲੀਅਰ ਆਫ ਇੰਪਲੋਈਜ਼ ਇਨ ਬੈਂਕਸ, ਦੇ ਡੋਂਟ ਹੈਵ ਕਰੰਸੀ ਸੋ ਵਟ ਦੇ ਡਿਲੀਵਰ। ਹਾਂਜੀ ਉਹ ਮੈਂ ਕੱਲਾ ਉਹ ਬੈਂਕ ਦੇ ਇੰਪਲੋਈਜ਼ ਦੀ ਨਹੀਂ ਗੱਲ ਕਰ ਰਿਹਾ, ਮੈਂ ਬਿਊਰੋਕਰੇਸੀ ਦੀ ਗੱਲ ਕਰ ਰਿਹਾ, ਵੀ ਜਿਨ੍ਹਾਂ ਨੇ ਇਹ ਇੰਪਲੀਮੈਂਟ ਕਰਨਾ ਹੈ ਜਿਹੜੇ ਆਫਿਸਰ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਮੈਂ ਕੱਲ ਵੀ ਦੱਸਿਆ ਸੀ ਕਿ 17 ਬੈਂਕਾਂ ਦੇ ਵਿੱਚੋਂ ਇੱਕ ਸ਼ਹਿਰ ਦੇ ਵਿੱਚ 13 ਦੇ ਵਿੱਚ ਕੈਸ਼ ਨਹੀਂ ਸੀ, ਦੋ ਦੇ ਵਿੱਚ 2,000 ਦੇ ਸੀ, ਇੱਕ ਚ 500 ਦਾ ਸੀ। ਸੋ ਜਿਹੜਾ ਇਹ ਫੇਲੀਅਰ ਹੈ ਜਿਨ੍ਹਾਂ ਨੇ ਇੰਪਲੀਮੈਂਟ ਨਹੀਂ ਕੀਤਾ, ਮਤਲਬ ਅਗਰ ਮੋਦੀ ਸਰਕਾਰ ਨੇ ਕਿਹਾ ਵੀ ਇਹ ਕੰਮ ਕਰਨਾ ਹੈ ਕਰਕੇ, ਉਹਨਾਂ ਦੀ ਪੂਰੀ ਤਿਆਰੀ ਕੀਤੀ ਹੋਗੀ, ਪਲੈਨਿੰਗ ਕੀਤੀ ਹੋਗੀ, ਹੁਣ ਮੈਨੂੰ ਲੱਗਦਾ ਕਿ ਇਟਸ ਟਾਈਮ ਟੂ ਗੈਟ ਰਿਡ ਆਫ ਦੋਜ਼ ਪੀਪਲ ਹੂ ਡਿਡਨਟ ਵਰਕ, ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਹੁਣ ਕਲੀਨ ਅਪ ਕਰਨ ਦਾ ਮੌਕਾ ਹੈਗਾ ਆ। ਗੁਰਸੇਵਕ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਗੁਰਸੇਵਕ ਜੀ, ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ। ਔਰ ਤੁਸੀਂ ਜਿਹੜਾ ਨਾ ਸਵਾਲ ਪੁੱਛਿਆ ਸੀ, ਜਿਹੜਾ ਕਹਿੰਦੇ ਵੀ ਘੁਸਪੈਠ ਕਰਦੇ ਆ ਦੂਸਰਿਆਂ ਦੇ ਇਤਿਹਾਸ ਦੇ ਵਿੱਚ, ਉਹਦਾ ਮੈਂ ਤੁਹਾਨੂੰ ਦਊਂਗਾ ਜਵਾਬ, ਪਰ ਮੈਂ ਘਰ ਜਾ ਕੇ ਦਊਂਗਾ। ਉਹ ਇੱਦਾਂ ਬਹੁਤ ਕਰਦੇ ਆ ਜੀ, ਪਰ ਉਹਨਾਂ ਨੂੰ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾ, ਵੀ ਐਵੇਂ ਤਿੰਨਾਂ ਤੇਰਾਂ ਜੋ ਆਪਣੇ ਕਮੈਂਟ ਦੇਈ ਜਾਣੇ ਕਿਸੇ ਦੇ ਧਰਮ ਬਾਰੇ ਕਿਸੇ ਦੇ ਹੋਰ ਸਭਿਆਚਾਰ ਬਾਰੇ ਪਤਾ ਹੋਣਾ ਨੀ ਤੇ ਆਪ ਉਹਨੂੰ ਫੋਲੋ ਨੀ ਕਰਨਾ ਤੇ ਉਹ ਪਤਾ ਤਾਂ ਹੈਗਾ ਹੀ ਆ ਤੁਹਾਨੂੰ ਉਹਨਾਂ ਨੂੰ ਕੀ ਕਹਿੰਦੇ ਆ ਵੈਸੇ ਉਹਨਾਂ ਨੂੰ ਸ਼ੋਰਟ ਫਾਰਮ ਚ ਕਿਰਤਕਣ ਕਹਿੰਦੇ ਆ ਤੇ ਕੀਤੇ ਹੋਏ ਆਸਾਨਾਂ ਦੇ ਬਦਲੇ ਨੂੰ ਭੁਲਾਉਣ ਵਾਲੇ ਨੂੰ ਕਿਰਤਕਣ ਕਹਿੰਦੇ ਆ ਹੁਣ ਸਾਰੀ ਦੁਨੀਆਂ ਜਾਣਦੀ ਆ ਪੰਜਾਬ ਦਾ ਹਰ ਵਾਸੀ ਜਾਣਦਾ ਆ ਕਿ ਸਾਡੇ ਗੁਰੂ ਸਾਹਿਬਾਂ ਨੇ ਸਾਡੇ ਲਈ ਕੀ ਕੀਤਾ ਸਾਡੀ ਸਾਰੀਆਂ ਲੜਾਈਆਂ ਰਾਜ ਪੁਆਜ ਛੱਡ ਕੇ ਸਾਡੇ ਲਈ ਲੜੀਆਂ ਸਾਡੀ ਆਜ਼ਾਦੀ ਲਈ ਲੜੀਆਂ ਪੁੱਤਰ ਵੀ ਵਾਰੇ ਸਾਨੂੰ ਆਜ਼ਾਦੀ ਬਖਸ਼ੀ ਸਾਨੂੰ ਧਰਮ ਦਾ ਗੁਰ ਬਖਸ਼ਿਆ ਫ੍ਰੀ ਸਾਨੂੰ ਮਤਲਬ ਜਿਹੜਾ ਕਿ ਲੋਕਾਂ ਦੇ ਧਰਮਾਂ ਨੇ ਲੁਕੋ ਲੁਕੋ ਕੇ ਰੱਖਿਆ ਸੀ ਲੰਗਰ ਦੀਆਂ ਪ੍ਰਥਾ ਚਲਾਈਆਂ ਇਕੁਐਲਿਟੀ ਦੀਆਂ ਪ੍ਰਥਾ ਚਲਾਈਆਂ ਜਾਤ ਪਾਤ ਮਕਾਨ ਦੀ ਟਰਾਈ ਕੀਤੀ ਹੁਣ ਵੀ ਹੈਗੀ ਹੈ ਔਰ ਉਹ ਸਾਰਾ ਕੁਛ ਕੀਤਾ ਤੇ ਸਾਰਿਆਂ ਨੇ ਵੱਡੀਆਂ ਰਿਫੋਰਮਸ ਕੀਤੀਆਂ ਔਰ ਰਿਫੋਰਮ ਕਰਕੇ ਆਪਣਾ ਪਰਿਵਾਰ ਵੀ ਵਾਰਿਆ ਉਹ ਹੈਗਾ ਆਸਾਨ ਸਾਡੇ ਤੇ ਆਸਾਨ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਧਰਮ ਦੀ ਗੱਲ ਕਰ ਰਹੇ ਹਾਂ ਤਾਂ ਉਹਨਾਂ ਦੇ ਆਸਾਨ ਕਰਕੇ ਕਰ ਰਹੇ ਹਾਂ ਜਿਹੜਾ ਇਹ ਬੰਦਾ ਇਹ ਆਸਾਨ ਪਰ ਭੁਲਾ ਦੇਵੇ ਤੇ ਉਹਨਾਂ ਨੂੰ ਮਤਲਬ ਉਹਨਾਂ ਦੇ ਕਿੰਤੂ ਪਰੰਤੂ ਕਰਨ ਦੀ ਕੋਸ਼ਿਸ਼ ਕਰੀ ਜਾਵੇ ਆਲਵੇਜ ਉਹਨੂੰ ਅਕਿਰਤਕਣ ਕਹਿੰਦੇ ਆ ਧਰਮ ਹੀ ਛੱਡ ਦੇਵੇ ਜਿਹੜਾ ਬੰਦਾ ਮਤਲਬ ਜੇ ਹੁਣ ਸਾਡਾ ਧਰਮ ਹੈ ਸਾਨੂੰ ਦੱਸਿਆ ਹੋਇਆ ਵੀ ਦਸਵੇਂ ਪਾਤਸ਼ਾਹ ਨੇ ਜਾਂ ਹੋਰ ਗੁਰੂਆਂ ਨੇ ਸਾਡੇ ਲਈ ਕੁਰਬਾਨੀ ਕੀਤੀ ਉਹਨੂੰ ਅਕਿਰਤਕਣ ਕਹਿੰਦੇ ਆ ਕੀਤੇ ਹੋਏ ਆਸਾਨ ਦਾ ਬਦਲਾ ਭੁਲਾਉਣ ਵਾਲੇ ਨੂੰ ਤੇ ਜਗਤਾਰ ਗਿੱਲ ਜੀ ਪੁੱਛ ਰਹੇ ਸੀ 2000 ਦਾ ਨੋਟ ਬਣਾਉਣਾ ਕਹਿੰਦੇ ਸਹੀ ਆ ਜਾਂ ਨਹੀਂ ਸਹੀ ਚਲੋ ਹੁਣ ਆਪਾਂ ਉਹਨਾਂ ਨੂੰ ਪੁੱਛਦੇ ਆ ਮੁੜ ਕੇ ਜਦ ਆਊਗੇ ਤੇ ਜਗਵੀਰ ਸਿੰਘ ਕਹਿੰਦੇ ਨੇ ਕਿ ਬਾਈ ਜੀ ਅਮਰੀਕ ਬਾਈ ਨੂੰ ਕਿਹੋ ਕਿ ਕਿਤੇ ਬੈਂਕ ਦੀ ਲਾਈਨ ਵਿੱਚ ਮੋਦੀ ਦੀ ਸਿਫਤ ਨਾ ਕਰਨ ਲੱਗ ਜਾਣ ਲੋਕ ਬਹੁਤ ਅੱਕੇ ਹੋਏ ਨੇ ਹਾਂਜੀ ਹਾਂਜੀ ਮੈਂ ਉਹਨੂੰ ਦੱਸਿਆ ਸੀਗਾ ਤੇ ਤਾਂ ਹੀ ਤਾਂ ਉਹ ਸਟੋਰੀ ਸੁਣਾਈ ਸੀ ਤੇ ਇੰਦਰ ਦੁਬਲੀ ਕਹਿ ਰਹੇ ਨੇ ਮਤਲਬ ਬਾਜੀ ਮੇਰੇ ਬੇਟੇ ਦਾ ਬਰਥਡੇ ਆ ਜੀ ਆ ਰਿਹਾ ਟਿਊਜ਼ਡੇ 29 ਨਵੰਬਰ ਨੂੰ ਸੋ ਨਾਇਸ ਜਿਹਾ ਸੌਂਗ ਲਵਾ ਦਿਓ ਜੀ ਆਪਾਂ ਜੀ ਉਦਣੇ ਲਾਵਾਂਗੇ ਪਰ ਤੁਸੀਂ ਫੋਟੋ ਭੇਜ ਦਿਓ ਜੀ ਈਮੇਲ ਦੇ ਉੱਤੇ ਆਪਾਂ ਪੰਜਾਬੀ ਅਖਬਾਰ ਦੇ ਵਿੱਚ ਵੀ ਲਾਵਾਂਗੇ ਤੇ ਜਗਤਾਰ ਜੀ ਕਹਿੰਦੇ ਨੇ ਕਿ 400 ਤੇ 900 ਦੇ ਨੋਟ ਨਹੀਂ ਵੀ ਤਾਂ ਬਣਾ ਜਾ ਸਕਦੇ ਜੀ ਉਹ 420 ਦਾ ਤਾਂ ਬਣਾ ਤਾ ਸੀ ਜੀ ਉਹਦੇ ਪਰ ਕਈਆਂ ਨੇ ਕੇਜਰੀਵਾਲ ਦੀ ਫੋਟੋ ਲਾ ਸੀ ਕਈਆਂ ਨੇ ਸੁਖਬੀਰ ਦੀ ਲਾ ਦਿੱਤੀ ਸੀ ਸੁਖਜਿੰਦਰ ਬਲਾਚੌਰ ਵਾਲੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਤੇ ਅਮਰੀਕ ਭਾਜੀ ਨੂੰ ਵੀ ਅਸੀਂ ਅੱਜ ਨਾਰਕੂਟ ਕੇਵ ਦੇਖਣ ਆਏ ਹੋਏ ਹਾਂ ਜੀ ਦੋ ਕਪਲ ਅਬਾਊਟ ਟੂ ਸਟਾਰਟ ਅ ਟੂਰ ਵੇਟਿੰਗ ਫਾਰ ਅ ਟੂਰਿਸਟ ਗਾਈਡ ਐਂਡ ਲਿਸਨਿੰਗ ਟੂ ਹਰਮਨ ਰੇਡੀਓ ਅੱਛਾ ਜੀ ਪ੍ਰਗਟ ਸਿੰਘ ਤੇ ਅਮਨ ਪ੍ਰੋਗਰਾਮ ਸੁਣ ਰਹੇ ਨੇ ਮੈਲਬਨ ਵਾਲੇ ਜੀ ਬਲਾਚੌਰ ਤੋਂ ਹਾਂਜੀ ਹਾਂਜੀ ਨਾਰਕੂਟ ਕੇਵ ਹਾਂਜੀ ਮੈਨੂੰ ਲੱਭਣਾ ਪੈਣਾ ਮੈਨੂੰ ਯਾਦ ਹੈ ਕਿੱਥੇ ਹੈਗੀਆਂ ਥੋੜੀ ਡਿਟੇਲ ਭੇਜੋ ਤੇ ਚਲੋ ਆਨੰਦ ਮਾਣੋ ਜੀ ਤੁਸੀਂ ਆਸਟ੍ਰੇਲੀਆ ਦੇਖ ਰਹੇ ਹੋ ਆਪਣੇ ਆਸ ਪਾਸ ਪਹਿਲਾਂ ਆਪਾਂ ਦੇਖੀਏ ਕੀ ਹੈਗਾ ਸਾਡੇ ਬੈਕਯਾਰਡ ਦੇ ਵਿੱਚ ਤਾਂ ਫੇਰ ਉਸ ਤੋਂ ਬਾਅਦ ਆਪਾਂ ਹੋਰ ਕੰਟਰੀ ਵੀ ਦੇਖਣੇ ਆ ਸੋ ਬਹੁਤ ਵਧੀਆ ਜਦੋਂ ਕੋਈ ਸੱਜਣ ਮਿੱਤਰ ਆਸਟ੍ਰੇਲੀਆ ਐਕਸਪਲੋਰ ਕਰਦਾ ਦੇਖਦਾ ਆ ਜਾਂਦਾ ਆ ਸਿੱਖਦੇ ਹਾਂ ਅਸੀਂ ਤਾਂ ਚੰਗਾ ਲੱਗਦਾ ਤੇ ਚਲੋ ਇੱਕ ਗੀਤ ਸੁਣਦੇ ਹਾਂ ਗੀਤ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਗੱਲਾਂ ਬਾਤਾਂ ਦੇ ਵਿੱਚ ਫਿਰ ਤੁਹਾਡੇ ਨਾਲ ਜੁੜਾਂਗੇ ਜੀ ਇੱਕ ਗੀਤ ਤੋਂ ਬਾਅਦ
ਮਨ ਜਾਣਾ ਮਨ ਤੇਰੀ ਮਿਹਰਬਾਨੀ ਏ ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀ ਏ ਮਨ ਜਾਣਾ ਮਨ ਤੇਰੀ ਮਿਹਰਬਾਨੀ ਏ ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀ ਏ ਮੈਂ ਜਿੰਨਾ ਖਫਾ ਹੋਵਾਂ ਹਾਂ ਤੂੰ ਓਨਾ ਹੀ ਪਿਆਰ ਜਤਾਵੇਂ ਮੇਰੀ ਏ ਸਰਦਾਰਨੀ ਏ ਨੀ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ ਪੈਂਦੇ ਆ ਲੱਗ ਜਾ ਜਾਉਂਦੀ ਰਹਿਣੀ ਮੇਰੀ ਹਰ ਗਲਤੀ ਭੁਲਾਉਣੀ ਏ ਡਰਦਾ ਕਿਤੇ ਤੈਨੂੰ ਖੋ ਨਾ ਦੇਵਾਂ ਸੋਹਣੀ ਏ ਜਾਉਂਦੀ ਰਹਿਣੀ ਮੇਰੀ ਹਰ ਗਲਤੀ ਭੁਲਾਉਣੀ ਏ ਡਰਦਾ ਕਿਤੇ ਤੈਨੂੰ ਖੋ ਨਾ ਦੇਵਾਂ ਸੋਹਣੀ ਏ ਜਦ ਮੱਥਾ ਚੁੰਮਦੀ ਏ ਮੇਰੀ ਜਾਨ ਜਾਨ ਵਿੱਚ ਆਵੇ ਮੇਰੀ ਇਹ ਸਰਦਾਰਨੀ ਸਰਦਾਰਨੀ ਤੈਨੂੰ ਉਮਰ ਮੇਰੀ ਲੱਗ ਜਾਵੇ ਤੇਰੀ ਤਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ ਤੈਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦੇਂਦੀ ਫਤਿਹ ਨੂੰ ਆਕੜ ਛੰਨਾ ਵਾਲੇ ਦੀ ਤੇਰੇ ਬਿਨ ਨਾ ਕੋਈ ਚੱਲ ਪਾਵੇ ਮੇਰੀ ਇਹ ਸਰਦਾਰਨੀ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਇਹ ਸਰਦਾਰਨੀ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਇਹ ਸਰਦਾਰਨੀ ਤੈਨੂੰ ਉਮਰ ਮੇਰੀ ਲੱਗ ਜਾ
ਨਹਿਰ ਸਿੰਘ ਜੀ ਬਹੁਤ ਬਹੁਤ ਐਨਵਰਸਰੀ ਦੀਆਂ ਵਧਾਈਆਂ ਤੁਹਾਨੂੰ ਵੈਡਿੰਗ ਐਨਵਰਸਰੀ ਦੀਆਂ ਤੇ ਅਰਦਾਸ ਕਰਦੇ ਹਾਂ ਜੀ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਤੁਹਾਨੂੰ ਤੇ ਮੈਨੂੰ ਲੱਗਦਾ ਕਿ ਜਸ ਸਿੰਘ ਜੀ ਖੁਸ਼ ਹੋਣਗੇ ਇਸ ਗੀਤ ਤੋਂ ਤੇ ਮੁਬਾਰਕਾਂ ਇੱਕ ਵਾਰੀ ਫੇਰ ਜੀ ਤੇ ਆਪਾਂ ਪ੍ਰੋਗਰਾਮ ਦੇ ਲਾਗੇ ਹੀ ਪਹੁੰਚ ਚੁੱਕੇ ਹਾਂ ਖਤਮ ਹੋਣ ਦੇ ਔਰ ਰਿਵਰਲੈਂਡ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਤੇ ਅੱਜ ਢਾਲ ਇਕੱਠੀ ਕਰਨ ਆਏ ਹੋਏ ਆ ਇੱਥੇ ਸਿੱਖ ਖੇਡਾਂ ਵਾਸਤੇ ਸੋ ਸਾਰੀ ਟੀਮ ਜਿਹੜੀ ਆ ਫੀਲਡ ਚ ਕੰਮ ਕਰ ਰਹੀ ਆ ਤੇ ਮੈਂ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੂੰ ਜੁਆਇਨ ਇਨ ਕਰਾਂਗਾ ਤੇ ਸੁਖਜਿੰਦਰ ਹੁਣੀ ਫੋਟੋ ਭੇਜਤੀ ਆ ਸਾਨੂੰ ਜੀ ਨਾਰਕੂਟ ਕੇਵ ਦੇ ਬਾਹਰ ਉਹ ਵੇਟ ਕਰ ਰਹੇ ਨੇ ਤੇ ਕਿਆ ਬਾਤ ਹੈ ਨਾਈਸ ਇੰਜੋਏ ਕਰੋ ਜੀ ਤੇ ਇੰਦਰ ਦੁਬਲੀ ਜੀ ਆਪਾਂ ਗੀਤ ਜਿਹੜਾ ਜ਼ਰੂਰ ਲਾਉਣਾ ਬੇਟੇ ਦੇ ਜਨਮ ਦਿਨ ਦੀ ਅੱਜ ਹੀ ਲਾ ਦੇਣਾ ਉਦਣ ਨੂੰ ਹੁਣ ਏਦਾਂ ਹੈ ਵੀ ਸ਼ਾਇਦ ਮੈਂ ਪ੍ਰੋਗਰਾਮ ਮੈਂ ਉਦਣ ਨੂੰ ਫਲਾਈਟ ਤੇ ਹੋਣਾ ਸੋ ਮੈਂ ਨਹੀਂ ਜੁਆਇਨ ਕਰ ਸਕਾਂਗਾ ਅਮਰਦੀਪ ਹੁਣਾਂ ਦਾ ਪ੍ਰੋਗਰਾਮ ਹੋਏਗਾ ਪਰ ਆਪਾਂ ਗੀਤ ਅੱਜ ਹੀ ਬੇਟੇ ਦੇ ਲਈ ਲਾ ਦੇਣਾ ਹੈ ਤੇ ਹਾਂਜੀ ਸਾਊਥ ਆਸਟ੍ਰੇਲੀਆ ਚ ਹੀ ਆ ਕਹਿੰਦੇ ਜੀ ਇਹ ਨਾਰਕੋਟ ਕੇਸ ਦਾ ਤੇ ਤੁਸੀਂ ਅੱਛਾ ਸਾਊਥ ਆਸਟ੍ਰੇਲੀਆ ਜੀ ਆ ਮੈਂ ਵੀ ਸਾਊਥ ਆਸਟ੍ਰੇਲੀਆ ਚ ਆਇਆ ਹੋਇਆ ਕੁਲਦੀਪ ਬੱਲ ਹੁਣੀ ਫੋਟੋ ਭੇਜੀ ਹੈ ਜੀ ਤੇ ਆੜੂ ਦਾ ਬੂਟਾ ਹੈ ਜੀ ਫੋਟੋ ਦੇ ਵਿੱਚ ਉਹਨਾਂ ਨੇ ਕਹਿੰਦੇ ਕਿ ਕੀ ਕੀਤਾ ਜਾਵੇ ਕਹਿੰਦੇ ਮੇਰੇ ਕੋਲ ਜਗ੍ਹਾ ਨੀ ਹੈਗੀ ਆੜੂ ਦੇ ਇਹ ਆੜੂ ਦਾ ਬੂਟਾ ਤਾਂ ਜੀ ਕਾਫੀ ਵੱਡਾ ਹੋ ਜਾਂਦਾ ਆ ਵੈਸੇ ਤੁਸੀਂ ਆੜੂ ਦੇ ਬੂਟੇ ਨੂੰ ਨਾ ਜੇ ਛੋਟਾ ਵੀ ਰੱਖੋ ਪ੍ਰੂਨਿੰਗ ਕਰਦੇ ਰਹੋ ਹਰੇਕ ਸਾਲ ਤਾਂ ਹੋ ਜਾਂਦੀ ਹੈ ਪਰ ਫਿਰ ਵੀ ਦੋ ਢਾਈ ਮੀਟਰ ਤਾਂ ਤੁਹਾਨੂੰ ਰੱਖਣਾ ਪਏਗਾ ਨਾ ਇਹ ਬੂਟਾ ਮੈਨੂੰ ਲੱਗਦਾ ਹੈ ਕਿ ਕੰਧ ਤੋਂ ਠੀਕ ਹੈ ਜੀ ਹੁਣ ਇਹਨੂੰ ਛੇੜਿਓ ਨਾ ਬਸ ਪਾਣੀ ਪਾਈ ਜਾਓ ਤੇ ਮੈਨੂੰ ਲੱਗਦਾ ਕਿ ਦੋ ਸਾਲਾਂ ਦੇ ਵਿੱਚ ਆੜੂ ਲੱਗ ਜਾਣਗੇ ਬਾਕੀ ਆੜੂਆਂ ਵਾਲੇ ਆਪਣੇ ਮਿੱਤਰ ਹੈਗੇ ਜੀ ਸਾਰੇ ਸ਼ੈਪਟਨ ਇਲਾਕੇ ਦੇ ਕੋਵਰਮ ਇਲਾਕੇ ਦੇ ਆਪਾਂ ਉਹਨਾਂ ਤੋਂ ਸਲਾਹ ਲੈ ਲਾਂਗੇ ਕੋਈ ਚੱਕਰ ਨਹੀਂ ਉਹ ਜ਼ਿਆਦਾ ਐਕਸਪਰਟ ਨੇ ਆੜੂਆਂ ਦੇ ਪ੍ਰੋਨਿੰਗ ਪੁਰਾਨਿੰਗ ਸਾਰੀ ਆਪਾਂ ਨੂੰ ਦੱਸ ਦੇਣਗੇ ਕਿੱਦਾਂ ਕਰਨੀ ਆ ਖਾਦ ਕਿਹੜੀ ਪਾਉਣੀ ਆ ਖਾਦ ਦੀ ਤਾਂ ਲੋੜ ਨੀ ਪੈਂਦੀ ਵੈਸੇ ਸਿੰਪਲ ਹੀ ਇੱਥੋਂ ਬਨਿੰਗ ਤੋਂ ਜਾ ਕੇ ਕੋਈ ਤੁਸੀਂ ਜਿਹੜੇ ਨਿਊਟ੍ਰੀਸ਼ਨ ਦਾ ਆ ਉਹ ਬੋਰਾ ਚੱਕ ਲਿਆ ਹੌਲੀ ਹੌਲੀ ਉਹਨੂੰ ਪਾਈ ਜਾਓ ਚਲੋ ਵਧੀਆ ਗੱਲ ਹੈ ਤੁਸੀਂ ਕੁਦਰਤ ਨਾਲ ਜੁੜਦੇ ਹੋ ਜੀ ਤੇ ਦੇਖਭਾਲ ਕਰਦੇ ਹੋ ਆਪਣੇ ਗਾਰਡਨਸ ਦੀ ਤੇ ਬਾਗਾਂ ਦੀ ਸੋ ਪ੍ਰੋਗਰਾਮ ਕਰਕੇ ਬੜਾ ਆਨੰਦ ਆਇਆ ਰਿਵਰਲੈਂਡ ਦੀ ਧਰਤੀ ਤੋਂ ਮੇਰੇ ਆਲੇ ਦੁਆਲੇ ਅੰਗੂਰੇ ਅੰਗੂਰ ਨੇ ਬਾਗ ਹੀ ਬਾਗ ਨੇ ਨਜ਼ਾਰੇ ਹੀ ਨਜ਼ਾਰੇ ਆ ਰਹੇ ਨੇ ਸੋ ਅੱਜ ਆਪਾਂ ਜਾਵਾਂਗੇ ਤੇ ਹੋਰ ਵੀ ਆਪਾਂ ਬਾਗਾਂ ਦੇ ਵਿੱਚ ਘੁੰਮਾਂਗੇ ਮਿੱਤਰਾਂ ਸੱਜਣਾਂ ਨੂੰ ਮਿਲਾਂਗੇ ਪਰ ਇੱਕ ਬੜਾ ਦਿਲ ਦੁੱਖ ਰਿਹਾ ਜੀ ਪਿਛਲੇ ਦੋ ਤਿੰਨ ਦਿਨ ਤੋਂ ਜਦ ਦੇਖਦੇ ਹਾਂ ਕਿ ਇੱਥੇ ਨੁਕਸਾਨ ਬੜਾ ਹੋਇਆ ਮਲਡੂਰੇ ਦੇ ਵਿੱਚ ਵੀ ਬੜਾ ਨੁਕਸਾਨ ਹੋਇਆ ਐਹਣ ਗੜਿਆਂ ਨੇ ਬਹੁਤ ਫਸਲ ਤਬਾਹ ਕੀਤੀ ਆ ਕੱਲ ਮੈਂ ਇੱਕ ਆਪਣੇ ਫਾਰਮਰ ਨੂੰ ਮਿਲਿਆ ਵਿਰਕ ਸਾਹਿਬ ਉਹਨਾਂ ਨੂੰ ਉਹਨਾਂ ਦੇ ਵੀ 100% ਡੈਮੇਜ ਹੋਇਆ ਜੀ 100% ਮਤਲਬ ਇਮੈਜਿਨ ਨਹੀਂ ਕਰ ਸਕਦੇ ਪਰ ਫਿਰ ਵੀ ਉਹਨਾਂ ਦੀ ਚੜ੍ਹਦੀ ਕਲਮ ਦੇਖ ਕੇ ਸਲੂਟ ਕਰਨਾ ਬਣਦਾ ਕਿ ਅਸਲ ਦੇ ਵਿੱਚ ਫਾਰਮਰ ਇਹੀ ਹੁੰਦਾ ਕਿਸਾਨ ਜੱਟ ਇਹੀ ਆ ਕਿ ਇਹਦੇ ਫਾਇਦੇ ਨੁਕਸਾਨ ਹੈ ਕੁਦਰਤ ਦੇ ਨਾਲ ਜੂਝਣਾ ਆ ਉਹ ਉਸ ਦੇ ਵਿੱਚ ਬਿਲਟ ਇਨ ਹੁੰਦਾ ਹੈ ਇਹ ਉਹੀ ਖੇਤੀ ਕਰ ਸਕਦੇ ਆ ਜਿਹੜੇ ਇਹ ਚੀਜ਼ਾਂ ਝੱਲ ਸਕਣ ਜਾਂ ਕਹਿ ਲਓ ਕਿ ਜਿਹੜੇ ਖੇਤੀ ਕਰਦੇ ਨੇ ਉਹਨਾਂ ਦੀ ਝੱਲਣ ਦੀ ਸਮਰੱਥਾ ਆ ਜਾਂਦੀ ਹੈ ਲੌਂਗ ਟਰਮ ਦੇ ਵਿੱਚ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ ਸੋ ਉਹਨਾਂ ਦੀ ਚੜ੍ਹਦੀ ਕਲਾ ਦੇਖ ਕੇ ਜੀ ਉਹਨਾਂ ਨੂੰ ਸਲੂਟ ਕਰਦਾ ਮੈਂ ਤੇ ਇਹ ਜਜ਼ਬਾ ਹੈ ਕਿਸਾਨੀ ਦਾ ਸੋ ਕੈਰੀ ਔਨ ਸੋ ਮੈਂ ਵੀ ਪ੍ਰੋਗਰਾਮ ਹੁਣ ਛੱਡਦਾ ਹੈ ਤੇ ਤਿਆਰ ਹੋ ਕੇ ਆਪਾਂ ਵੀ ਆਪਣੀ ਟੀਮ ਨੂੰ ਜੁਆਇਨ ਕਰੀਏ ਤੇ ਫੰਡਰੇਜ਼ਿੰਗ ਸ਼ੁਰੂ ਕਰੀਏ ਸੋ ਜਾਂਦੇ ਜਾਂਦੇ ਗੀਤ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੁਣਾ ਰਹੇ ਹਾਂ ਤੇ ਪ੍ਰੋਗਰਾਮ ਪੋਡਕਾਸਟ ਦਾ ਕੱਲ ਦਾ ਨਹੀਂ ਚੜੇਗਾ ਕਿਉਂਕਿ ਕੱਲ ਕੁਆਲਿਟੀ ਅੱਛੀ ਨਹੀਂ ਸੀ ਪਰ ਅੱਜ ਦਾ ਜਿਹੜਾ ਪੋਡਕਾਸਟ ਪ੍ਰੋਗਰਾਮ ਹੈ ਉਹ ਤੁਸੀਂ ਸੁਣ ਸਕੋਗੇ ਅੱਜ ਦੇ ਪੋਡਕਾਸਟ ਦੇ ਵਿੱਚ ਸੋ ਇਜਾਜ਼ਤ ਚਾਹੁੰਦਾ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕੱਲ ਨੂੰ ਮਿੰਟੂ ਬਰਾੜ ਹੋਣਾ ਦੇ ਨਾਲ ਪ੍ਰੋਗਰਾਮ ਚ ਜੁਆਇਨ ਕਰਾਂਗੇ ਜੀ ਸਤਿ ਸ੍ਰੀ ਅਕਾਲ